ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਫਿਜ਼ਾਜ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਜੀ ਦੋਸਤੋ ਹਰਮਨ ਰੇਡੀਓ ਤੇ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋ ਨਿਬੜੇ ਸੋ ਅੱਜ ਦਾ ਦਿਨ ਹੈਗਾ ਮੰਗਲਵਾਰ ਦਾ ਸਾਲ 2020 ਦੇ ਨਵੰਬਰ ਮਹੀਨੇ ਦੀ 17 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਬਤ 552 ਦੇ ਮੱਘਰ ਮਹੀਨੇ ਦੀ 3 ਤਰੀਕ ਹੋ ਗਈ ਹੈ ਦੋਸਤੋ ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਕਿ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿਚ ਸਮਾਂ ਇਸ ਵੇਲੇ 8:03 ਦਾ ਹੋਇਆ ਜਦਕਿ ਬ੍ਰਿਸਬੇਨ ਦੇ ਵਿਚ ਅਜੇ 7:03 ਹੋਏ ਨੇ ਤੇ ਐਡੀਲੇਡ ਦੇ ਵਿਚ ਸਮਾਂ 7:33 ਦਾ ਪਰਥ ਦੇ ਵਿਚ ਸਮਾਂ ਜਿਹੜਾ 5:03 ਦਾ ਅਜੇ ਪਰਥ ਦੇ ਵਿਚ ਤੜਕਾ ਤੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿਚ ਵੱਖਰਾ ਵੱਖਰਾ ਸਮਾਂ ਚੱਲ ਰਿਹਾ ਜਦਕਿ ਅਸੀਂ ਆਪਣੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ ਸਵੇਰ ਦੇ 10:03 ਹੋ ਚੁੱਕੇ ਨੇ ਤੇ ਇਸ ਤੋਂ ਬਾਅਦ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਜਿੱਥੇ ਮੰਗਲਵਾਰ ਚੜਿਆ ਹੋਇਆ ਇਸ ਵੇਲੇ ਪਰ ਸਮਾਂ ਜਿਹੜਾ ਉਹ ਅਜੇ ਕਾਫੀ ਤੜਕੇ ਵਾਲਾ ਸੋ ਦੁਬਈ ਦੇ ਵਿਚ ਮੰਗਲਵਾਰ ਦਾ ਦਿਨ ਚੜ ਚੁੱਕਿਆ 1:03 ਇਸ ਵੇਲੇ ਹੋਏ ਨੇ ਇੱਕ ਘੰਟਾ ਪਹਿਲਾਂ ਹੀ ਮੰਗਲਵਾਰ ਚੜਿਆ ਉੱਥੇ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਹਾਂਗਕਾਂਗ ਦੇ ਵਿਚ ਵੀ ਚੜ ਚੁੱਕਿਆ ਦੋਸਤੋ 5:04 ਇਸ ਵੇਲੇ ਹਾਂਗਕਾਂਗ ਦੇ ਵਿਚ ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਜਿਹੜਾ ਮੰਗਲਵਾਰ ਆ ਉਹ ਚੜ ਚੁੱਕਿਆ ਜੀ ਭਾਰਤ ਦੇ ਵਿਚ ਜੇ ਪੰਜਾਬ ਦੀ ਗੱਲ ਕਰਾਂ ਤਾਂ ਇਸ ਵੇਲੇ 2:34 ਦਾ ਜਿਹੜਾ ਸਮਾਂ ਇਸ ਵੇਲੇ ਪੰਜਾਬ ਦੇ ਵਿਚ ਵੱਡੇ ਤੜਕੇ ਦਾ ਯਾਨੀ ਕਿ ਅੱਧੀ ਰਾਤ ਦਾ ਜਿਹੜਾ ਤੜਕਾ ਹੈ ਉਹ ਇਸ ਵੇਲੇ ਪੰਜਾਬ ਦੇ ਵਿਚ ਤੇ ਇਸ ਤੋਂ ਇਲਾਵਾ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਅਜੇ ਵੀ ਸੋਮਵਾਰ ਚੱਲ ਰਿਹਾ ਬਹੁਤ ਸਾਰੇ ਮੁਲਕਾਂ ਦੇ ਵਿਚ ਅਜੇ ਸੋਮਵਾਰ ਚੱਲ ਰਿਹਾ ਔਰ ਬਹੁਤ ਸਾਰੇ ਦੋਸਤ ਸਾਡੇ ਨਾਲ ਉਹਨਾਂ ਮੁਲਕਾਂ ਤੋਂ ਪ੍ਰੋਗਰਾਮ ਦੇ ਵਿਚ ਜੁੜਦੇ ਨੇ ਸੋ ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿਚ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਸਮਾਂ ਵੱਖੋ ਵੱਖਰਾ ਟੋਰਾਂਟੋ ਦੀ ਗੱਲ ਕਰਾਂ ਤਾਂ ਇਸ ਵੇਲੇ ਸ਼ਾਮ ਦੇ 4:04 ਜਿਹੜੇ ਆ ਹੋਏ ਹੋਏ ਆ ਸੋਮਵਾਰ ਦੀ ਸ਼ਾਮ ਪਈ ਹੋਈ ਹੈ ਤੇ ਵੈਨਕੂਵਰ ਦੇ ਵਿਚ ਅਜੇ ਬਾਅਦ ਦੁਪਹਿਰ ਹੈ ਦੁਪਹਿਰਾ ਕਹਿ ਸਕਦੇ ਹਾਂ ਵੈਨਕੂਵਰ ਚ 1:04 ਦਾ ਸਮਾਂ ਹੋਇਆ ਤੇ ਵਿਨੀਪੈਗ ਦੇ ਵਿਚ ਸਮਾਂ 3:04 ਦਾ ਹੋ ਚੁੱਕਿਆ ਬਾਅਦ ਦੁਪਹਿਰ ਵਿਨੀਪੈਗ ਦੇ ਵਿਚ ਹੋ ਚੁੱਕੀ ਹੈ ਤੇ ਇਸੇ ਤਰ੍ਹਾਂ US ਚਲੀਏ ਤਾਂ US ਦੇ ਸ਼ਹਿਰ ਨਿਊਯਾਰਕ ਦੇ ਵਿਚ 4:05 ਸ਼ਾਮ ਦੇ ਹੋ ਚੁੱਕੇ ਨੇ ਸੋਮਵਾਰ ਦੀ ਸ਼ਾਮ ਹੈ ਲੋਸ ਏਂਜਲਸ ਦੇ ਵਿਚ ਅਜੇ ਦੁਪਹਿਰ ਚੱਲ ਰਹੀ ਹੈ 1:05 ਹੋਏ ਆ ਜੀ ਲੋਸ ਏਂਜਲਸ ਦੇ ਵਿਚ ਤੇ ਸਿਆਟਲ ਦੀ ਗੱਲ ਕਰਾਂ ਤਾਂ ਇਸ ਵੇਲੇ 1:05 ਉੱਥੇ ਵੀ ਹੋਏ ਨੇ, ਦੁਪਹਿਰਾ ਚੱਲ ਰਿਹਾ ਉੱਥੇ। ਤੇ ਇੱਧਰ ਜਦੋਂ ਅਸੀਂ ਦੂਜੇ ਮੁਲਕਾਂ ਵੱਲ ਵਧੀਏ ਤਾਂ ਲੰਡਨ ਦੇ ਵਿੱਚ ਇਸ ਵੇਲੇ ਸੋਮਵਾਰ ਦੀ ਰਾਤ ਪੈ ਚੁੱਕੀ ਹੈ, 9:05 ਦਾ ਸਮਾਂ। ਤੇ ਇਟਲੀ ਦੇ ਵਿੱਚ ਦੋਸਤੋ ਇਸ ਵੇਲੇ ਸੋਮਵਾਰ ਦੀ ਰਾਤ ਹੈ, 10:05 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ ਔਰ ਪ੍ਰੋਗਰਾਮ ਚ ਸ਼ਿਰਕਤ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚ ਅੱਜ ਕੀ ਕੀ ਹੋਣ ਜਾ ਰਿਹਾ ਉਹਦੇ ਬਾਰੇ ਜ਼ਰੂਰ ਜ਼ਿਕਰ ਕਰਦੀ ਹਾਂ। ਪ੍ਰੋਗਰਾਮ ਚ ਹਮੇਸ਼ਾ ਵਾਂਗ ਮੌਸਮ ਤੇ ਖ਼ਬਰਾਂ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ ਵੱਖੋ ਵੱਖਰੇ ਸਿਲਸਿਲਿਆਂ ਦੇ ਵਿੱਚ। ਤੇ ਉਸ ਤੋਂ ਬਾਅਦ ਅਗਲੇ ਸਿਲਸਿਲਿਆਂ ਦੇ ਵਿੱਚ ਮੇਰੇ ਨਾਲ ਸਿਆਟਲ ਤੋਂ ਹਾਜ਼ਰ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਅੱਜ ਦਾ ਦਿਨ ਖਾਸ ਦਿਨ ਕੈਨੇਡਾ ਦੇ ਵਿੱਚ, ਪਰ ਸਾਡੇ ਲਈ ਖਾਸ ਦਿਨ ਅੱਜ ਵੀ ਔਰ ਪਿਛਲਾ ਕੱਲ ਵੀ ਸੀ, ਕਿਉਂਕਿ ਪਿਛਲੇ ਕੱਲ ਗੁਰਗੱਦੀ ਦਿਵਸ ਜਿਹੜਾ ਉਹ ਮਨਾਇਆ ਗਿਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਪਿਛੋਕੜ ਵੱਲ ਅਸੀਂ ਜਾਵਾਂਗੇ ਤੇ ਉਹਨਾਂ ਤੋਂ ਗੁਰ ਇਤਿਹਾਸ ਜਿਹੜਾ ਆ ਉਹ ਜ਼ਰੂਰ ਜਾਣਾਂਗੇ। ਤੇ ਇਸ ਦੇ ਨਾਲ ਹੀ ਕੱਲ ਸ਼ਹੀਦ ਕਰਤਾਰ ਸਿੰਘ ਸਾਹਿਬਾ ਹੋਰਾਂ ਦਾ ਵੀ ਜਿਹੜਾ 105ਵਾਂ ਸ਼ਹੀਦੀ ਜਿਹੜੀ ਮਨਾਈ ਗਈ ਹੈ, ਬਰਸੀ ਜਿਹੜੀ ਉਹਨਾਂ ਦੀ ਮਨਾਈ ਗਈ ਹੈ ਔਰ ਸ਼ਰਧਾਂਜਲੀ ਜਿਹੜੀ ਆ ਉਹ ਦਿੱਤੀ ਗਈ ਆ। ਸੋ ਉਹਨਾਂ ਦੇ ਜੀਵਨ ਦੇ ਉੱਤੇ ਵੀ ਥੋੜੀ ਜਿਹੀ ਝਾਤ ਜਿਹੜੀ ਆ ਉਹ ਅੱਜ ਜ਼ਰੂਰ ਮਾਰਾਂਗੇ ਉਸ ਸਿਲਸਿਲੇ ਦੇ ਦੌਰਾਨ। ਤੇ ਉਸ ਤੋਂ ਬਾਅਦ ਅਗਲੇ ਸਿਲਸਿਲੇ ਦੇ ਵਿੱਚ ਇੱਕ ਕਹਾਣੀ ਮੈਂ ਲੈ ਕੇ ਹਾਜ਼ਰ ਹੋਵਾਂਗੀ ਤੁਹਾਡੇ ਲਈ ਔਰ ਉਹ ਕਹਾਣੀ ਜਿਹੜੀ ਹੈ ਉਹ ਵੀ ਅਸਲ ਦੇ ਵਿੱਚ ਕੁਲਜੀਤ ਸਿੰਘ ਦਿਲਬਰ ਹੋਰਾਂ ਦੀ ਹੀ ਲਿਖੀ ਹੋਈ ਹੈ। ਉਸੇ ਕਹਾਣੀ ਦੇ ਨਾਲ ਜੁੜੀ ਗੱਲਬਾਤ ਅੱਗੇ ਸਾਡੀ ਚਰਚਾ ਦਾ ਵਿਸ਼ਾ ਵੀ ਹੋਵੇਗੀ। ਸੋ ਉਹ ਕਹਾਣੀ ਕੀ ਹੈ ਉਹਦੇ ਬਾਰੇ ਜ਼ਰੂਰ ਮੈਂ ਅਗਲੇ ਆਉਣ ਵਾਲੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਜਿਹੜੀ ਸਾਂਝ ਹੈ ਉਹ ਪਾਵਾਂਗੀ, ਪਰ ਉਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਦੌਰਾਨ ਤੁਹਾਡੇ ਵਿਚਾਰਾਂ ਦੀ ਜਿਹੜੀ ਉਡੀਕ ਹੈ ਉਹ ਸਾਨੂੰ ਜ਼ਰੂਰ ਰਹੇਗੀ। ਖੈਰ ਤੁਹਾਡੀ ਉਡੀਕ ਜਿਹੜੀ ਆ ਉਹ ਸਾਨੂੰ ਹੁਣ ਤੋਂ ਹੀ ਹੈ, ਕਿਉਂਕਿ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ, ਤੁਹਾਡੀ ਅਹਿਮੀਅਤ ਜਿਹੜੀ ਆ ਸਾਡੇ ਲਈ ਬਹੁਤ ਵੱਡੀ ਹੁੰਦੀ ਹੈ। ਸੋ ਇਸ ਕਰਕੇ ਤੁਹਾਡੇ ਵਿਚਾਰ ਜਿਹੜੇ ਆ ਉਹ ਸਾਡੇ ਤੱਕ ਪਹੁੰਚਣੇ ਜ਼ਰੂਰੀ ਹੁੰਦੇ ਨੇ। ਸੋ ਤੁਸੀਂ ਆਪਣੇ ਵਿਚਾਰ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਦੋਸਤੋ, ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਸਾਡੇ ਨਾਲ ਜੁੜਨ ਦੇ ਲਿੰਕ ਜਿਹੜੇ ਨੇ ਉਹ ਸਾਡੀ ਰੇਡੀਓ ਐਪ ਦੇ ਵਿੱਚ ਦਿੱਤੇ ਗਏ ਨੇ। ਸੋ ਇੰਟਰੈਕਟ ਕਰਨ ਦੇ ਜਿਹੜੇ ਲਿੰਕਸ ਨੇ ਉਹਨਾਂ ਤੇ ਕਲਿੱਕ ਕਰਕੇ ਤੁਸੀਂ ਸਿੱਧਾ ਸਾਡੇ ਨਾਲ ਆਪਣਾ ਰਾਬਤਾ ਜਿਹੜਾ ਬਣਾ ਸਕਦੇ ਹੋ। ਤੇ ਜੇਕਰ ਤੁਸੀਂ ਰੇਡੀਓ ਐਪ ਡਾਊਨਲੋਡ ਨਹੀਂ ਕੀਤੀ ਤਾਂ ਰੇਡੀਓ ਦੀ ਐਪ ਜਿਹੜੀ ਉਹ ਡਾਊਨਲੋਡ ਜ਼ਰੂਰ ਕਰੋ ਆਪਣੇ ਫੋਨ ਤੇ। ਤੇ ਜੇਕਰ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਟੈਲੀਗ੍ਰਾਮ ਦੀ ਐਪ ਵੀ ਤੁਹਾਡੇ ਫੋਨ ਚ ਹੋਣੀ ਬਹੁਤ ਜ਼ਰੂਰੀ ਹੈ। ਤੇ ਇਸ ਤੋਂ ਇਲਾਵਾ ਦੋਸਤੋ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਚ ਫੋਨ ਕਰ ਸਕਦੇ ਹੋ, 02-85-99-28-11 ਸਾਡਾ ਫੋਨ ਨੰਬਰ ਹੈ। ਇਸ ਫੋਨ ਨੰਬਰ ਦੇ ਜ਼ਰੀਏ ਵੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ। ਤੇ ਇਸ ਤੋਂ ਇਲਾਵਾ ਹੋਰ ਕੀ ਹੋਣਾ ਜੀ, ਖਾਸ ਹੋਰ ਹੋਣਾ ਹੈ ਗੀਤ ਸੰਗੀਤ। ਤੇ ਗੀਤ ਸੰਗੀਤ ਪ੍ਰੋਗਰਾਮ ਦੌਰਾਨ ਅਸੀਂ ਚੱਲਦਾ ਰੱਖਾਂਗੇ, ਕੁਝ ਗੀਤ ਸਾਡੀ ਪਸੰਦ ਦੇ, ਕੁਝ ਤੁਹਾਡੀ ਪਸੰਦ ਦੇ ਅਸੀਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੇ ਲਓ ਜੀ, ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਅਸੀਂ ਕਰਨ ਜਾ ਰਹੇ ਹਾਂ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ।
ਪਾਪਾਂ ਚ ਗੁਜ਼ਾਰੇ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ ਕੀ ਫਾਇਦਾ ਮੰਦਰੀ ਮਸੀਤੀ ਜਾਣਦਾ ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ ਕੀ ਫਾਇਦਾ ਮੰਦਰੀ ਮਸੀਤੀ ਜਾਣਦਾ ਡਰ ਆਏ ਦੁਖੀ ਫਲਕਾਰ ਬੰਦਿਆ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਉਪਰੋਂ ਭਗਤ ਵਿੱਚੋਂ ਕਾਲਾ ਹਿਰਦਾ ਮਾਇਆ ਪਿੱਛੇ ਫਿਰਦਾ ਉਪਰੋਂ ਭਗਤ ਵਿੱਚੋਂ ਕਾਲਾ ਹਿਰਦਾ ਰਾਮ ਨਾਮ ਫੁੱਲ ਮਾਇਆ ਪਿੱਛੇ ਫਿਰਦਾ लुट के गरीब सीना थारे बंदिया रब नाल ठगिया क्यों मारे बंदिया दुनिया बसेरा एह चार पल दा उमरां दे दाइये की पता है कल दा दुनिया बसेरा एह चार पल दा उमरां दे दाइये की पता है कल दा मोया उतों कफन उतारे बंदिया रब नाल ठगिया क्यों मारे बंदिया साईं दे दुआरे जा नबेड़े होणगे सच्चियां दे पार सदा बेड़े होणगे साईं दे दुआरे जा नबेड़े होणगे सच्चियां दे पार सदा बेड़े होणगे चित बदनी दी का तों सारे बंदिया रब नाल ठगियां क्यों मारे बंदिया रब नाल ठगियां क्यों मारे बंदिया दिन रात पापा च गुजारे बंदिया रब नाल ठगियां क्यों मारे बंदिया दिन रात पापा च गुजारे बंदिया
लो जी प्रोग्राम दा पहला गीत करमजीत अनमोल नहीं सन इह करमजीत धूरी होरां दी आवाज़ दे विच प्रोग्राम दा पहला गीत असीं तुहाडी नज़र कीता ते गीत तों बाद इक बार फिर तुहाडा सारिआं दा स्वागत करदे आं जी इस वेले समां जिहड़ा हो गया मौसम दे उत्ते झात मारन दा सो मौसम दे उत्ते इक झात वी जरूर मारदे आं मैलबर्न तों मैं तुहाडे लई प्रोग्राम लै के हाजिर हाँ और मैलबर्न दे विच पिछले कल भी काफी गर्मी सी और अज भी जिहड़ा तापमान आ 11 डिग्री तों लैके 20 डिग्री दस्सिआ गया तापमान कोई बहुता ज्यादा नहीं है पर जड़ी मौसम दे वेच एक तपश जड़ी आ ओ जरूर बनी हुई है और नाली नाले दोस्तो मेलबर्न दे वेच ता जड़ा हे फीवर दा जोर जड़ा बड़ा वधिया होया इस वेले ते तुसी जड़े जड़े भी सूबे च रह रहे हो तुसी भी जरूर दस्यो कि तुहाडे सूबियां दे वेच हे फीवर तों किन्ना क बचा आ और जेकर मेलबर्न दे वेच तुसी सानू सुन रहे हो तां जरूर अपना जड़ा बचा आ ओ जरूर करो हना जदों बाहर निकलदे हो तां मौसम दा थोड़ा जिहा ध्यान रख के जरूर निकलो क्योंकि हे फीवर दा जड़ा प्रकोप है ओ इस वार बड़ा भैड़ा है क्योंकि पिछले कुछ सालां तों लगातार इहदा जड़ा प्रकोप आ ओ वधदा जा रहा है करोना जड़ा ओनू तां असी फेस कर रहे हैं सामना ओदा भी कर रहे हैं पर हे फीवर दी जड़ी एलर्जी है ये भी बड़ी मारू एलर्जी है मेलबर्न दे विच ते इस तों बाद सिडनी चलदे हैं सिडनी दे विच 19 तों लैके 21 डिग्री तक अज तापमान चले जाना धुप इत्थे बनी रहनी है ब्रिस्बेन दे विच 22 तों 31 डिग्री तक तापमान चले जाना इत्थे बदलां दी गरज ते बिजली दी लिश्क जिहड़ी आ ओह देखण नूं मिल सकदी है पर्थ दे विच 12 तों लैके 23 डिग्री तक तापमान अज जाना है इत्थे भी बदलवाई इत्थे जिहड़ी बनी रहनी है ते एडिलेड दे विच 11 तों लैके 25 डिग्री तक तापमान चले जाना इत्थे मौसम जिहड़ा बिल्कुल साफ है धुप बनी रहनी है और तिखा जिहड़ा दिन है ओह लगण दी उम्मीद है कैनबरा दे विच 9 तों लैके 24 डिग्री तक धुप बनी रहनी है इत्थे भी काफी तिखा दिन लगण दी जिहड़ी उम्मीद है वैसे तापमान बहुता ज्यादा नहीं है पर दिन साफ होण करके धुप जिहड़ी है ओह बनी रहनी है होबर्ट दे विच 10 तों लैके 19 डिग्री तक तापमान चले जाना इत्थे भी धुप बनी रहनी है ते डार्विन दे विच अज 27 तों लैके 35 डिग्री तक तापमान जाना है डार्विन दे विच हमेशा ही मौसम जिहड़ा तकरीबन इहो जिहा रहिंदा है केन्स दे विच 23 डिग्री तों लैके 29 डिग्री तक तापमान चले जाना इत्थे भी धुप बनी रहनी है पर बदलबाई जिहड़ी उस समान दे विच दिखाई दे सकती है ते इह सी जी अज आस्ट्रेलिया दे वख-वख शहरां दा मौसम ते असीं प्रोग्राम दे विच जिहड़ा मौसम आ ओह बदलदे हुंने आ तुहाडे सुनेहियां दी जिहड़ी साडे कोल शमूलियत हुंदी है और साडे तक कुछ दोस्त जिहड़े इस वेले पहुंचने शुरू हो गया ईमेल दे जरिए साडे नाल सांझ पाई है हरजिंदर सिंह घूमण होरां ने पंजाब तों बस्सी पठाणा तों जी आयां नूं कहिंदे आ बहुत बहुत स्वागत तुहाडे मैं जिहड़े मैसेजेस आ ओह जरूर जी शामिल करांगी बहुत जल्दी पर इस वेले आपां थोड़ा जिहा प्रोग्राम दे विच जिहड़ा मौसम आ ओह बदलदे आ ते अगले गीत वल वधदे आ अगला गीत गगन कोकरी ते फिरोज खान दी आवाजां च तुहाडी नजर कर रहे हैं बहुत जल्दी आने हैं वापस तुहाडे सुनेहियां दे नाल ते अगले सिलसिले दे नाल
ओ जवानिया ओ जुसे ओहो अणखा ओ गुसे तू मैं चादर ते
खुसै क्यों पंजाब नालों रुसे
ਜੀ ਸਾਨੂੰ ਸਾਡਾ ਰੰਗਲਾ ਪੰਜਾਬ ਮੋੜ ਦੇ ਔਰ ਜਦੋਂ ਪੰਜਾਬ ਦੀ ਗੱਲ ਤੁਰਦੀ ਹੈ ਵੈਸੇ ਪੰਜਾਬ ਤਾਂ ਅਸੀਂ ਹਰ ਮੁਲਕ ਦੇ ਵਿੱਚ ਵਸਾ ਲਿਆ ਪਰ ਜਿਹੜੀ ਉਹ ਮਿੱਟੀ ਦੀ ਮਹਿਕ ਹੈ ਨਾ ਉਹ ਸਾਨੂੰ ਕਦੇ ਵੀ ਟਿਕਣ ਨਹੀਂ ਦਿੰਦੀ ਇਹਨਾਂ ਮੁਲਕਾਂ ਦੇ ਵਿੱਚ ਬੈਠਿਆਂ ਸਾਰੀਆਂ ਸੁੱਖ ਸਹੂਲਤਾਂ ਸਾਧਨਾਂ ਦੇ ਹੁੰਦਿਆਂ ਵੀ ਸਾਨੂੰ ਕੋਈ ਇਹੋ ਜਿਹੀ ਖਿੱਚ ਹੈ ਜਿਹੜੀ ਪਿੱਛੇ ਜ਼ਰੂਰ ਸਾਨੂੰ ਧੋਂਦੀ ਹੈ ਔਰ ਉੱਥੇ ਕੁਛ ਵੀ ਹੁੰਦਾ ਉੱਥੇ ਪੱਤਾ ਵੀ ਹਿਲਦਾ ਤਾਂ ਉਹਦਾ ਖੜਾਕ ਸਾਨੂੰ ਇੱਥੇ ਬੈਠਿਆਂ ਸੁਣਦਾ ਪਰ ਜਦੋਂ ਅਸੀਂ ਉੱਥੇ ਹੁੰਦੇ ਹਾਂ ਤਾਂ ਸ਼ਾਇਦ ਉਨੀ ਸ਼ਿੱਦਤ ਦੇ ਨਾਲ ਉੱਥੇ ਬੈਠਿਆਂ ਉਹ ਅਹਿਸਾਸ ਜਿਹੜੇ ਆ ਉਹ ਸਾਨੂੰ ਨਹੀਂ ਮਹਿਸੂਸ ਹੁੰਦੇ ਜਾਂ ਅਸੀਂ ਉਹਨਾਂ ਨੂੰ ਨਹੀਂ ਮਾਣਦੇ ਹਨਾ ਖੈਰ ਇੱਕ ਵਾਰ ਫਿਰ ਇਸ ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ 'ਚ ਜਿਹੜੇ ਵੀ ਸੱਜਣ ਇਸ ਵੇਲੇ ਜੁੜ ਰਹੇ ਨੇ ਜਿਹੜੇ ਵੀ ਦੋਸਤ ਸਾਡੇ ਨਾਲ ਸਾਂਝ ਪਾ ਰਹੇ ਨੇ ਪ੍ਰੋਗਰਾਮ ਦੌਰਾਨ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਅੱਜ ਪ੍ਰੋਗਰਾਮ ਦੇ ਵਿੱਚ ਜਿਹੜੇ ਮੈਸੇਜਸ ਮੇਰੇ ਤੱਕ ਪਹੁੰਚ ਰਹੇ ਨੇ ਉਹਨਾਂ ਦੇ ਵਿੱਚੋਂ ਥੋੜੀ ਜਿਹੀ ਕੋਈ ਸਮੱਸਿਆ ਜਿਹੜੀ ਹੈ ਉਹ ਆ ਰਹੀ ਹੈ ਕਿਉਂਕਿ ਜਿਹੜੇ ਟੈਲੀਗ੍ਰਾਮ ਵਾਲੇ ਜਿਹੜੇ ਮੈਸੇਜਸ ਆ ਉਹ ਮੇਰੇ ਕੋਲ ਨਹੀਂ ਪਹੁੰਚ ਰਹੇ ਈਮੇਲ ਦੇ ਜ਼ਰੀਏ ਜਿਨ੍ਹਾਂ ਜਿਨ੍ਹਾਂ ਨੇ ਸਾਂਝ ਪਾਈ ਹੈ ਇਸ ਵੇਲੇ ਉਹਨਾਂ ਨੂੰ ਮੈਂ ਜੀਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਤੋਂ ਜੁੜ ਚੁੱਕੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਤੁਹਾਨੂੰ। ਤੇ ਕਹਿੰਦੇ ਜੀ ਮਾਂ ਕਾ ਹਾਂ ਜਾਂ ਨਾ ਇਹ ਲਫ਼ਜ਼ ਛੋਟੇ ਹਨ, ਇਹਨਾਂ ਦੀ ਅਹਿਮੀਅਤ ਬਹੁਤ ਹੈ। ਕੂਤ ਬਿਨਾਂ ਕੁੱਲ ਨਹੀਂ ਚੱਲਦੀ, ਬਿਨਾਂ ਕੁੱਲ ਨਾਸ ਸਾਧ ਮੁਰਾਦੀ ਸਿੱਧੀ ਸਾਧੀ ਸਮਝ ਨਹੀਂ ਆਉਂਦੀ ਬਾਤ। ਪੁੱਤ ਬਿਨਾਂ ਨਾ ਚੜ੍ਹਦੀ ਵੇਖੀ, ਧੀ ਬਿਨਾਂ ਨਾ ਟੁੱਕਦੀ ਵੇਖੀ। ਸ਼ਾਇਦ ਜੀ ਧੀਆਂ ਤੇ ਪੁੱਤਾਂ ਦੀ ਅਹਿਮੀਅਤ ਦੇ ਬਾਰੇ ਚ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ। ਤੇ ਅੱਗੇ ਲਿਖਿਆ ਕਹਿੰਦੇ ਮੈਂ ਪਹਿਲਾਂ ਸੁਨੇਹਾ ਲਿਖਿਆ ਸੀ ਪਰ ਪੂਰਾ ਨਹੀਂ ਲਿਖਿਆ ਗਿਆ, ਪਹਿਲਾਂ ਗੀਤ ਕਹਿੰਦੇ ਬਹੁਤ ਵਧੀਆ। ਬਹੁਤ ਧੰਨਵਾਦ ਜੀ, ਸੁਨੇਹਾ ਤੁਹਾਡਾ ਸਾਡੇ ਤੱਕ ਪਹੁੰਚ ਗਿਆ ਔਰ ਅਸੀਂ ਸਮਝ ਲਿਆ, ਆਪਣੇ ਆਪ ਸਮਝ ਲਿਆ ਕਿ ਧੀਆਂ ਤੇ ਪੁੱਤਾਂ ਦੋਵਾਂ ਦੀ ਅਹਿਮੀਅਤ ਜਿਹੜੀ ਆ ਪਰਿਵਾਰ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ ਔਰ ਇਹ ਕੁਦਰਤ ਦਾ ਆਪਣਾ ਹੀ ਮੇਲ ਹੁੰਦਾ ਕਿ ਪਰਮਾਤਮਾ ਜਿਹੜਾ ਆ ਕਿਸੇ ਪਰਿਵਾਰ ਦੇ ਵਿੱਚ ਧੀ ਤੇ ਪੁੱਤ ਦਿੰਦਾ, ਕਿਸੇ ਪਰਿਵਾਰ ਦੇ ਵਿੱਚ ਧੀਆਂ ਦਿੰਦਾ, ਕਿਸੇ ਪਰਿਵਾਰ ਦੇ ਵਿੱਚ ਪੁੱਤਰ ਹੀ ਦਿੰਦਾ। ਸੋ ਇਹ ਉਸਦੀ ਹੀ ਵਡਿਆਈ ਹੈ ਔਰ ਉਸਦੀ ਵਡਿਆਈ ਨੂੰ ਮੰਨ ਕੇ ਚੱਲਣਾ, ਉਸਦੀ ਰਜ਼ਾ ਦੇ ਵਿੱਚ ਰਹਿਣਾ ਜਿਹੜਾ ਇਹ ਸਾਡਾ ਇੱਕ ਅਸੂਲ ਵੀ ਹੋਣਾ ਚਾਹੀਦਾ ਕਿਉਂਕਿ ਜੋ ਅਸੂਲ ਪਰਮਾਤਮਾ ਨੇ ਸਾਡੇ ਲਈ ਬਣਾਏ ਹੈ, ਜੋ ਕੁਦਰਤ ਉਸਨੇ ਸਾਡੇ ਲਈ ਸਾਜੀ ਹੈ, ਉਸ ਨੂੰ ਕੋਈ ਵੀ ਬਦਲ ਨਹੀਂ ਸਕਿਆ ਹਨਾ। ਔਰ ਇਸੇ ਕਰਕੇ ਜ਼ਿੰਦਗੀ ਦੇ ਵਿੱਚ ਜੋ ਵੀ ਪਰਮਾਤਮਾ ਸਾਨੂੰ ਬਖਸ਼ਦਾ ਹੈ ਉਸਦੀ ਰਜ਼ਾ ਦੇ ਵਿੱਚ ਰਹਿਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸੁਨੇਹੇ ਦੇ ਲਈ ਔਰ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਇਸੇ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਤੇ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਵਕਤ ਹੋ ਗਿਆ ਅੱਜ ਦਾ ਵਿਚਾਰ ਸਾਂਝਾ ਕਰਨ ਦਾ। ਸੋ ਅੱਜ ਦਾ ਵਿਚਾਰ ਜਿਹੜਾ ਜੀ ਉਹ ਮੈਂ ਤੁਹਾਡੇ ਲਈ ਸਾਂਝਾ ਕਰ ਰਹੀ ਹਾਂ। ਅੱਜ ਦਾ ਵਿਚਾਰ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਕੁਛ ਆਲੇ ਦੁਆਲੇ ਦੇ ਵਿੱਚੋਂ ਹਾਸਲ ਕਰਦੇ ਹਾਂ ਔਰ ਸਾਡੇ ਅਨੁਭਵ ਹੀ ਹੁੰਦੇ ਆ। ਸੋ ਇਹ ਅਨੁਭਵਾਂ ਤੇ ਆਧਾਰਿਤ ਇੱਕ ਵਿਚਾਰ ਹੈ ਕਿ ਦੋਸਤੀ ਜਾਂ ਮਿੱਤਰਤਾ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਵੇਂ ਹੱਥ ਅਤੇ ਅੱਖਾਂ, ਕਿਉਂਕਿ ਹੱਥ ਨੂੰ ਸੱਟ ਲੱਗਣ ਤੇ ਅੱਖਾਂ ਦੇ ਵਿੱਚ ਪਾਣੀ ਆਉਂਦਾ ਤੇ ਅੱਖਾਂ ਵਿੱਚ ਪਾਣੀ ਆਵੇ ਤਾਂ ਉਹਨਾਂ ਨੂੰ ਪੋਚਣ ਦੇ ਲਈ, ਉਹਨਾਂ ਨੂੰ ਸਾਫ਼ ਕਰਨ ਦੇ ਲਈ ਹੱਥ ਹੀ ਅੱਗੇ ਆਉਂਦੇ ਨੇ। ਕਿਆ ਬਾਤ ਹੈ। ਸੋ ਇਹ ਵਿਚਾਰ ਜਿਹੜਾ ਆਪਣੇ ਆਪ ਦੇ ਵਿੱਚ ਮਹਿਸੂਸ ਕਰਨ ਵਾਲਾ ਹੈ ਕਿਉਂਕਿ ਇਹਨਾਂ ਦਾ ਅਹਿਸਾਸ, ਇਹੋ ਜਿਹੇ ਭਾਵਾਂ ਦਾ ਜਿਹੜਾ ਅਹਿਸਾਸ ਹੈ, ਇਹੋ ਜਿਹੇ ਜਜ਼ਬਾਤਾਂ ਦਾ ਜਿਹੜਾ ਅਹਿਸਾਸ ਹੈ, ਜਦੋਂ ਤੱਕ ਸਾਡੇ ਅੰਦਰ ਪੈਦਾ ਨਹੀਂ ਹੁੰਦਾ ਸ਼ਾਇਦ ਇਹਨਾਂ ਦੀ ਜਿਹੜੀ ਕੀਮਤ ਆ ਉਹ ਵੀ ਅਸੀਂ ਨਹੀਂ ਜਾਣ ਸਕਦੇ। ਸੋ ਵਿਚਾਰ ਇੱਕ ਵਾਰ ਫਿਰ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਕਿ ਦੋਸਤੀ ਜਾਂ ਮਿੱਤਰਤਾ ਉਹ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਵੇਂ ਹੱਥ ਅਤੇ ਅੱਖਾਂ, ਕਿਉਂਕਿ ਹੱਥ ਤੇ ਸੱਟ ਲੱਗੇ ਤਾਂ ਅੱਖਾਂ ਦੇ ਵਿੱਚ ਪਾਣੀ ਆਉਂਦਾ ਤੇ ਅੱਖਾਂ ਵਿੱਚ ਪਾਣੀ ਆਵੇ ਤਾਂ ਹੱਥ ਜਿਹੜੇ ਆ ਉਹ ਉਹਨਾਂ ਨੂੰ ਸਾਫ਼ ਕਰਨ ਦਾ ਜਾਂ ਪੋਚਣ ਦਾ ਕੰਮ ਕਰਦੇ ਆ। ਸੋ ਇਹੀ ਜਿਹੜੀ ਨੇੜਤਾ, ਇਹੀ ਜਿਹੜੀ ਸੁੱਚਤਾ ਦੋਸਤੀ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਸੋ ਇਹ ਸੀ ਜੀ ਅੱਜ ਦਾ ਵਿਚਾਰ। ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਅਸੀਂ ਖ਼ਬਰਾਂ ਦੇ ਸਿਲਸਿਲੇ ਵੱਲ ਤਾਂ ਵਧਣਾ, ਪਰ ਖ਼ਬਰਾਂ ਦੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਕੁਛ ਦੋਸਤ ਸਾਡੇ ਨਾਲ ਜੁੜ ਰਹੇ ਨੇ ਮੈਂ ਉਹਨਾਂ ਨੂੰ ਜ਼ਰੂਰ ਸ਼ਾਮਲ ਕਰਦੀ ਜਾਵਾਂਗੀ। ਕੁਛ ਦੋਸਤ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਸ਼ਾਇਦ ਉਹਨਾਂ ਦੇ ਜਿਹੜੇ ਮੈਸੇਜਸ ਆ ਉਹ ਮੇਰੇ ਤੱਕ ਪਹੁੰਚ ਨਹੀਂ ਰਹੇ ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਪਹਿਲਾਂ ਤਾਂ ਉਹ ਜਿਹੜੀ ਤਕਨੀਕੀ ਦਿੱਕਤ ਆ ਰਹੀ ਹੈ ਉਹਨੂੰ ਜ਼ਰੂਰ ਸੁਲਝਾਵਾਂ ਤੇ ਫਿਰ ਆਪਾਂ ਜਿਹੜੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਹੈ ਉਹ ਜ਼ਰੂਰ ਕਰਨੀਆਂ ਤੇ ਅਸੀਂ ਖ਼ਬਰਾਂ ਦੇ ਸਿਲਸਿਲੇ ਵੱਲ ਵੀ ਵਧਣਾ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰ ਰਹੀ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਾਂ ਵਾਪਸ ਆਉਂਦੇ ਹਾਂ ਤੇ ਵੱਧਦੇ ਹਾਂ ਫਿਰ ਅਗਲੇ ਸਿਲਸਿਲੇ ਵੱਲ। ਕਿਆ ਬਾਤ ਹੈ, ਹਾਸੀਆਂ ਖੇਡੀਆਂ ਦਾ ਬੱਲੀਏ ਤੂੰ ਤਾਂ ਗੁੱਸਾ ਹੀ ਕਰ ਗਈ ਹਨਾ, ਐਵੇਂ ਹੁੰਦਾ ਜੀ ਕਈ ਵਾਰ. ਔਰ ਗੁਰਮੀਤ ਕੌਰ ਸੰਧਾ ਹੋਰਾਂ ਦੀਆਂ ਨਾ ਲਿਖੀਆਂ 17 ਮੈਨੂੰ ਯਾਦ ਆ ਰਹੀਆਂ, ਕਹਿੰਦੇ ਆ ਕਿ ਔਖਾ ਉਹਦੇ ਨਾਲ ਪਾਲਣਾ ਲਿਹਾਜ਼ ਹੁੰਦਾ ਹੈ ਜਿਹਨੂੰ ਹਰ ਗੱਲ ਉੱਤੇ ਇਤਰਾਜ਼ ਹੁੰਦਾ ਹੈ ਨਾ. ਸੋ ਇਹ ਵੀ ਹੁੰਦਾ ਤੇ ਹਾਸੀਆਂ ਖੇਡੀਆਂ ਚੋਂ ਇੱਕ ਹੋਰ ਮੈਨੂੰ ਚੁਟਕਲਾ ਵੀ ਯਾਦ ਆਇਆ. ਇੱਕ ਵਾਰ ਨਾ ਇੱਕ ਵਿਚਾਰਾ ਸੱਤਿਆ ਹੋਇਆ ਪਤੀ, ਕਿਉਂਕਿ ਹੁਣ ਪਤਨੀਆਂ ਜਿਹੜੀਆਂ ਉਹ ਘਰਾਂ ਦੇ ਕੰਮ, ਬਾਹਰ ਦੇ ਕੰਮ, ਬੱਚਿਆਂ ਦੀ ਸੰਭਾਲ ਹਨਾ, ਬਹੁਤ ਕੁਛ ਉਹਨਾਂ ਦੇ ਜ਼ਿੰਮੇ ਹੁੰਦਾ ਤੇ ਕਈ ਵਾਰ ਵਿਚਾਰੀਆਂ ਖਪੀਆਂ ਖਪਾਈਆਂ ਆਪਣੇ ਪਤੀ ਦੇ ਨਾਲ ਵੀ ਔਖੀਆਂ ਹੋ ਕੇ ਬੋਲਦੀਆਂ ਹਨਾ. ਤੇ ਇੱਕ ਵਾਰ ਪਤੀ ਦਾ ਸਤਿਆ ਹੋਇਆ ਜਿਹੜਾ ਪਤਨੀ ਦਾ ਸਤਿਆ ਹੋਇਆ ਜਿਹੜਾ ਪਤੀ ਹੈ ਨਾ, ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਕਹਿੰਦਾ ਵਿਆਹ ਦੇ ਕਹਿੰਦਾ 23 ਸਾਲ ਬੀਤ ਗਏ, ਕਹਿੰਦਾ ਇੱਕ ਦਿਨ ਏਦਾਂ ਦਾ ਨੀ ਗਿਆ ਜਿੱਦਣ ਤੂੰ ਮੇਰੇ ਕੰਮਾਂ ਚੋਂ ਨੁਕਸ ਨਾ ਕੱਢਿਆ ਹੋਵੇ ਹਨਾ. ਤੇ ਉਧਰੋਂ ਪਤਨੀ ਕਹਿੰਦੀ ਆ, ਕਹਿੰਦੀ 23 ਸਾਲ ਨੀ 24 ਸਾਲ ਹੋ ਗਏ, ਯਾਨੀ ਕਿ ਉਹਦੀ ਉਸ ਗੱਲ ਦੇ ਵਿੱਚੋਂ ਵੀ ਜਿਹੜਾ ਨੁਕਸ ਆ ਉਹਦੀ ਉਹ ਗਲਤੀ ਜਿਹੜੀ ਆ ਉਹ ਨਿਕਲ ਗਈ ਹਨਾ. ਖੈਰ ਇਹ ਜਿਹੜਾ ਇਤਰਾਜ਼ ਆ ਜਾਂ ਇਹ ਜਿਹੜੀਆਂ ਖੱਟੀਆਂ ਮਿੱਠੀਆਂ ਥੋੜੀਆਂ ਬਹੁਤੀਆਂ ਚੱਲਦੀਆਂ ਰਹਿੰਦੀਆਂ ਸਾਡੇ ਜੀਵਨ ਦੇ ਵਿੱਚ, ਪਤੀ ਪਤਨੀ ਦੀ ਜ਼ਿੰਦਗੀ ਦੇ ਵਿੱਚ, ਪਰ ਇਸ ਗੱਲਾਂ ਦੇ ਵਿੱਚੋਂ, ਇਸ ਮਿੱਠੇ ਮਿੱਠੇ ਜਿਹੜੇ ਝਗੜੇ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਜੋਕ ਆ ਉਹ ਨਿਕਲਦੇ ਆ, ਲਤੀਫੇ ਜਿਹੜੇ ਉਹ ਬਣਦੇ ਆ. ਪਰ ਜ਼ਿੰਦਗੀ ਦੇ ਵਿੱਚ ਇਹ ਜਿਹੜੀ ਥੋੜੀ ਜਿਹੀ ਮਿੱਠੀ ਮਿੱਠੀ ਜਿਹੀ ਜਿਹੜੀ ਲੜਾਈ ਹੈ ਇਹ ਚੱਲਦੀ ਰਹਿਣੀ ਜ਼ਰੂਰੀ ਵੀ ਹੁੰਦੀ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਲੋੜੋਂ ਵੱਧ ਮਿੱਠਾ ਬੋਲਦੇ ਆ ਤੇ ਫਿਰ ਆਪਣੇ ਆਪ ਤੇ ਯਕੀਨ ਜਿਹਾ ਨਹੀਂ ਹੁੰਦਾ ਕਿ ਜਿਹੜਾ ਰਿਸ਼ਤਾ ਹੈ ਪਤੀ ਪਤਨੀ ਵਾਲਾ ਹੀ ਹੈ ਹਨਾ. ਕਹਿੰਦੇ ਲੋੜੋਂ ਵੱਧ ਕੇ ਮਿਠਾਸ ਨਾਲ ਬੋਲਦਾ ਹੈ ਜਿਹੜਾ, ਸੱਚ ਜਾਣੇ ਉਹ ਬੰਦਾ ਦਗਾਬਾਜ਼ ਹੁੰਦਾ ਕੋਈ ਨਾ ਕੋਈ ਤਾਂ ਜਿਹੜੀ ਆਪਣੀ ਹਨਾ ਚੋਰੀਆ ਲਕੋਰਿਆ ਹੁੰਦਾ ਹੈ ਨਾ. ਕਈ ਵਾਰ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਵੀ ਇੰਨਾ ਮਿੱਠਾ ਬਣਨ ਦੀ ਵੀ ਕੀ ਲੋੜ ਹੈ. ਖੈਰ ਆਪਾਂ ਖਬਰਾਂ ਦੇ ਸਿਲਸਿਲੇ ਵੱਲ ਵਧਣਾ ਇਸ ਵੇਲੇ, ਤੇ ਇਸ ਵੇਲੇ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਤੇ ਟੈਲੀਗ੍ਰਾਮ ਵਾਲੀ ਜਿਹੜੀ ਸਮੱਸਿਆ ਉਹ ਵੀ ਜੀ ਇਸ ਵੇਲੇ ਸੁਲਝ ਗਈ ਆ. ਸੋ ਇਸ ਵੇਲੇ ਸਾਡੇ ਨਾਲ ਗੁਰਿੰਦਰ ਸਿੰਘ ਹੋਰੀ ਵਰਜੀਨੀਆ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ. ਤੇ ਸ਼ੁਰੂਆਤ ਕਹਿੰਦੇ ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਤੁਹਾਡੀ ਹੌਸਲਾ ਅਫਜ਼ਾਈ ਲਈ ਔਰ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ. ਤੇ ਇਸੇ ਤਰ੍ਹਾਂ ਨਰਿੰਦਰ ਠਾਰ ਹੋਰੀ ਵੀ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ. ਤੇ ਕਹਿੰਦੇ ਹੇ ਫੀਵਰ ਨੇ ਨਾ ਜ਼ਿੰਦਗੀ ਬਹੁਤ ਤੰਗ ਕੀਤੀ ਹੋਈ ਹੈ. ਬਿਲਕੁਲ ਜੀ, ਮੈਂ ਆਪ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹਾਂ ਹੇ ਫੀਵਰ ਤੋਂ, ਔਰ ਜਦੋਂ ਵੀ ਪ੍ਰੋਗਰਾਮ ਕਰਨ ਬੈਠਦੀ ਹਾਂ ਪਹਿਲਾਂ ਜਿਹੜੀ ਹੇ ਫੀਵਰ ਵਾਲੀ ਨਾ ਟੈਲਫਾਸਟ ਵਾਲੀ ਗੋਲੀ ਹੈ ਉਹ ਪਹਿਲਾਂ ਹੀ ਲੈ ਲੈਂਦੀ ਹਾਂ, ਤੇ ਨਾਲ ਹੀ ਨਾਲ ਜਿਹੜੀਆਂ ਕੁਛ ਲੋਲੀਜ਼ ਹੁੰਦੀਆਂ ਹਨਾ ਉਹ ਵੀ ਮੈਂ ਸ਼ਹਿਦ ਵਾਲੀਆਂ ਪਹਿਲਾਂ ਲੈ ਕੇ ਮੂੰਹ ਚ ਪਾ ਕੇ ਬੈਠਦੀ ਹਾਂ ਤਾਂ ਕਿ ਜਿਹੜਾ 2 ਘੰਟੇ ਦਾ ਸਮਾਂ ਉਹ ਮੇਰਾ ਸੌਖਾ ਨਿਕਲ ਜੇ ਹਨਾ. ਤੇ ਬਾਕੀ ਕਹਿੰਦੇ ਜੀ ਇਟ ਇਫੈਕਟ ਯੂਅਰ ਅਪਰ ਰੈਸਪੀਰੇਟਰੀ ਸਿਸਟਮ ਐਂਡ ਇਟਸ ਕ੍ਰੀਏਟ ਸਿਮਟਮਸ ਲਾਈਕ ਫਲੂ. ਬਿਲਕੁਲ, ਰਨੀ ਨੋਜ਼, ਇੱਚੀ ਆਈਜ਼, ਕਫ, ਮੈਨੂੰ ਸਾਲ ਚ ਕਹਿੰਦੇ 2-3 ਵਾਰ ਬਹੁਤ ਬੁਰਾ ਰਿਐਕਸ਼ਨ ਹੁੰਦਾ, ਸਾਰਾ ਦਿਨ ਟਿਸ਼ੂ ਨਾਲ ਕੱਢਣਾ ਪੈਂਦਾ ਤੇ ਕਈ ਵਾਰ ਤਾਂ ਸੋਚਦੇ ਹਾਂ ਰੱਬਾ ਇਸ ਤੋਂ ਚੰਗਾ ਚੁੱਕ ਲਵੇ, ਕਿਉਂਕਿ ਡਾਕਟਰ ਕੋਈ ਵੀ ਦਵਾਈ ਨਹੀਂ ਦਿੰਦੇ ਤੇ ਰਿਐਕਸ਼ਨ ਹੋਣਾ ਹੀ ਹੋਣਾ ਚਾਹੇ ਤੁਸੀਂ ਰੋਕ ਲੋ ਹਨਾ. ਤੇ ਪਲੀਜ਼ ਕਹਿੰਦੇ ਸੁਜੈਸਟ ਐਨੀ ਟ੍ਰੀਟਮੈਂਟ ਇਫ ਐਨੀ ਵਨ ਨੋ, ਆਈ ਹੈਡ ਇਮਿਊਨੋਥੈਰੇਪੀ ਫੋਰ 1 ਈਅਰ. ਪਹਿਲਾਂ ਤਾਂ ਮੈਂ ਵੀ ਤੁਹਾਡੇ ਨਾਲ ਆਪਣਾ ਜਿਹੜਾ ਇਹ ਦੁੱਖ ਆ ਜ਼ਰੂਰ ਸਾਂਝਾ ਕਰਦੇ ਹਾਂ. ਨਰਿੰਦਰ ਰਾਠੌਰ ਜੀ, ਮੈਨੂੰ ਵੀ ਪਿਛਲੇ ਕਈ ਸਾਲਾਂ ਤੋਂ ਹੇ ਫੀਵਰ ਦੀ ਜਿਹੜੀ ਅਲਰਜੀ ਹੈ ਔਰ ਮੇਰੀ ਜਿਹੜੀ ਹਾਲਤ ਆ ਉਹ ਵੀ ਬਿਆਨ ਤੋਂ ਪਰੇ ਹੀ ਹੁੰਦੀ ਆ, ਕਿਉਂਕਿ ਮੇਰੇ ਇਸ ਸਾਲ ਦੇ ਜਿਹੜੇ ਸਿਮਟਮਸ ਆ ਪਿਛਲੇ ਸਾਲ ਦੇ ਸਿਮਟਮਸ ਨਾਲੋਂ ਬੜੇ ਵੱਖਰੇ ਹੁੰਦੇ ਆ, ਔਰ ਹਰ ਸਾਲ ਡਿਫਰੈਂਟ ਸਿਮਟਮਸ ਜਿਹੜੇ ਆ ਵੱਖਰੇ ਜਿਹੜੇ ਇਹਦੇ ਲੱਛਣ ਆ ਉਹ ਆਉਂਦੇ ਆ ਸਾਹਮਣੇ. ਔਰ ਇਸ ਵਾਰ ਜਿਹੜੇ ਲੱਛਣ ਆ ਉਹ ਇਹ ਹੈ ਕਿ ਇਸ ਵਾਰ ਜਿਹੜੀ ਇਚਿੰਗ ਆ ਉਹ ਥਰੋਟ ਦੇ ਵਿੱਚ, ਮੂੰਹ ਦੇ ਵਿੱਚ, ਮੂੰਹ ਦੇ ਆਲੇ ਦੁਆਲੇ, ਚਿਹਰੇ ਦੇ ਉੱਤੇ ਤੇ ਨਾਲ ਹੀ ਨਾਲ ਨੱਕ ਦੇ ਵਿੱਚ, ਅੱਖਾਂ ਦੇ ਵਿੱਚ ਹਨਾ, ਔਰ ਸਾਰੇ ਪਾਸੇ ਇਹ ਉੱਪਰਲੇ ਜਿਹੜਾ ਸਿਸਟਮ ਆ ਉਹਦੇ ਵਿੱਚ ਜਿਹੜੀ ਇਚਿੰਗ ਆ ਉਹ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ, ਔਰ ਉਹ ਅੰਦਰਲੇ ਜਿਹੜੇ ਹਿੱਸੇ ਨੇ ਉਹਨਾਂ ਦੇ ਵਿੱਚ ਇਚਿੰਗ ਤੁਸੀਂ ਖਾਜ ਕਰ ਵੀ ਨਹੀਂ ਸਕਦੇ, ਔਰ ਉਹ ਬਹੁਤ ਜ਼ਿਆਦਾ ਬੁਰਾ ਹਾਲ ਕਰਦੀ ਹੈ. ਤੇ ਗੋਲੀਆਂ ਵੀ ਜਿਹੜੀਆਂ ਆ ਉਹ ਵੀ ਕੰਮ ਨਹੀਂ ਕਰਦੀਆਂ. ਸੋ ਟੈਲਫਾਸਟ ਮੈਂ ਲੈਂਦੀ ਹਾਂ ਰੋਜ਼ਾਨਾ, ਪਰ ਉਹਦੇ ਨਾਲ ਵੀ ਸਿਰਫ 1-2 ਘੰਟੇ ਜਿਹੜੇ ਆ ਉਹ ਸੌਖੇ ਨਿਕਲਦੇ ਆ, ਪਰ ਸਾਰਾ ਟਾਈਮ ਜਿਹੜਾ ਉਹ ਕੱਢਣਾ ਬੜਾ ਮੁਸ਼ਕਲ ਹੁੰਦਾ. ਸ਼ਹਿਦ ਲੈਣੀ ਆ, ਸੋ ਸ਼ਹਿਦ ਜਿਹੜਾ ਥੋੜਾ ਜਿਹਾ ਤੁਹਾਨੂੰ ਸਕੂਨ ਦਿੰਦਾ. ਤੁਸੀਂ ਲੈਮਨ ਐਂਡ ਜਿੰਜਰ ਟੀ ਬੈਗਸ ਜਿਹੜੇ ਮਿਲਦੇ ਆ ਉਹਨਾਂ ਨੂੰ ਜ਼ਰੂਰ ਟਰਾਈ ਕਰਿਓ, ਬਹੁਤ ਚੰਗੇ ਆ. ਉਹਨਾਂ ਦੇ ਨਾਲ ਤੁਹਾਨੂੰ ਰਾਹਤ ਜ਼ਰੂਰ ਮਿਲੇਗੀ, ਜਿਵੇਂ ਤੁਸੀਂ ਦੱਸਿਆ ਕਿ ਨੱਕ ਵਗਦਾ, ਕਿਉਂਕਿ ਮੇਰੇ ਜਿਹੜੀ ਅੰਦਰ ਸਟਿਫਨੈਸ ਹੋ ਜਾਂਦੀ ਹੈ ਔਰ ਖਾਜ ਬਹੁਤ ਜ਼ਿਆਦਾ ਹੁੰਦੀ ਹੈ ਉਹ ਬਹੁਤ ਬੁਰਾ ਜਿਹੜਾ ਉਹਦਾ ਵੀ ਅਸਰ ਹੁੰਦਾ, ਪਰ ਤੁਸੀਂ ਸ਼ਹਿਦ ਜਾਂ ਫਿਰ ਲੈਮਨ ਜਿੰਜਰ ਟੀ ਜਿਹੜੀ ਹੈ ਉਹ ਮਿਲਦੀ ਹੈ, ਸੋ ਉਹ ਜਿਹੜੀ ਚਾਹ ਆ ਪਾਣੀ ਜਿਹੜਾ ਐਨ ਉੱਬਲਦਾ ਪਾਣੀ ਜਿਹੜਾ ਆ ਉਹਦੇ ਵਿੱਚ ਪਾ ਕੇ ਔਰ ਸ਼ਹਿਦ ਉਹਦੇ ਵਿੱਚ ਪਾ ਕੇ ਜ਼ਰੂਰ ਲੈਂਦੇ ਰਿਹਾ ਕਰੋ, ਉਹ ਵੀ ਕੁਛ ਹੱਦ ਤੱਕ ਰਾਹਤ ਜ਼ਰੂਰ ਦਿੰਦਾ। ਸੋ ਇਹੀ ਅਸੀਂ ਕਹਾਂਗੇ। ਬਾਕੀ ਵੀ ਜਿਹੜੇ ਦੋਸਤ ਇਸ ਵੇਲੇ ਸਾਨੂੰ ਸੁਣ ਰਹੇ ਆ ਉਹ ਵੀ ਜ਼ਰੂਰ ਆਪਣਾ ਤਜਰਬਾ ਜ਼ਰੂਰ ਦੱਸਿਓ, ਜੇਕਰ ਹੇ ਫੀਵਰ ਤੋਂ ਬਚਾਅ ਦੇ ਲਈ ਕੋਈ ਤੁਹਾਡੇ ਕੋਲ ਰੈਮਡੀ ਹੈ ਜਿਹੜੀ ਕਿ ਘਰ ਦੇ ਵਿੱਚ ਅਸੀਂ ਵਰਤ ਸਕੀਏ, ਹੈ ਨਾ। ਤੇ ਕੁਛ ਲੋਕ ਜਿਹੜੇ ਆ ਉਹ ਭਾਫ਼ ਵੀ ਲੈਂਦੇ ਆ, ਪਰ ਜ਼ਿਆਦਾਤਰ ਗੱਲਬਾਤ ਕਰਦੇ ਆ ਜਦੋਂ ਪਤਾ ਲੱਗਦਾ ਕਿ ਬਹੁਤ ਵਾਰ ਰੈਮਡੀਜ਼ ਜਿਹੜੀਆਂ ਆ ਉਹ ਵੀ ਇੱਥੇ ਕੰਮ ਨਹੀਂ ਕਰਦੀਆਂ, ਕਿਉਂਕਿ ਹਵਾ ਦੇ ਵਿੱਚ ਹੀ ਇਹ ਜਿਹੜੀ ਅਲਰਜੀ ਆ ਇਹ ਰਹਿੰਦੀ ਆ। ਤੇ ਤੁਸੀਂ ਜਿੰਨਾ ਮਰਜ਼ੀ ਆਪਣਾ ਬਚਾਅ ਕਰ ਲਓ, ਪਰ ਇਹ ਅਲਰਜੀ ਜਿਹੜੀ ਆ ਤੁਹਾਡੇ ਤੇ ਅਸਰ ਪਾਉਂਦੀ ਹੀ ਪਾਉਂਦੀ ਹੈ। ਸੋ ਸਾਡੇ ਨਾਲ ਜੁੜਨ ਲਈ ਨਰਿੰਦਰ ਠਾਕੁਰ ਜੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਹੋ ਸਕਦਾ ਸਾਡੇ ਕੁਛ ਦੋਸਤ ਜਿਹੜੇ ਆ ਉਹ ਇਸ ਤੋਂ ਬਚਾਅ ਦੇ ਲਈ ਕੁਛ ਸੁਝਾਅ ਜਿਹੜੇ ਉਹ ਸਾਡੇ ਲਈ ਜ਼ਰੂਰ ਭੇਜਣਗੇ। ਅੱਜ ਸੁਖਵਿੰਦਰ ਸੌਂਧੂਰੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਧ ਸਾਹਿਬ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਤੇ ਹੁਣ ਪ੍ਰੋਗਰਾਮ ਚ ਖਬਰਾਂ ਦਾ ਜੀ ਸਿਲਸਿਲਾ ਜਿਹੜਾ ਉਹ ਵੀ ਸ਼ੁਰੂ ਹੋਣ ਜਾ ਰਿਹਾ, ਤੇ ਆਪਾਂ ਵੱਧਦੇ ਹਾਂ ਫਿਰ ਖਬਰਾਂ ਵੱਲ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਨਿਤਿਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ, ਤੇ ਉਧਰ ਭਾਰਤ ਚ ਮੀਂਹ ਤੇ ਬਰਫ਼ਬਾਰੀ ਮਗਰੋਂ ਠੰਡ ਨੇ ਫੜਿਆ ਜ਼ੋਰ। ਭਾਰਤ ਵਿਚ ਕੋਰੋਨਾ ਦੇ ਨਵੇਂ ਮਰੀਜ਼ਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਧਣ ਲੱਗੀ। ਪਿਛਲੇ 24 ਘੰਟਿਆਂ ਚ 30,548 ਨਵੇਂ ਕੇਸ ਆਏ ਸਾਹਮਣੇ। ਪੰਜਾਬ ਵਿਚ ਕੋਰੋਨਾ ਵਾਇਰਸ ਨੇ ਪਿਛਲੇ 24 ਘੰਟਿਆਂ ਚ 23 ਲੋਕਾਂ ਦੀ ਜਾਨ ਲਈ 445 ਨਵੇਂ ਕੇਸ ਆਏ ਸਾਹਮਣੇ। ਪੰਜਾਬ ਚ ਯੂਨੀਵਰਸਿਟੀਆਂ ਅਤੇ ਕਾਲਜ 8 ਮਹੀਨਿਆਂ ਬਾਅਦ ਖੁੱਲੇ, ਪਹਿਲੇ ਦਿਨ ਵਿਦਿਆਰਥੀਆਂ ਦਾ ਹੁੰਗਾਰਾ ਰਿਹਾ ਮੱਠਾ, ਕੋਵਿਡ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 105ਵੀਂ ਬਰਸੀ ਤੇ ਪੰਜਾਬ ਚ ਵੱਖ ਵੱਖ ਥਾਵਾਂ ਤੇ ਸ਼ਰਧਾਂਜਲੀ ਸਮਾਗਮ ਆਯੋਜਿਤ। ਉਧਰ ਕਵੀ ਦਰਸ਼ਨ ਖਟਕੜ ਨੂੰ ਹਰਭਜਨ ਹਲਵਾਰਵੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ। ਉਧਰ ਸਾਊਥ ਆਸਟ੍ਰੇਲੀਆ ਦੇ 18 ਦੇ ਕਰੀਬ ਕੋਰੋਨਾ ਪ੍ਰਭਾਵਿਤ ਕੇਸ ਸਾਹਮਣੇ ਆਉਣ ਕਾਰਨ ਲੋਕਾਂ ਚ ਵਧੀ ਚਿੰਤਾ। ਤੇ ਸਾਊਥ ਆਸਟ੍ਰੇਲੀਆ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਵੀ ਕੁਝ ਵਿਸ਼ੇਸ਼ ਮਾਪਦੰਡਾਂ ਵਿੱਚੋਂ ਨਿਕਲਣਾ ਪਵੇਗਾ। ਕੁਈਨਜ਼ਲੈਂਡ ਚ ਸੂਬੇ ਚ ਕੋਰੋਨਾ ਪਾਬੰਦੀਆਂ ਚ ਖੁੱਲ ਹੁਣ ਲਗਭਗ ਦੁੱਗਣੀ ਹੋ ਜਾਵੇਗੀ। ਅੱਜ ਸ਼ਾਮ ਤੋਂ ਕਾਫੀ ਹੱਦ ਤੱਕ ਪਾਬੰਦੀਆਂ ਦੇ ਵਿਚ ਦਿੱਤੀ ਜਾਵੇਗੀ ਰਾਹਤ। ਤੇ ਉਧਰ ਪ੍ਰੋਡਕਟਿਵਿਟੀ ਕਮਿਸ਼ਨ ਦੀ ਰਿਪੋਰਟ ਦਾ ਖੁਲਾਸਾ, ਦਿਮਾਗੀ ਜਾਂ ਮਾਨਸਿਕ ਰੋਗ ਅਤੇ ਖੁਦਕੁਸ਼ੀਆਂ ਨੇ $220 ਅਰਬ ਦੀ ਸਲਾਨਾ ਲਾਗਤ ਦਾ ਜਿਹੜਾ ਖਰਚਾ ਉਹ ਆਸਟ੍ਰੇਲੀਆ ਦੇ ਵਿੱਚ ਵਧਾਇਆ। ਤੇ ਹੁਣ ਆਪਾਂ ਵੱਧਦੇ ਹਾਂ ਜੀ ਵਿਸਥਾਰ ਵੱਲ। ਭਾਰਤ ਵਿਚ ਨਿਤਿਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਚੁਣੇ ਗਏ ਹੈ, ਔਰ ਜਨਤਾ ਦਲ ਮੁਖੀ ਨਿਤਿਸ਼ ਕੁਮਾਰ ਨੇ 2 ਦਹਾਕਿਆਂ ਚ ਕੱਲ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ। ਰਾਜਪਾਲ ਫਾਗੂ ਚੌਹਾਨ ਨੇ ਰਾਜਭਵਨ ਚ ਉਨ੍ਹਾਂ ਦੀ ਅਗਵਾਈ ਹੇਠ 14 ਮੈਂਬਰੀ ਮੰਤਰੀ ਮੰਡਲ ਨੂੰ ਹਲਫ ਦਵਾਇਆ। ਤੇ ਇੱਥੇ ਦੱਸਣਯੋਗ ਹੈ ਕਿ ਬਿਹਾਰ ਦੇ ਵਿਚ ਇਸ ਵਾਰ ਨਿਤਿਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਜਿਹੜੇ ਮੁੱਖ ਮੰਤਰੀ ਬਣੇ ਨੇ, ਤੇ ਨਿਤਿਸ਼ ਕੁਮਾਰ ਨਵੰਬਰ 2015 ਤੋਂ ਲਗਾਤਾਰ ਮੁੱਖ ਮੰਤਰੀ ਅਹੁਦੇ ਤੇ ਕਾਬਜ਼ ਨੇ। ਉਂਜ 2014 ਤੋਂ 15 ਦੌਰਾਨ ਜੀਤਨ ਰਾਮ ਮਾਂਝੀ ਕੁਝ ਸਮੇਂ ਲਈ ਮੁੱਖ ਮੰਤਰੀ ਰਹੇ ਸਨ। ਨਿਤਿਸ਼ ਕੁਮਾਰ ਨੇ ਸ੍ਰੀ ਕ੍ਰਿਸ਼ਨਾ ਸਿੰਘ ਦੇ ਰਿਕਾਰਡ ਨੂੰ ਤੋੜਿਆ ਜੋ ਆਜ਼ਾਦੀ ਤੋਂ ਬਾਅਦ ਆਪਣੀ ਮੌਤ ਤੱਕ 1961 ਤੱਕ ਬਿਹਾਰ ਦੇ ਮੁੱਖ ਮੰਤਰੀ ਰਹੇ ਸਨ। ਤੇ ਉਧਰ ਆਰ ਜੇ ਡੀ ਵੱਲੋਂ ਹਲਫਦਾਰੀ ਸਮਾਗਮ ਦਾ ਬਾਈਕਾਟ। ਬਿਹਾਰ ਵਿਧਾਨ ਸਭਾ ਚੋਣਾਂ ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਰਾਸ਼ਟਰੀ ਜਨਤਾ ਦਲ ਨੇ ਕੱਲ ਨਿਤਿਸ਼ ਕੁਮਾਰ ਦੇ ਹਲਫਦਾਰੀ ਸਮਾਗਮ ਦਾ ਬਾਈਕਾਟ ਕੀਤਾ। ਉਸ ਪਾਰਟੀ ਦੇ ਮੁਖੀ ਤੇਜਸਵੀ ਯਾਦਵ ਨੇ ਨਿਤਿਸ਼ ਕੁਮਾਰ ਵੱਲੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੇ ਜਾਣ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਤੇਜਸਵੀ ਨੇ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਪ੍ਰਕਿਰਿਆ ਚ ਗੜਬੜੀ ਦੇ ਦੋਸ਼ ਲਾਏ ਸਨ। ਉਨ੍ਹਾਂ ਆਸ ਜਤਾਈ ਹੈ ਕਿ ਨਿਤਿਸ਼ ਕੁਮਾਰ ਕੁਰਸੀ ਬਚਾਏ ਜਾਣ ਦੀ ਬਜਾਏ ਬਿਹਾਰ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵੱਲ ਧਿਆਨ ਦੇਣਗੇ। ਤੇ ਉਧਰ ਭਾਰਤ ਚ ਮੀਂਹ ਤੇ ਬਰਫ਼ਬਾਰੀ ਮਗਰੋਂ ਹੁਣ ਠੰਡ ਨੇ ਵੀ ਜ਼ੋਰ ਫੜਿਆ। ਉੱਤਰੀ ਭਾਰਤ ਚ ਬੀਤੇ 2 ਦਿਨਾਂ ਤੋਂ ਪੈ ਰਹੇ ਮੀਂਹ ਅਤੇ ਬਰਫ਼ਬਾਰੀ ਕਾਰਨ ਠੰਡ ਨੇ ਜ਼ੋਰ ਫੜ ਲਿਆ। ਜਿੱਥੇ ਪੰਜਾਬ, ਹਰਿਆਣਾ ਤੇ ਦਿੱਲੀ ਚ ਪਏ ਮੀਂਹ ਨਾਲ ਪਾਰਾ ਥੱਲੇ ਡਿੱਗ ਗਿਆ, ਉੱਥੇ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਚ ਤਾਜ਼ਾ ਬਰਫ਼ਬਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਜਾਣਕਾਰੀ ਮੁਤਾਬਕ ਪੰਜਾਬ, ਹਰਿਆਣਾ ਤੇ ਦਿੱਲੀ ਚ ਕਈ ਥਾਈ ਮੀਂਹ ਪੈਣ ਤੋਂ ਬਾਅਦ ਪਾਰਾ ਡਿੱਗ ਗਿਆ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਸਮੇਤ ਕਈ ਥਾਵਾਂ ਤੇ ਕੱਲ ਸਵੇਰੇ ਮੀਂਹ ਪਿਆ, ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਪਟਿਆਲਾ, ਲੁਧਿਆਣਾ, ਪੰਚਕੂਲਾ, ਅੰਬਾਲਾ, ਸੋਨੀਪਤ, ਗੁੜਗਾਉਂ, ਕੁਰੂਕਸ਼ੇਤਰ, ਕਰਨਾਲ, ਜੀਂਦ ਅਤੇ ਹਿਸਾਰ ਚ ਐਤਵਾਰ ਨੂੰ ਮੀਂਹ ਪਿਆ ਤੇ ਹਰਿਆਣਾ ਦੇ ਕੁਝ ਹਿੱਸਿਆਂ ਚ ਗੜੇ ਵੀ ਪਏ ਆ। ਦੂਜੇ ਪਾਸੇ ਕਸ਼ਮੀਰ ਨੂੰ ਪੂਰੇ ਮੁਲਕ ਨਾਲ ਜੋੜਨ ਵਾਲੇ ਜੰਮੂ ਸ੍ਰੀਨਗਰ ਕੌਮੀ ਸ਼ਾਹਰਾਹ ਨੂੰ ਜਵਾਹਰ ਸੁਰੰਗ ਨੇੜੇ ਬਰਫ਼ਬਾਰੀ ਤੇ ਰਾਮਬਨ ਜ਼ਿਲ੍ਹੇ ਚ ਕਈ ਥਾਵਾਂ ਤੇ ਢਿੱਗਾਂ ਡਿੱਗਣ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਤੇ ਭਾਰਤ ਚ ਨਵੇਂ ਮਰੀਜ਼ਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਹੁਣ ਵਧਣ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 24 ਘੰਟਿਆਂ ਦੇ ਵਿਚ 30,548 ਕੇਸ ਜਿਹੜੇ ਹੈ ਉਹ ਸਾਹਮਣੇ ਆਏ ਹੈ, ਔਰ ਜਦਕਿ ਠੀਕ ਹੋਣ ਵਾਲੇ ਜਿਹੜੇ ਮਰੀਜ਼ਾਂ ਦੀ ਗਿਣਤੀ ਹੈ ਉਹ ਇਸ ਨਾਲੋਂ ਵੱਧ ਹੈ, ਕਿਉਂਕਿ ਇਹ ਗਿਣਤੀ ਜਿਹੜੀ ਹੈ 43,851 ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਉਹ 13,303 ਘੱਟ ਹੈ। ਦੇਸ਼ ਚ ਹੁਣ ਤੱਕ 4,65,478 ਸਰਗਰਮ ਮਰੀਜ਼ ਹਨ, ਜੋ ਕੁੱਲ ਕੇਸਾਂ ਦਾ 5.2 ਫੀਸਦੀ ਹਿੱਸਾ ਹਨ। ਸੋ ਇਹ ਇੱਕ ਵਧੀਆ ਜਿਹੜਾ ਸ਼ਗਨ ਹੈ ਕਿ ਭਾਰਤ ਦੇ ਵਿਚ ਠੀਕ ਹੋਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਹੁਣ ਲਗਾਤਾਰ ਵਧਣੀ ਸ਼ੁਰੂ ਹੋ ਰਹੀ ਹੈ। ਤੇ ਉਧਰ ਪੰਜਾਬ ਦੇ ਵਿਚ ਨਜ਼ਰ ਮਾਰੀਏ ਤਾਂ ਕੋਰੋਨਾ ਵਾਇਰਸ ਨੇ 24 ਘੰਟਿਆਂ ਚ 23 ਲੋਕਾਂ ਦੀ ਜਾਨ ਲਈ ਹੈ। 445 ਹੋਰ ਨਵੇਂ ਕੇਸ ਜਿਹੜੇ ਆ ਉਹ ਸਾਹਮਣੇ ਆਉਣ ਦੀ ਵੀ ਖ਼ਬਰ ਹੈ। 24 ਘੰਟਿਆਂ ਦੌਰਾਨ 23 ਹੋਰ ਵਿਅਕਤੀਆਂ ਦੀ ਜਾਨ ਸੂਬੇ ਦੇ ਵਿਚ ਚਲੀ ਗਈ ਹੈ। ਪਿਛਲੇ ਇਕ ਦਿਨ ਚ ਕੋਰੋਨਾ ਦੇ 445 ਨਵੇਂ ਕੇਸ ਜਿਹੜੇ ਆ ਉਹ ਸਾਹਮਣੇ ਆਏ ਹੈ ਤੇ ਸੂਬੇ ਵਿਚ ਹੁਣ ਤੱਕ 4,480 ਵਿਅਕਤੀ ਜਿਹੜੇ ਆ ਉਹ ਮਹਾਮਾਰੀ ਦੀ ਭੇਟ ਚੜ ਚੁੱਕੇ ਆ। ਤੇ ਉਧਰ ਪੰਜਾਬ ਦੇ ਵਿਚ ਯੂਨੀਵਰਸਿਟੀਆਂ ਤੇ ਕਾਲਜ ਜਿਹੜੇ ਆ ਉਹ 8 ਮਹੀਨਿਆਂ ਬਾਅਦ ਖੁੱਲੇ ਆ, ਜਦਕਿ ਪਹਿਲੇ ਦਿਨ ਵਿਦਿਆਰਥੀਆਂ ਦਾ ਜਿਹੜਾ ਹੰਗਾਰਾ ਭਾਵੇਂ ਮੱਠਾ ਰਿਹਾ ਪਰ 8 ਮਹੀਨਿਆਂ ਬਾਅਦ ਜਿਹੜੇ ਵਿਦਿਆਰਥੀ ਹੈ ਉਹ ਦੁਬਾਰਾ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿਚ ਆਮੋ ਸਾਹਮਣੀ ਪੜ੍ਹਾਈ ਦੇ ਲਈ ਹਾਜ਼ਰ ਹੋਏ ਆ। ਪੰਜਾਬ ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਬੰਦ ਕੀਤੀਆਂ ਗਈਆਂ ਯੂਨੀਵਰਸਿਟੀਆਂ ਤੇ ਕਾਲਜ ਕੱਲ ਕਰੀਬ 8 ਮਹੀਨਿਆਂ ਮਗਰੋਂ ਮੁੜ ਤੋਂ ਖੁੱਲ ਗਏ ਨੇ। ਰਿਪੋਰਟਾਂ ਮੁਤਾਬਕ ਕੱਲ ਪਹਿਲੇ ਦਿਨ ਵਿਦਿਆਰਥੀਆਂ ਨੇ ਕੋਈ ਖਾਸ ਹੁੰਗਾਰਾ ਨਹੀਂ ਭਰਿਆ, ਪਰ ਆਉਣ ਵਾਲੇ ਦਿਨਾਂ ਚ ਉਨ੍ਹਾਂ ਦੀ ਗਿਣਤੀ ਵਧਣ ਦੇ ਆਸਾਰ ਨੇ ਤੇ ਰਾਜ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਤੋਂ ਬਾਅਦ 16 ਨਵੰਬਰ ਤੋਂ ਯੂਨੀਵਰਸਿਟੀਆਂ ਤੇ ਕਾਲਜ ਖੋਲਣ ਸਬੰਧੀ ਪੱਤਰ ਜਾਰੀ ਕੀਤਾ ਸੀ। ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਉਚੇਰੀ ਸਿੱਖਿਆ ਦੇ ਅਦਾਰੇ ਖੋਲਣ ਸਬੰਧੀ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕੀਤੀ ਜਾਵੇ। ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਅਨੁਸਾਰ ਸਾਰੇ ਸਟਾਫ ਦਾ RT-PCR ਕੋਵਿਡ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ ਤੇ ਉਚੇਰੀ ਸਿੱਖਿਆ ਦੇ ਅਦਾਰਿਆਂ ਨੂੰ ਕਿਹਾ ਗਿਆ ਸੀ ਕਿ ਉਹ ਕੈਂਪਸ ਖੋਲਣ ਲਈ ਫੇਜ਼ ਵਾਈਜ਼ ਰੋਸਟਰ ਬਣਾਉਣਗੇ ਤੇ ਸਾਰੇ ਵਿਭਾਗਾਂ ਨੂੰ ਰੋਸਟਰ ਤੇ ਵਿਦਿਆਰਥੀਆਂ ਦੇ ਵੱਖੋ ਵੱਖਰੇ ਬੈਚ ਜਿਹੜੇ ਆ ਉਹ ਵੀ ਬਣਾਏ ਜਾਣ ਦੀ ਜਿਹੜੀ ਅਪੀਲ ਸੀ ਉਹ ਕੀਤੀ ਗਈ ਸੀ। ਤੇ ਉਧਰ ਭਾਜਪਾ ਨੇ ਪੰਜਾਬ ਚ ਸਾਰੀਆਂ ਸੀਟਾਂ ਤੇ ਚੋਣਾਂ ਲਈ ਕਮਰ ਕੱਸ ਲਈ ਹੈ। ਇਹ ਕਹਿਣਾ ਹੈ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਦਾ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ 2022 ਚ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ 117 ਸੀਟਾਂ ਤੇ ਚੋਣ ਲੜਨ ਵਾਸਤੇ ਚੰਗੀ ਪੱਧਰ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਤੇ ਭਾਜਪਾ ਵਰਕਰਾਂ ਨੂੰ ਲਾਮਬੰਦ ਕਰਕੇ ਸੂਬੇ ਦੇ 30,000 ਪੋਲਿੰਗ ਬੂਥਾਂ ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ। ਸ੍ਰੀ ਚੁੱਗ ਨੇ ਕੱਲ ਇਕ ਬਿਆਨ ਚ ਕਿਹਾ ਕਿ ਭਾਜਪਾ ਪ੍ਰਧਾਨ ਜੇ ਪੀ ਨੱਡਾ 19 ਨਵੰਬਰ ਨੂੰ ਪਾਰਟੀ ਦੇ 10 ਜ਼ਿਲ੍ਹਾ ਦਫ਼ਤਰਾਂ ਦਾ ਵਰਚੁਅਲੀ ਉਦਘਾਟਨ ਵੀ ਕਰਨਗੇ ਤੇ ਇਸ ਮਗਰੋਂ ਆਉਂਦੀਆਂ ਚੋਣਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਅਤੇ ਪਾਰਟੀ ਵਰਕਰਾਂ ਚ ਜੋਸ਼ ਭਰਨ ਲਈ ਪੰਜਾਬ ਚ 3 ਦਿਨਾਂ ਲਈ ਦੌਰਾ ਵੀ ਕਰਨਗੇ। ਤੇ ਕੱਲ ਪੰਜਾਬ ਭਰ ਦੇ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਦੀ 105ਵੀਂ ਬਰਸੀ ਦੇ ਮੌਕੇ ਸ਼ਰਧਾਂਜਲੀ ਸਮਾਗਮ ਜਿਹੜੇ ਆ ਉਹ ਆਯੋਜਿਤ ਕੀਤੇ ਗਏ ਆ ਤੇ ਕਿਸਾਨਾਂ ਵੱਲੋਂ ਵੀ ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਯਾਦ ਕੀਤਾ ਗਿਆ ਤੇ ਇਸ ਸੰਬੰਧ ਦੇ ਵਿਚ ਕਈ ਥਾਈ ਜਿਹੜੇ ਸਮਾਗਮ ਹੈ ਉਹ ਵੱਖ ਵੱਖ ਅਦਾਰਿਆਂ ਵੱਲੋਂ ਵੀ ਔਰ ਸੰਸਥਾਵਾਂ ਵੱਲੋਂ ਵੀ ਆਯੋਜਿਤ ਕੀਤੇ ਜਾਣ ਦੀ ਖ਼ਬਰ ਹੈ। ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 105ਵੀਂ ਬਰਸੀ ਮੌਕੇ ਸੂਬਾ ਪੱਧਰੀ ਸਮਾਗਮ ਦੌਰਾਨ ਸ਼ਹਿਰੀ ਵਿਕਾਸ ਤੇ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਨੇ ਸ਼ਹੀਦ ਸਰਾਭਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜੇ ਕੁਝ ਗੱਦਾਰ ਨਾ ਹੁੰਦੇ ਤਾਂ ਦੇਸ਼ ਦੀ 30 ਸਾਲ ਪਹਿਲਾਂ ਹੀ ਦੇਸ਼ ਨੇ ਆਜ਼ਾਦ ਹੋ ਜਾਣਾ ਸੀ। ਸੋ ਸਾਮਰਾਜੀ ਲੁਟੇਰਿਆਂ ਖਿਲਾਫ ਇਕਜੁੱਟ ਹੋਣ ਦੀ ਜਿਹੜੀ ਅਪੀਲ ਆ ਉਹ ਵੀ ਇਸ ਦੌਰਾਨ ਕੀਤੀ ਗਈ। ਤੇ ਉਧਰ ਕਵੀ ਦਰਸ਼ਨ ਖਟਕੜ ਨੂੰ ਹਰਭਜਨ ਹਲਵਾਰ ਵੀ ਪੁਰਸਕਾਰ ਦੇ ਨਾਲ ਇੱਕ ਸਨਮਾਨ ਜਿਹੜਾ ਆ ਉਹ ਦਿੱਤੇ ਜਾਣ ਦੀ ਵੀ ਖ਼ਬਰ ਹੈ। ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰੱਸਟ ਵੱਲੋਂ ਕਰਵਾਏ ਸਮਾਗਮ ਵਿਚ ਅਗਾਂਹ ਵਧੂ ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਸਾਲ 2020 ਦਾ ਹਰਭਜਨ ਹਲਵਾਰ ਵੀ ਸਾਹਿਤ ਪੁਰਸਕਾਰ ਕੱਲ ਗੁਰੂ ਰਾਮਦਾਸ ਕਾਲਜ ਹਲਵਾਰਾ ਵਿਚ ਪ੍ਰਦਾਨ ਕੀਤਾ ਗਿਆ ਤੇ ਇਹ ਸਨਮਾਨ ਡਾਕਟਰ ਸਰਦਾਰਾ ਸਿੰਘ ਜੌਹਲ, ਗੁਰਭਜਨ ਗਿੱਲ, ਪ੍ਰਿਤਪਾਲ ਕੌਰ ਹਲਵਾਰ ਵੀ, ਡਾਕਟਰ ਨਵਦੀਪ ਸਿੰਘ ਹਲਵਾਰ ਵੀ, ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ, ਨਿਰਮਲ ਜੋੜਾ, ਜਗਵਿੰਦਰ ਜੋਧਾ ਤੇ ਜਸਮੇਰ ਸਿੰਘ ਢੱਟ ਨੇ ਭੇਂਟ ਕੀਤਾ। ਇਸ ਪੁਰਸਕਾਰ ਵਿਚ 21,000 ਰੁਪਏ ਸਨਮਾਨ ਪੱਤਰ, ਦੁਸ਼ਾਲਾ ਤੇ ਸਨਮਾਨ ਚਿੰਨ ਸ਼ਾਮਲ ਹਨ। ਅਗਲੀ ਖ਼ਬਰ ਵੱਲ ਵਧਦਿਆਂ ਦੋਸਤੋ, ਤੇ ਅਗਲੀ ਖ਼ਬਰ ਹੈ ਕਿ ਸਾਊਥ ਆਸਟ੍ਰੇਲੀਆ ਦੇ ਵਿਚ 18 ਦੇ ਕਰੀਬ ਕੋਰੋਨਾ ਪ੍ਰਭਾਵਿਤ ਕੇਸ ਸਾਹਮਣੇ ਆਉਣ ਕਾਰਨ ਹੁਣ ਦੇਸ਼ ਭਰ ਦੇ ਵਿਚ ਇਸ ਨੂੰ ਲੈ ਕੇ ਜਿਹੜੀ ਚਿੰਤਾ ਆ ਉਹ ਵੱਧ ਗਈ ਆ ਸੂਬਿਆਂ ਦੇ ਵਿਚ, ਔਰ ਸੂਬਿਆਂ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਪ੍ਰਬੰਧ ਹੈ ਉਹ ਕੀਤੇ ਜਾਣ ਦੀ ਖ਼ਬਰ ਵੀ ਹੈ। ਐਡੀਲੇਡ ਦੇ ਉੱਤਰੀ ਸਬਰਬਾਂ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਨਜ਼ਰ ਆ ਰਿਹਾ ਤੇ ਜਿਸ ਕਾਰਨ ਐਡੀਲੇਡ ਵਿਚ ਦੁਬਾਰਾ ਤੋਂ ਕੋਰੋਨਾ ਪਾਬੰਦੀਆਂ ਜਿਹੜੀਆਂ ਉਹ ਲਾਗੂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਵਿਚ 2 ਹਫ਼ਤਿਆਂ ਲਈ ਜਿਮ, ਖੇਡ ਕੈਫੇ, ਟ੍ਰੈਂਪੋਲਿਨ ਪਾਰਕਾਂ ਜਿਹੜੀਆਂ ਉਹ ਬੰਦ ਰਹਿਣਗੀਆਂ ਤੇ ਭਾਈਚਾਰੇ ਵਿਚ ਖੇਡਾਂ ਨਾਲ ਸੰਬੰਧਿਤ ਹਰ ਇਨਡੋਰ ਤੇ ਆਊਟਡੋਰ ਟ੍ਰੇਨਿੰਗ ਜਿਹੜੀ ਆ ਉਹ ਵੀ ਆਰਜ਼ੀ ਤੌਰ ਤੇ ਰੱਦ ਕਰ ਦਿੱਤੀਆਂ ਗਈਆਂ ਨੇ। ਮਾਸਕ ਜਿਹੜੇ ਆ ਉਹ ਏਜਡ ਕੇਅਰ ਫੈਸਿਲਿਟੀ ਦੇ ਵਿਚ ਲਾਜ਼ਮੀ ਕਰ ਦਿੱਤੇ ਗਏ ਨੇ। ਘਰਾਂ ਦੇ ਵਿਚ ਨਿੱਜੀ ਇਕੱਠ ਜਿਹੜਾ ਹੈ ਉਹ ਹੁਣ 10 ਲੋਕਾਂ ਤੱਕ ਸੀਮਿਤ ਕਰ ਦਿੱਤਾ ਗਿਆ। ਸਿਨੇਮਾ, ਪੱਬ, ਕਲੱਬ 4 ਸਕੁਏਅਰ ਮੀਟਰ ਦੀ ਦੂਰੀ ਦੀ ਨਿਯਮ ਦੇ ਅਨੁਸਾਰ ਖੋਲੇ ਜਾਣਗੇ। ਪੱਬ, ਰੈਸਟੋਰੈਂਟ, ਕਲੱਬ ਇਸ ਦੂਰੀ ਦੇ ਨਿਯਮ ਦੀ ਪਾਲਣਾ ਕਰਦਿਆਂ 100 ਲੋਕਾਂ ਤੱਕ ਦੀ ਗਿਣਤੀ ਨੂੰ ਆਗਿਆ ਜਿਹੜੀ ਆ ਉਹ ਦਿੱਤੀ ਗਈ ਹੈ। ਤੇ ਉਧਰ ਪਰਸਨਲ ਕੇਅਰ ਜਾਂ ਇਸ ਨਾਲ ਜੁੜੀਆਂ ਸੇਵਾਵਾਂ ਵਿਚ ਵੀ ਹੁਣ ਮਾਸਕ ਪਾਉਣਾ ਸਾਊਥ ਆਸਟ੍ਰੇਲੀਆ ਦੇ ਵਿਚ ਲਾਜ਼ਮੀ ਕਰ ਦਿੱਤਾ ਗਿਆ। ਤੇ ਅਗਲੀ ਖ਼ਬਰ ਹੈ ਕਿ ਸਾਊਥ ਆਸਟ੍ਰੇਲੀਆ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਹੁਣ ਕੁਝ ਵਿਸ਼ੇਸ਼ ਮਾਪਦੰਡਾਂ ਵਿਚੋਂ ਵੀ ਨਿਕਲਣਾ ਪੈ ਸਕਦਾ। ਕੁਈਨਜ਼ਲੈਂਡ, ਵਿਕਟੋਰੀਆ, ਤਸਮੈਨੀਆ ਤੇ ਵੈਸਟਰਨ ਆਸਟ੍ਰੇਲੀਆ ਨੇ ਸਾਊਥ ਆਸਟ੍ਰੇਲੀਆ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਜਾਂ ਇਕਾਂਤਵਾਸ ਵਿਚ ਰਹਿਣ ਦੀ ਸ਼ਰਤ ਵਿਚੋਂ ਲੰਘਣ ਦੀ ਵੀ ਅਪੀਲ ਕੀਤੀ ਹੈ। ਨਿਊ ਸਾਊਥ ਵੇਲਜ਼ ਨੇ ਭਾਵੇਂ ਇਸ ਬਾਰੇ ਕੋਈ ਸਖ਼ਤ ਮਾਪਦੰਡ ਵਰਤਣ ਦਾ ਐਲਾਨ ਨਹੀਂ ਕੀਤਾ। ਨਿਊ ਸਾਊਥ ਵੇਲਜ਼ ਤੇ ACT ਸਾਊਥ ਆਸਟ੍ਰੇਲੀਆ ਤੋਂ ਆਉਣ ਵਾਲੇ ਲੋਕਾਂ ਲਈ ਆਪਣੇ ਬਾਰਡਰ ਜਿਹੜੇ ਆ ਉਹ ਖੁੱਲ੍ਹੇ ਰੱਖਣਗੀਆਂ, ਪਰ ਕੁਝ ਸੁਰੱਖਿਆ ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ ਅਜਿਹਾ ਕੀਤਾ ਜਾਵੇਗਾ। ਤੇ ਉਧਰ ਕੁਈਨਜ਼ਲੈਂਡ ਸੂਬੇ ਵਿਚ ਕੋਰੋਨਾ ਪਾਬੰਦੀਆਂ ਵਿਚ ਖੁੱਲ ਹੁਣ ਲਗਭਗ ਦੁੱਗਣੀ ਹੋ ਜਾਵੇਗੀ। ਅੱਜ ਸ਼ਾਮ 4 ਵਜੇ ਤੋਂ ਰੈਸਟੋਰੈਂਟ, ਕੈਫੇ ਆਮ ਵਾਂਗ 2 ਸਕੁਅਰ ਦੀ ਮੀਟਰ ਦੀ ਦੂਰੀ ਦੇ ਨਾਲ ਉਹਨਾਂ ਦੇ ਵਿਚ ਬੈਠਣ ਦੀ ਜਿਹੜੀ ਖੁੱਲ ਹੈ ਉਹ ਆਮ ਵਾਂਗ ਹੋਵੇਗੀ। ਤੇ ਉਧਰ ਸੰਸਕਾਰ ਤੇ ਵਿਆਹ ਦੀਆਂ ਰਸਮਾਂ ਦੇ ਵਿਚ ਹੁਣ 200 ਲੋਕ ਜਿਹੜੇ ਨੇ ਉਹ ਇਕ ਸਮੇਂ ਹਾਜ਼ਰ ਹੋ ਸਕਣਗੇ। ਤੇ ਇਸੇ ਤਰ੍ਹਾਂ ਇਨਡੋਰ ਸਮਾਗਮਾਂ ਦੇ ਲਈ ਹੁਣ ਜਿਹੜੀ ਖੁੱਲ ਹੈ ਉਹ ਵੀ ਦੁੱਗਣੀ ਕੀਤੀ ਜਾਣ ਦੀ ਜਿਹੜੀ ਖ਼ਬਰ ਹੈ। ਤੇ ਹੁਣ ਇਹਨਾਂ ਸਮਾਗਮਾਂ ਦੇ ਵਿਚ ਲੋਕਾਂ ਨੂੰ ਬਿਠਾਏ ਜਾਣ ਦੇ ਲਈ ਆਮ ਵਾਂਗ ਜਿਹੜੇ ਪ੍ਰਬੰਧ ਹੈ ਉਹ ਕੀਤੇ ਜਾਣਗੇ। ਬਾਹਰੀ ਸਮਾਗਮਾਂ ਦੇ ਲਈ 1500 ਲੋਕਾਂ ਦੇ ਇਕੱਠ ਤੇ ਘਰਾਂ ਦੇ ਵਿਚ 50 ਲੋਕਾਂ ਦੇ ਇਕੱਠ ਨੂੰ ਹਰੀ ਝੰਡੀ ਜਿਹੜੀ ਆ ਉਹ ਦੇ ਦਿੱਤੀ ਗਈ ਆ ਕੁਈਨਜ਼ਲੈਂਡ ਸੂਬੇ ਦੇ ਵਿਚ। ਤੇ ਅਗਲੀ ਖ਼ਬਰ ਵੱਲ ਵਧਦੇ ਹਾਂ ਦੋਸਤੋ, ਅਗਲੀ ਖਬਰ ਹੈ ਕਿ ਪ੍ਰੋਡਕਟਿਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਦਾ ਇਹ ਖੁਲਾਸਾ ਹੈ ਕਿ ਦਿਮਾਗੀ ਜਾਂ ਮਾਨਸਿਕ ਰੋਗ ਜਾਂ ਖੁਦਕੁਸ਼ੀਆਂ ਦੇ ਉੱਤੇ ਲਗਭਗ ਆਸਟ੍ਰੇਲੀਆ ਦੇ ਵਿੱਚ 220 ਅਰਬ ਡਾਲਰ ਦੀ ਜਿਹੜੀ ਲਾਗਤ ਹੈ ਉਸ ਦਾ ਜਿਹੜਾ ਸਾਲਾਨਾ ਖਰਚਾ ਆ ਉਹ ਆ ਰਿਹਾ। ਇਸ ਦਾ ਜਿਹੜਾ ਖੁਲਾਸਾ ਪ੍ਰਧਾਨ ਮੰਤਰੀ ਨੇ ਇਸ ਰਿਪੋਰਟ ਨੂੰ ਪੇਸ਼ ਕਰਦਿਆਂ ਬੀਤੇ ਕੱਲ ਕੀਤਾ। ਸੋ ਆਸਟ੍ਰੇਲੀਆ ਨੂੰ ਇਹ ਜਿਹੜਾ ਖਰਚਾ ਹੈ ਉਹ ਝੱਲਣਾ ਪੈ ਰਿਹਾ ਤੇ ਪ੍ਰਧਾਨ ਮੰਤਰੀ ਨੇ ਇਸ ਰਿਪੋਰਟ ਨੂੰ ਪੇਸ਼ ਕਰਦਿਆਂ ਕਿਹਾ ਕਿ ਇਸ ਨਾਲ ਹੋਰ ਵੀ ਬਹੁਤ ਸਾਰੇ ਅਹਿਮ ਤੱਤ ਜਿਹੜੇ ਆ ਉਹ ਜੁੜੇ ਹੋਏ ਨੇ ਔਰ ਇਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੁਝ ਚੁਣੌਤੀਆਂ ਦੇ ਬਾਰੇ ਵੀ ਕੱਲ ਪ੍ਰਧਾਨ ਮੰਤਰੀ ਨੇ ਸਾਂਝ ਪਾਈ ਹੈ। ਗੌਰਤਲਬ ਹੈ ਕਿ ਆਸਟ੍ਰੇਲੀਆ ਚ ਮਾਨਸਿਕ ਰੋਗਾਂ ਨਾਲ ਜੁੜੀਆਂ ਜਿਹੜੀਆਂ ਸੰਸਥਾਵਾਂ ਨੇ ਉਨ੍ਹਾਂ ਵੱਲੋਂ ਗ੍ਰਾਂਟਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਪ੍ਰਯੋਗ ਵਿਚ ਨਾ ਲਿਆਂਦੇ ਜਾ ਸਕਣ ਬਾਰੇ ਵੀ ਪ੍ਰਧਾਨ ਮੰਤਰੀ ਨੇ ਆਪਣਾ ਜਿਹੜਾ ਇੱਕ ਆਪਣੇ ਵੱਲੋਂ ਇਹ ਜਿਹੜਾ ਜ਼ਾਹਿਰ ਕੀਤਾ ਜੀ ਗੁੱਸਾ ਔਰ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਸਿੱਧੇ ਰੂਪ ਵਿਚ ਇਸ ਦੇ ਫਾਇਦੇ ਨਾ ਮਿਲਣ ਬਾਰੇ ਅਤੇ ਫੰਡਾਂ ਵਿਚ ਸਪਸ਼ਟਤਾ ਦੀ ਘਾਟ ਦੇ ਬਾਰੇ ਵੀ ਆਪਣੀ ਜਿਹੜੀ ਚਿੰਤਾ ਆ ਉਹ ਪ੍ਰਧਾਨ ਮੰਤਰੀ ਨੇ ਜ਼ਾਹਿਰ ਕੀਤੀ ਹੈ। ਤੇ ਪੈਂਡੈਮਿਕ ਦੌਰਾਨ ਕੱਲ ਪ੍ਰਧਾਨ ਮੰਤਰੀ ਬੜੇ ਮਹੀਨਿਆਂ ਬਾਅਦ ਮੈਲਬਰਨ ਦੀ ਫੇਰੀ ਤੇ ਸਨ ਔਰ ਪ੍ਰਧਾਨ ਮੰਤਰੀ ਨੇ ਇਸ ਫੇਰੀ ਦੌਰਾਨ ਮੈਲਬਰਨ ਦੇ ਵਿਚ ਇਕ ਵੈਕਸੀਨ ਮੈਨੂਫੈਕਚਰਿੰਗ ਪਲਾਂਟ ਲਗਾਉਣ ਬਾਰੇ ਵੀ ਐਲਾਨ ਕੀਤਾ ਤੇ ਲੋਕਲ ਪੱਧਰ ਦੇ ਉੱਤੇ ਵੈਕਸੀਨ ਤਿਆਰ ਕੀਤੇ ਜਾਣ ਦੀ ਸਮਰੱਥਾ ਪੈਦਾ ਕੀਤੇ ਜਾਣ ਦੀ ਇੱਛਾ ਉਨ੍ਹਾਂ ਨੇ ਜ਼ਾਹਿਰ ਕੀਤੀ ਹੈ। ਤੇ ਦੋਸਤੋ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਹੈ ਕਿ ਮੋਡਰਨਾ ਵੱਲੋਂ 94.5% ਪ੍ਰਭਾਵਸ਼ਾਲੀ ਵੈਕਸੀਨ ਜਿਹੜੀ ਆ ਉਹ ਬਣਾਏ ਜਾਣ ਦਾ ਦਾਵਾ ਕੀਤਾ ਗਿਆ। ਕੋਰੋਨਾ ਵਾਇਰਸ ਖਿਲਾਫ ਲੜਾਈ ਚ ਇਸ ਮਹੀਨੇ ਦੂਜੀ ਵਾਰ ਚੰਗੀ ਖਬਰ ਮਿਲੀ ਹੈ ਜਿਸ ਚ ਮੋਡਰਨਾ ਕੰਪਨੀ ਨੇ ਕਿਹਾ ਹੈ ਕਿ ਉਸਦੀ ਵੈਕਸੀਨ ਮਜ਼ਬੂਤ ਸੁਰੱਖਿਆ ਉਪਲਬਧ ਕਰਵਾਉਂਦੀ ਹੈ ਤੇ ਇਹ ਵਾਇਰਸ ਖਿਲਾਫ 94.5% ਅਸਰਦਾਰ ਜਾਪਦੀ ਹੈ ਤੇ ਇਸ ਵੈਕਸੀਨ ਦੇ ਆਉਣ ਦੇ ਨਾਲ ਵੀ ਕੋਰੋਨਾ ਦੇ ਉੱਤੇ ਕਾਬੂ ਪਾਇਆ ਜਾਣਾ ਜਿਹੜਾ ਹੈ ਉਹ ਸੌਖਾ ਹੋਵੇਗਾ। ਤੇ ਲਓ ਜੀ ਇਹ ਸੀ ਸਾਡੀਆਂ ਅੱਜ ਦੀਆਂ ਖਬਰਾਂ ਦਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਆਪਾਂ ਫਿਰ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਚਲੋ ਦੋਸਤੋ ਖਬਰਾਂ ਤੋਂ ਬਾਅਦ ਇੱਕ ਵਾਰ ਫੇਰ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸਵਾਗਤ। ਇਸ ਵੇਲੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ। ਪ੍ਰੋਗਰਾਮ ਦੌਰਾਨ ਕਈ ਵਾਰ ਬਹੁਤ ਸਾਰੀਆਂ ਸਾਡੇ ਕੋਲੋਂ ਗਲਤੀਆਂ ਵੀ ਹੁੰਦੀਆਂ ਨੇ, ਸੋ ਤੁਸੀਂ ਜ਼ਰੂਰ ਇਹਨਾਂ ਵੱਲ ਧਿਆਨ ਵੀ ਦਵਾਇਆ ਕਰੋ ਔਰ ਇਹਨਾਂ ਦੇ ਲਈ ਅਸੀਂ ਮਾਫ਼ੀ ਵੀ ਤੁਹਾਡੇ ਤੋਂ ਚਾਹਵਾਂਗੇ। ਤੇ ਪ੍ਰੋਗਰਾਮ 'ਚ ਇਸ ਵੇਲੇ ਹੋਰ ਵੀ ਕੁਛ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਸਾਡੇ ਨਾਲ। ਸੁਖਵਿੰਦਰ ਸੌਂਥਰੀ ਤਾਂ ਪਹਿਲਾਂ ਤੋਂ ਹੀ ਜੁੜ ਚੁੱਕੇ ਸੀ, ਉਹਨਾਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀਆਂ ਨੂੰ ਕਹਿੰਦੇ ਹਾਂ। ਹਰੀਸ਼ ਅਰੋੜਾ ਸਾਹਿਬ ਵੀ ਇਸ ਵੇਲੇ ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕੇ ਨੇ ਤੇ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ ਵੀ ਤੇ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਸਤਿ ਸ੍ਰੀ ਅਕਾਲ ਸਲਾਮ ਨਮਸਤੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਤੁਹਾਨੂੰ ਵੀ। ਔਰ ਕਹਿੰਦੇ ਰੱਬ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ, ਬਿਲਕੁਲ ਜੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ। ਤੇ ਕਹਿੰਦੇ ਅਮਰਦੀਪ ਭੈਣ ਜੀ ਤੁਹਾਡੇ ਲਈ ਤਾਂ ਅਸੀਂ ਅਰਦਾਸ ਕਰ ਦਿੱਤੀ ਹੈ, ਬਾਕੀ ਕਹਿੰਦੇ ਨਰਿੰਦਰ ਠੌਰ ਵਾਸਤੇ ਇਲਾਜ ਹੈਗਾ, ਉਸਨੂੰ ਲਿਵਰਪੂਲ ਆਉਣਾ ਪੈਣਾ। ਅੱਛਾ ਜੀ, ਲਿਵਰਪੂਲ ਆਉਣਾ ਪਏਗਾ ਇੱਕ ਨਾਈਟ ਵਾਸਤੇ। ਕਹਿੰਦੇ ਦੁਆ ਬਹੁਤ ਚੰਗੀ ਹੈ ਤੇ ਜੇ ਫਰਾਈਡੇ ਜਾਂ ਸੈਟਰਡੇ ਆ ਜਾਵੇ ਤਾਂ ਜ਼ਿਆਦਾ ਅਸਰ ਕਰੇਗੀ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਇਹ ਖਾਸ ਹੀ ਦਵਾਈ ਹੈ ਨਾ, ਸਮਝ ਤਾਂ ਮੈਂ ਵੀ ਗਈ ਹਾਂ ਵੈਸੇ ਅਰੋੜਾ ਸਾਹਿਬ, ਤੇ ਬਹੁਤ ਵਧੀਆ ਜੀ, ਜੇਕਰ ਦਵਾਈ ਜਿਹੜੀ ਹੈ ਕਾਰਗਰ ਸਿੱਧ ਹੁੰਦੀ ਹੈ ਤਾਂ ਕਿਉਂ ਨਹੀਂ, ਹੈ ਨਾ, ਜ਼ਰੂਰ ਵਰਤਣੀ ਚਾਹੀਦੀ ਹੈ। ਤੇ ਸਿਰਫ ਕਰਨਾ ਇੰਨਾ ਹੀ ਹੈ ਕਿ ਨਿਊ ਸਾਊਥ ਵੇਲਸ ਜਾਣਾ ਪੈਣਾ ਹੈ ਨਰਿੰਦਰ ਠੌਰ ਹੋਰਾਂ ਨੂੰ, ਹੈ ਨਾ, ਤੁਹਾਡੇ ਕੋਲ ਜਾਣਾ ਪੈਣਾ। ਸੋ ਜ਼ਰੂਰ ਨੁਸਖਾ ਜਿਹੜਾ ਉਹ ਤੁਸੀਂ ਦੱਸ ਦੇਣਾ ਤੇ ਮੇਰੇ ਲਈ ਜਿਹੜੀ ਤੁਸੀਂ ਦੁਆ ਕਰ ਦਿੱਤੀ ਹੈ ਉਹਦੇ ਲਈ ਅਰਦਾਸ ਕੀਤੀ ਹੈ, ਉਹਦੇ ਲਈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ। ਤੇ ਪ੍ਰੋਗਰਾਮ 'ਚ ਤੁਸੀਂ ਜੁੜਨਾ ਕੀਤਾ ਹੈ ਹਰੀਸ਼ ਜੀ, ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਪ੍ਰੋਗਰਾਮ 'ਚ ਸਾਡੇ ਨਾਲ ਬਣੇ ਰਹੋ ਕਿਉਂਕਿ ਪ੍ਰੋਗਰਾਮ 'ਚ ਅਜੇ ਬਹੁਤ ਕੁਛ ਬਾਕੀ ਹੈ ਤੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਮਾਰਨੀ ਹੈ, ਕਹਾਣੀ ਦੀ ਸਾਂਝ ਵੀ ਪਾਉਣੀ ਹੈ ਤੇ ਅੱਜ ਦੇ ਦਿਨ ਦੇ ਨਾਲ ਜੁੜੀਆਂ ਕੁਝ ਇਤਿਹਾਸਕ ਘਟਨਾਵਾਂ ਦੇ ਉੱਤੇ ਗੱਲਬਾਤ ਜਿਹੜੀ ਹੈ ਉਹ ਵੀ ਕਰਨੀ ਹੈ। ਚਲੋ ਜੀ ਫਿਰ ਆਪਾਂ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਬ੍ਰੇਕ ਦਾ ਸਮਾਂ ਵੀ ਹੋ ਚੁੱਕਿਆ ਤੇ ਇੱਕ ਗੀਤ ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ ਜ਼ਰੂਰ ਤੁਹਾਡੀ ਨਜ਼ਰ ਕਰੀਏ। ਤੇ ਲੈਣੇ ਆ ਫਿਰ ਇੱਕ ਕਮਰਸ਼ੀਅਲ ਬ੍ਰੇਕ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ ਅਗਲੇ ਸਿਲਸਿਲੇ 'ਚ ਆਪਣੇ ਅਗਲੇ ਮਹਿਮਾਨ ਦੇ ਨਾਲ। ਸਾਡੇ ਨਾਲ ਹੋਣਗੇ ਅਗਲੇ ਸਿਲਸਿਲੇ 'ਚ ਸਰਦਾਰ ਕੁਲਜੀਤ ਸਿੰਘ ਹੁਰੀ, ਜਿਹੜੇ ਕਿ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਕਿ ਸਾਡੇ ਨਾਲ ਪਿਛਲੇ ਕਈ ਪ੍ਰੋਗਰਾਮਾਂ ਦੇ ਵਿੱਚ ਜੁੜਦੇ ਆ ਰਹੇ ਨੇ। ਤੇ ਲਓ ਜੀ ਫਿਰ ਲੈਣੇ ਆ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ 'ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ 'ਚੋਂ ਮਿਲ 'ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-56।
ਇੰਡੀਆ 'ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898-152-93-297 ਤੇ ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲੋ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ। ਲਹਿਰਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਵੇਲੇ ਅਗਲੇ ਸਿਲਸਿਲੇ ਦੇ ਲਈ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ USA ਸਿਆਟਲ ਤੋਂ, ਤੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਜੀ ਆਇਆਂ ਨੂੰ ਦਿਲਬਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਦਿਲਬਰ ਸਾਹਿਬ ਸਵਾਗਤ ਇੱਕ ਵਾਰ ਜੀ, ਇੱਕ ਵਾਰ ਫੇਰ ਸਵਾਗਤ ਕਰਦੇ। ਮੈਨੂੰ ਲੱਗਦਾ ਤੁਹਾਡੀ ਫਤਿਹ ਜਿਹੜੀ ਉਹ ਪਹਿਲਾਂ ਗਈ ਨੀ ਆਵਾਜ਼ ਤੁਹਾਡੀ। ਜੀ ਬਹੁਤ ਬਹੁਤ ਸਵਾਗਤ ਜੀ।
ਓਕੇ, ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਹੋਰ ਸੁਣਾਓ ਦਿਲਬਰ ਸਾਹਿਬ, ਕਿਸ ਤਰ੍ਹਾਂ ਦਾ ਮਾਹੌਲ ਹੈ ਸਿਆਟਲ ਦੇ ਵਿੱਚ, US ਦੇ ਵਿੱਚ ਇਨੀ ਦਿਨੀ, ਕਿਉਂਕਿ ਅੱਜ ਅਸੀਂ ਭਾਰਤ ਦੀ ਗੱਲ ਕਰ ਰਹੇ ਸੀ ਤੇ ਉੱਥੇ ਤਾਂ ਮੀਂਹ ਮੂੰਹ ਕਾਫੀ ਪਏ ਆ, ਬਰਫ਼ ਪਈ ਆ, ਔਰ ਇਸ ਕਰਕੇ ਠੰਡ ਜਿਹੜੀ ਆ ਉਹ ਵਧਣੀ ਸ਼ੁਰੂ ਹੋ ਗਈ ਆ, ਤੇ ਤੁਹਾਡੇ ਕਿਵੇਂ ਆ ਜੀ ਮੌਸਮ?
ਸਾਡੇ ਵੀ ਜੀ ਅੱਜ बूंदाबांदी हो रही है, मीह भी काफी पै रहा, ठंड काफी हो चुकी है
जी।
तो हीटा लगी है, अंदर बैठे थोड़े नाल गल कर रहे हैं।
ठीक है, ठीक है जी। ते असी अज होर भी कुछ खास दिहाड़िया दे उत्ते गल जिहड़ी है ओ तुहाडे नाल छेड़नी चाहवांगे, क्योंकि कल पिछले कल करतार सिंह सराबा होरां दा शहीदी पुरब जां बरसी जिहड़ी है ओ उहनां दी मनाई गई है, 105वीं बरसी जिहड़ी है ओ मनाई गई, श्रद्धांजलि जिहड़ी है उहनां नूं भेंट कीती गई पंजाब दे विच वख-वख थावां दे उत्ते। और करतार सिंह सराबा होरां दी देण दे उत्ते भी अज असी गल करांगे, और नाल ही नाल उस पिछोकड़ वल जावांगे ते तुहाडे तों उहनां दे इतिहास दीआं कुछ परतां जिहड़ियां फरोलण दी कोशिश करांगे। सो जरूर दिलबर साहब सांझ पाओ करतार सिंह सराबा होरां दी शख्सियत ते उहनां दी देण दे बारे च।
जी देखो, साडा इतिहास बड़ा विशाल है। मैनूं इक शेर याद आ गया है
जी,
कि शहीदां दी बस्ती ना मिलदी है सस्ती, जे मिलदी है सस्ती ता मिटा के हस्ती। ਸ਼ਹੀਦਾਂ ਦੀ ਬਸਤੀ ਨਾ ਮਿਲਦੀ ਏ ਸਸਤੀ, ਜੇ ਮਿਲਦੀ ਏ ਸਸਤੀ ਤਾਂ ਮਿਟਾ ਕੇ ਹਸਤੀ। ਹਸਤੀ ਕੋ ਮਿਲਤਾ ਹੈ ਰੁਤਬਾ ਨਿਜ਼ਾਲਾ, ਰੁਤਬੇ ਕੋ ਮਿਲਤੀ ਹੈ ਗੈਰਤ ਕੀ ਮਾਲਾ, ਮਾਲਾ ਦੇ ਮਨ ਕੇ ਨਾ ਮਿਲਦੇ ਬਾਜ਼ਾਰੀ, ਖਰੀਦੇ ਉਸਨੂੰ ਕੋਈ ਵਿਰਲਾ ਵਪਾਰੀ, ਕਰੇਗਾ ਉਹ ਸੌਦਾ ਸੱਚਾ, ਪਰਖੇਗਾ ਉਸਨੂੰ ਜਵਾਹਰੀ ਦਾ ਬੱਚਾ। ਕੋਈ ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਾ, ਸ਼ਹੀਦ ਸਰਦਾਰ ਭਗਤ ਸਿੰਘ ਵਰਗਾ, ਸ਼ਹੀਦ ਸਰਦਾਰ ਊਧਮ ਸਿੰਘ ਵਰਗਾ
ਜੀ।
ਦੇਖੋ ਅਸੀਂ ਜੇ ਇਤਿਹਾਸ ਦੇ ਝਾਤ ਮਾਰੀਏ ਤਾਂ 1546 ਈਸਵੀ ਦੇ ਵਿਚ ਲੁਧਿਆਣਾ ਸ਼ਹਿਰ ਜਿਹੜਾ ਇਹ ਆਬਾਦ ਹੋਇਆ
ਜੀ,
ਤੇ ਅੰਗਰੇਜ਼ਾਂ ਨੇ ਇਹਨੂੰ ਲੁਧਿਆਣੇ ਨੂੰ ਫਿਰ ਜ਼ਿਲ੍ਹਾ ਬਣਾਇਆ। ਇਸ ਲੁਧਿਆਣੇ ਸ਼ਹਿਰ ਦਾ ਇੱਕ ਛੋਟਾ ਜਿਹਾ ਕਸਬਾ ਹੈ ਸਰਾਭਾ
ਜੀ,
ਪਿੰਡ ਸਰਾਭਾ। ਇੱਥੇ ਦੇ ਸਰਦਾਰ ਸੀ ਬਦਨ ਸਿੰਘ
ਜੀ,
ਇਹਨਾਂ ਦੇ ਤਿੰਨ ਪੁੱਤਰ ਸੀ ਵੀਰ ਸਿੰਘ, ਬਖਸ਼ੀਸ਼ ਸਿੰਘ ਤੇ ਮੰਗਲ ਸਿੰਘ। ਤੇ ਜਿਹੜੇ ਮੰਗਲ ਸਿੰਘ ਸੀ ਇਹ ਸਭ ਤੋਂ ਵੱਡੇ ਸੀ
ਜੀ,
ਤੇ ਇਹਨਾਂ ਦੇ ਘਰ ਸਰਦਾਰ ਕਰਤਾਰ ਸਿੰਘ ਸਰਾਭੇ ਦਾ ਜਨਮ 24 ਮਈ 1896 ਈਸਵੀ ਦਿਨ ਬੁੱਧਵਾਰ ਨੂੰ ਮਾਤਾ ਸਾਹਿਬ ਕੌਰ ਦੀ ਕੁੱਖ ਵਿਚੋਂ ਹੋਇਆ
ਜੀ।
ਤੇ ਇਹਦਾ ਨਾਂ ਕਰਤਾਰ ਸਿੰਘ ਇਸ ਕਰਕੇ ਰੱਖਿਆ ਗਿਆ ਤਾਂ ਕਿ ਸਾਨੂੰ ਹਮੇਸ਼ਾ ਉਸ ਅਕਾਲ ਪੁਰਖ ਦੀ ਕਰਤਾਰ ਦੀ ਯਾਦ ਆਉਂਦੀ ਰਹੇ।
ਬਿਲਕੁਲ ਜੀ,
ਅਜੇ ਛੋਟੇ ਜੇ ਸਨ ਜਾਂ ਕਰਤਾਰ ਸਿੰਘ ਦੇ ਪਿਤਾ ਸਰਦਾਰ ਮੰਗਲ ਸਿੰਘ ਜੀ ਅਕਾਲ ਚਲਾਣਾ ਕਰ ਗਏ। ਇਹ ਆਪਣੀ ਚਾਚੀ ਦੇ ਕੋਲ ਸਰਦਾਰ ਬਖਸ਼ੀਸ਼ ਸਿੰਘ ਦੇ ਕੋਲ ਉੜੀਸਾ ਚਲੇ ਗਏ। ਉੱਥੇ ਪਰ ਇਹਨਾਂ ਦਾ ਮਨ ਨਾ ਲੱਗਾ ਤੇ ਆਣ ਕੇ ਆਪਣੀ ਦਾਦਾ ਸਰਦਾਰ ਬਦਨ ਸਿੰਘ ਨੂੰ ਕਹਿਣ ਲੱਗੇ ਵੀ ਮੈਂ ਪੜ੍ਹਨ ਵਾਸਤੇ ਅਮਰੀਕਾ ਜਾਣਾ। ਤੇ ਬਦਨ ਸਿੰਘ ਉਹਨਾਂ ਨੇ ਕਿਹਾ ਠੀਕ ਹੈ ਬੇਟਾ। ਉਹਨਾਂ ਨੇ ਕਰਤਾਰ ਸਿੰਘ ਸਰਾਭਾ ਨੂੰ ਇੱਥੇ ਅਮਰੀਕਾ ਪੜ੍ਹਨ ਵਾਸਤੇ ਭੇਜਿਆ। ਤੇ ਜਦੋਂ ਇੱਥੇ ਬੰਦਰਗਾਹ ਤੇ ਆਣ ਕੇ ਉਤਰੇ ਤਾਂ ਉੱਥੇ ਇਹਦੀ ਤਲਾਸ਼ੀ ਲਈ ਗਈ ਤਾਂ ਇਹਦੇ ਮਨ ਦੇ ਵਿੱਚ ਨਫ਼ਰਤ ਜੀ ਪੈਦਾ ਹੋ ਗਈ। ਫਿਰ ਜਦੋਂ ਇਹ ਅਮਰੀਕਾ ਦੇ ਵਿੱਚ ਦਾਖਲ ਹੋ ਗਿਆ, ਇਹਨੇ ਕੁਛ ਕੰਮ ਵੀ ਕੀਤੇ, ਫਲ ਫਰੂਟ ਵੀ ਤੋੜਿਆ, ਖੇਤਾਂ ਵਿੱਚ ਵੀ ਕੰਮ ਕੀਤਾ, ਪਰ ਇੱਕ ਦਿਨ ਕਹਿੰਦੇ ਵੀ ਇਹ ਹੋਟਲ ਦੇ ਵਿੱਚ ਰੋਟੀ ਖਾਣ ਗਿਆ ਰੈਸਟੋਰੈਂਟ ਵਿੱਚ, ਉੱਥੇ ਬਾਹਰ ਲਿਖਿਆ ਹੋਇਆ ਸੀ ਇੰਡੀਅਨ ਡੋਗਸ ਆਰ ਨਾਟ ਅਲਾਊਡ
ਜੀ,
ਵੀ ਇੱਥੇ ਜਿਹੜੇ ਇੰਡੀਅਨ ਕੁੱਤੇ ਉਹਨਾਂ ਨੂੰ ਆਉਣ ਦੀ ਆਗਿਆ ਨਹੀਂ। ਤਾਂ ਇਸ ਗੱਲ ਨੇ ਇਹਦੇ ਮਨ ਤੇ ਬੜਾ ਅਸਰ ਕੀਤਾ
ਜੀ।
ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਸਟੋਕਟਨ ਗੁਰਦੁਆਰੇ ਦੇ ਵਿੱਚ ਮਤਲਬ ਤਕਰੀਬਨ ਗਦਰ ਪਾਰਟੀ ਦੀਆਂ ਮੀਟਿੰਗਾਂ ਹੋਇਆ ਕਰਦੀਆਂ ਸੀ
ਜੀ ਜੀ।
ਸੈਨ ਫਰਾਂਸਿਸਕੋ ਦੇ ਵਿੱਚ ਵੀ ਮੀਟਿੰਗਾਂ ਹੁੰਦੀਆਂ ਸੀ ਗਦਰ ਪਾਰਟੀ ਦੀਆਂ, ਔਰ ਸਟੋਕਟਨ ਵਿੱਚ ਵੀ ਹੁੰਦੀਆਂ ਸੀ। ਸਟੋਕਟਨ ਇੱਕ ਗੁਰਦੁਆਰਾ ਬਣਾਇਆ ਹੋਇਆ ਸੀ
ਜਿੱਥੇ
ਇਹ ਹਰ ਸੰਗਰਾਂਦ ਮੱਸਿਆ ਪੁੰਨਿਆ ਦੇ ਉੱਤੇ ਸੰਗਤ ਜੁੜਦੀ ਤੇ ਉੱਥੇ ਜੋਸ਼ੀਲੀਆਂ ਤਕਰੀਰਾਂ ਹੁੰਦੀਆਂ। ਇੱਥੇ ਕਰਤਾਰ ਸਿੰਘ ਸਰਾਭੇ ਦੀ ਮੁਲਾਕਾਤ ਲਾਲਾ ਹਰਦਿਆਲ ਜੀ ਦੇ ਨਾਲ ਹੋਈ ਹੈ
ਜੀ।
ਤੇ ਲਾਲਾ ਹਰਦਿਆਲ ਜੀ ਨੇ ਪੁੱਛਿਆ ਤੇਰਾ ਨਾਂ ਕੀ ਹੈ, ਕਹਿੰਦਾ ਜੀ ਮੇਰਾ ਨਾਂ ਹੈ ਕਰਤਾਰ ਸਿੰਘ। ਕਹਿੰਦੇ ਕਿੱਥੋਂ ਦਾ ਰਹਿਣ ਵਾਲਾ ਹੈ, ਕਹਿੰਦਾ ਜੀ ਮੈਂ ਸਰਾਭੇ ਦਾ ਰਹਿਣ ਵਾਲਾ ਹੈ। ਕਹਿੰਦੇ ਤੇਰੀ ਵਿਆਹ ਹੋ ਗਿਆ, ਕਹਿੰਦਾ ਜੀ ਨਹੀਂ ਮੰਗਣੀ ਹੋ ਚੁੱਕੀ ਹੈ। ਕਹਿੰਦਾ ਕਿਹਦੇ ਨਾਲ, ਕਹਿੰਦਾ ਜੀ ਮੌਤ ਨਾਲ। ਕਹਿੰਦੇ ਤੇਰੇ ਸਹੁਰੇ ਦਾ ਕੀ ਨਾਂ ਆ? ਕਹਿੰਦਾ ਜੀ ਉਹਦਾ ਨਾਂ ਹੈ ਜਮਰਾਜ
ਜੀ।
ਕਹਿੰਦੇ ਤੂੰ ਕਰਨਾ ਕੁਛ ਜਾਣਦਾ ਹੈ? ਕੋਈ ਕੰਮ ਵੀ ਜਾਣਦਾ? ਕਹਿੰਦਾ ਜੀ ਮੈਂ ਮਰਨਾ ਜਾਣਦਾ
ਜੀ।
ਤੇ ਕਰਤਾਰ ਸਿੰਘ ਸਰਾਭੀ ਦੀ ਇਹ ਗੱਲ ਸੁਣ ਕੇ ਲਾਲਾ ਹਰਦਿਆਲ ਜੀ ਕਹਿੰਦੇ ਵੀ ਪੁੱਤਰਾ ਅਸੀਂ ਸਮਝ ਗਏ ਆ ਕਿ ਤੂੰ ਦੇਸ਼ ਦੀ ਆਜ਼ਾਦੀ ਬਦਲੀ ਕੁਰਬਾਨੀ ਕਰਨੀ ਚਾਹੁੰਦਾ। ਸੋ ਇਸ ਤਰ੍ਹਾਂ ਬਾਬਾ ਸੋਹਣ ਸਿੰਘ ਜੀ ਪੱਕਣਾ, ਬਾਬਾ ਰੂਹ ਸਿੰਘ ਜੀ, ਇਹਨਾਂ ਦੇ ਨਾਲ ਵੀ ਇਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਉਧਰੋਂ ਇੱਕ ਵਾਰੀ ਇਤਿਹਾਸ ਦੀ ਗੱਲ ਕਹਿ ਰਿਹਾ ਹੈ ਕਿ ਜਦੋਂ ਕਾਮਾ ਗਾਟਾ ਮਾਰੂ ਜਹਾਜ਼ ਨੂੰ ਕਨੇਡਾ ਏਅਰਪੋਰਟ ਵੈਨਕੂਵਰ ਰੋਕਿਆ ਗਿਆ ਤਾਂ ਉਹਦਾ ਜਿਹੜਾ ਇਮੀਗ੍ਰੇਸ਼ਨ ਅਫਸਰ ਸੀ ਹੌਪਕਿਨਸਨ, ਹੌਪਕਿਨਸਨ ਨੂੰ ਗੁਰਦੁਆਰਾ ਰੌਸ ਸਟਰੀਟ ਦੇ ਜਿਹੜੇ ਗ੍ਰੰਥੀ ਸੀ ਸਰਦਾਰ ਸੇਵਾ ਸਿੰਘ, ਉਹਨਾਂ ਨੇ ਹੌਪਕਿਨਸਨ ਨੂੰ ਗੋਲੀ ਨਾਲ ਉੜਾ ਦਿੱਤਾ
ਜੀ।
ਤਾਂ ਫਿਰ ਸਰਦਾਰ ਸੇਵਾ ਸਿੰਘ ਨੂੰ ਫਾਂਸੀ ਦੀ ਸਜ਼ਾ ਵੀ ਹੋਈ ਤੇ ਵੈਨਕੂਵਰ ਦੇ ਵਿੱਚ ਵੀ ਤਕਰੀਰਾਂ ਹੁੰਦੀਆਂ ਰਹੀਆਂ। ਸੋ ਇਸ ਤਰ੍ਹਾਂ ਹੀ ਦੇਸ਼ ਦੀ ਆਜ਼ਾਦੀ ਬਦਲੇ ਗਦਰ ਪਾਰਟੀ ਦੇ ਨਾਲ ਸ਼ਾਮਲ ਹੋ ਕੇ ਇਹ ਫਿਰ ਭਾਰਤ ਆਏ। ਭਾਰਤ ਆਣ ਕੇ ਇਹਨਾਂ ਨੇ ਬੜੇ ਜੁਝਾਰੂ ਕੰਮ ਕੀਤੇ। ਫਿਰ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਚੱਕ ਨੰਬਰ 5 ਦੇ ਵਿੱਚ ਸਰਦਾਰ ਬੂਰ ਸਿੰਘ ਦੇ ਘਰ ਕਰਤਾਰ ਸਿੰਘ ਸਰਾਭਾ ਆਪਣੇ 3 ਸਾਥੀਆਂ ਦੇ ਨਾਲ ਉਹਦੇ ਘਰ ਵਿੱਚ ਬੈਠਾ ਵਿਚਾਰਾਂ ਕਰ ਰਿਹਾ ਸੀ
ਜੀ।
ਤੇ ਗੰਡਾ ਸਿੰਘ ਸੀ, ਟਾਊ ਸੀ ਪੁਲਿਸ ਦਾ, ਉਹਨੇ ਪੁਲਿਸ ਨੂੰ ਖਬਰ ਕਰ ਦਿੱਤੀ ਤੇ ਪੁਲਿਸ ਨੇ ਆਣ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਫਿਰ ਇਹਨਾਂ ਦੇ ਉੱਤੇ, ਕਿਉਂਕਿ ਪੁਲਿਸ ਜਿਹੜੀ ਸੀ ਇਹ ਕਰਤਾਰ ਸਿੰਘ ਸਰਾਭੇ ਦੀ ਭਾਲ ਵਿੱਚ ਹੀ ਸੀਗੀ ਤੇ ਇਹਨਾਂ ਨੂੰ ਫਿਰ ਜੇਲ੍ਹ ਵਿੱਚ ਡੱਕਿਆ ਗਿਆ ਤੇ ਇਹਨਾਂ ਦਾ ਫੈਸਲਾ ਕਰਨ ਵਾਸਤੇ 3 ਜੱਜ ਮੁਕਰਰ ਕੀਤੇ ਗਏ ਸੀ। ਪੰਡਿਤ ਸ਼ਿਵ ਨਾਰਾਇਣ, ਦੂਸਰੇ ਜੱਜ ਸੀ ਏ ਏਰਵਨ ਤੇ ਤੀਸਰੇ ਜੱਜ ਸੀ ਟੀ ਪੀ ਐਲਸ
ਜੀ ਜੀ,
ਤੇ ਇਹ ਸਰਕਾਰੀ ਵਕੀਲ ਸੀ ਪਿਟਮੈਨ। ਸੋ ਇਹਨਾਂ ਦਾ ਕੇਸ ਫਿਰ ਆਖਿਰਕਾਰ 16 ਨਵੰਬਰ 1915 ਨੂੰ ਲਾਹੌਰ ਦੇ ਵਿੱਚ ਇਹਦਾ ਫੈਸਲਾ ਦੇ ਦਿੱਤਾ ਗਿਆ ਤੇ ਇਹਨਾਂ ਨੂੰ ਫਿਰ 18 ਨਵੰਬਰ ਵਾਲੇ ਦਿਨ ਫਾਂਸੀ ਦੇ ਤਖ਼ਤੇ ਉੱਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ। ਮੈਨੂੰ ਇੱਕ ਸ਼ਾਇਰ ਦੀਆਂ ਬਹੁਤ ਖੂਬਸੂਰਤ ਸਤਰਾਂ ਯਾਦ ਆ ਰਹੀਆਂ। ਕਹਿੰਦੇ ਵੀ ਉਹਨੇ ਕਰਤਾਰ ਸਿੰਘ ਸਰਾਭੇ ਨੂੰ ਪੁੱਛਿਆ, ਜਲਾਦ ਨੇ, ਵੀ ਕਰਤਾਰ ਸਿੰਘ ਤੇਰੀ ਕੋਈ ਆਖਰੀ ਖਾਹਿਸ਼ ਹੈਗੀ ਹੈ? ਤਾਂ ਜਿਹੜੀ ਕਰਤਾਰ ਸਿੰਘ ਸਰਾਭੇ ਨੇ ਆਪਣੀ ਆਖਰੀ ਖਾਹਿਸ਼ ਬਿਆਨ ਕੀਤੀ, ਮੈਂ ਬਿਆਨ ਕਰਨ ਲੱਗਾ, ਖਿਆਲ ਨਾਲ ਸੁਣਿਆ ਜੀ, ਮੈਂ ਸਰੋਤਿਆਂ ਅੱਗੇ ਬੇਨਤੀ ਕਰਾਂ ਕਿ ਬੜੇ ਇੱਕ ਇੱਕ ਲਫ਼ਜ਼ ਨੂੰ ਬੜੇ ਧਿਆਨ ਨਾਲ ਸੁਣਿਓ। ਦੇਖੋ ਸ਼ਹੀਦ ਦੇ ਜਜ਼ਬਾਤ ਕੈਸੇ ਨੇ। ਉਹਨੇ ਕਿਹਾ ਸੀ, ਮੇਰੀ ਲਾਸ਼ ਤੇ ਕਾਤਲਾ ਕਰੀ ਟੋਟੇ, ਟੋਟੇ ਜੋੜ ਇੱਕ ਕੁੱਲੀ ਬਣਾ ਦੇ, ਹੱਡੀਆਂ ਕੱਢ ਕੇ ਪੀਸ ਬਰੀਕ ਚੂਨਾ ਉਸ ਕੁੱਲੀ ਵਿੱਚ ਕਲੀ ਕਰਾ ਦੇ, ਸੁਰਖੀ ਲਾਂ ਦੇ ਬਚੇ ਜੋ ਖੂਨ ਬਾਕੀ, ਭਾਰਤ ਮਾਂ ਦੀ ਮਾਂ ਸਜਾ ਦੇਣੀ, ਮੇਰੇ ਕੱਟੇ ਹੋਏ ਸੀਸ ਦੀ ਖੋਪਰੀ ਲੈ ਜਾ ਕੇ ਮਾਤਾ ਦੇ ਚਰਨਾਂ ਤੇ ਟਿਕਾ ਦੇਣੀ, ਹੱਥ ਜੋੜ ਕੇ ਪਿੱਛੋਂ ਸੰਦੇਸ਼ ਦੇਣੀ, ਮਾਂ ਕਰਤਾਰ ਦੀ ਭੇਟ ਪ੍ਰਮਾਨ ਕਰ ਲੈ, ਜਦ ਤੱਕ ਮੰਦਰ ਆਜ਼ਾਦੀ ਦਾ ਨਹੀਂ ਬਣਦਾ ਇਸ ਕੁੱਲੀ ਦੇ ਵਿੱਚ ਗੁਜ਼ਰਾਨ ਕਰ ਲੈ
ਜੀ।
ਸੋ ਇਹੋ ਜਿਹੇ ਸ਼ਹੀਦਾਂ ਦੇ ਜਜ਼ਬਾਤ ਸੀ। ਔਰ ਸਰਦਾਰ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੇ ਛੋਟੀ ਜਿਹੀ ਉਮਰ, ਕੇਵਲ 18 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਇਸ ਦੇਸ਼ ਦੀ ਆਜ਼ਾਦੀ ਬਦਲੇ ਆਪਣੀ ਕੁਰਬਾਨੀ ਦੇ ਦਿੱਤੀ, ਔਰ ਹਿੰਦੁਸਤਾਨ ਵਾਸੀ ਸਦਾ ਕਰਤਾਰ ਸਿੰਘ ਸਰਾਭਾ ਜੀ ਦੇ ਅਧੀਨੀ ਰਹਿਣਗੇ।
ਬਿਲਕੁਲ। ਸੋ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਇੰਨੇ ਬੁਲੰਦ ਇਰਾਦੇ ਔਰ ਖਿਆਲ ਔਰ ਜਜ਼ਬਾਤ ਜਿਵੇਂ ਤੁਸੀਂ ਇਸ ਕਵਿਤਾ ਦੇ ਵਿੱਚ ਵੀ ਸਾਂਝੇ ਕੀਤੇ ਆ। ਔਰ ਅਜੇ ਤੱਕ ਜੇ ਅਸੀਂ ਆਪਣੇ ਬੱਚਿਆਂ ਦੀ ਗੱਲ ਕਰੀਏ ਤਾਂ ਕਈ ਵਾਰ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਇਹੋ ਜਿਹੀਆਂ ਗੱਲਾਂ ਦੀ, ਇਹੋ ਜਿਹੀਆਂ ਚਿੰਤਾਵਾਂ ਜਿਹੜੀਆਂ ਉਹ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦੀਆਂ।
ਔਰ
ਜੀ
ਤੁਸੀਂ ਵੀ ਹਿੰਦੁਸਤਾਨ ਵਿੱਚੋਂ ਆਏ ਹੋ, ਅਸੀਂ ਵੀ ਉੱਥੇ ਪੜ੍ਹ ਕੇ ਆਏ ਹਾਂ
ਜੀ।
ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀਆਂ ਉੱਥੋਂ ਦੀਆਂ ਸਰਕਾਰਾਂ ਸਾਡੇ ਬੱਚਿਆਂ ਨੂੰ ਅੱਜ ਵੀ ਲਾਰਡ ਡਲਹੌਜ਼ੀ, ਲਾਰਡ ਇਹਨਾਂ ਬਾਰੇ ਪੜ੍ਹਾਇਆ ਜਾ ਰਿਹਾ, ਪਾਣੀਪਤ ਦੀ ਲੜਾਈ, ਸ਼ੇਰਸ਼ਾਹ ਸੂਰੀ ਦੀ ਲੜਾਈ। ਮੈਂ ਕਹਿੰਦਾ ਵੀ ਸਾਡੇ ਬੱਚਿਆਂ ਨੂੰ ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਹਰੀ ਸਿੰਘ ਨਲਵਾ, ਸ਼ਾਮ ਸਿੰਘ ਅਟਾਰੀ, ਬਾਬਾ ਬੰਦਾ ਸਿੰਘ ਬਹਾਦਰ, ਇਹਨਾਂ ਦਾ ਇਤਿਹਾਸ ਕਿਉਂ ਨਹੀਂ ਪੜ੍ਹਾਇਆ ਜਾ ਰਿਹਾ
ਜੀ? ਜੀ,
ਸਾਨੂ ਕੇਵਲ ਉਹ ਅੰਗਰੇਜ਼ਾਂ ਦਾ ਇਤਿਹਾਸ ਪੜਾਇਆ ਜਿਹਦੇ ਨਾਲ ਸਾਡਾ ਦੂਰ ਦਾ ਵੀ ਵਾਸਤਾ ਨੀ, ਸਾਨੂੰ ਆਪਣੀ ਸ਼ਹੀਦਾਂ ਦੀਆਂ ਗਾਥਾਵਾਂ ਜਿਹੜੀਆਂ ਉਹ ਬੱਚਿਆਂ ਨੂੰ ਪੜਾਉਣੀਆਂ ਚਾਹੀਦੀਆਂ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਸ਼ਹੀਦਾਂ ਨੇ ਕਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ।
ਬਿਲਕੁਲ ਜੀ। ਔਰ ਪਿਛਲੇ ਦਿਨ ਨਾ ਰਣਜੀਤ ਬਾਵਾ ਹੋਰਾਂ ਦਾ ਵੀ ਇੱਕ ਗੀਤ ਆਇਆ ਸੀ ਜਿਹਦੇ ਵਿੱਚ ਇਹੋ ਜਿਹੀ ਚਿੰਤਾ ਜਿਹੜੀ ਸੀ ਉਹ ਜ਼ਾਹਿਰ ਕੀਤੀ ਸੀ, ਚਾਹੇ ਗਾਇਕ ਨੇ ਚਾਹੇ ਕਲਾਕਾਰ ਨੇ। ਅਸੀਂ ਅਕਸਰ ਕਹਿ ਦਿੰਦੇ ਹਾਂ ਜੀ ਉਹ ਜਿਹੜੇ ਕਲਾਕਾਰ ਨੇ ਉਹਨਾਂ ਨੇ ਤਾਂ ਜੋ ਲੋਕਾਂ ਦੀ ਮੰਗ ਹੈ, ਜੋ ਲੋਕਾਂ ਦਾ ਇੰਟਰਸਟ ਹੈ, ਉਹਨਾਂ ਦੀ ਦਿਲਚਸਪੀ ਹੈ, ਉਹਦੇ ਅਨੁਸਾਰ ਹੀ ਆਪਣੇ ਆਪ ਨੂੰ ਪੇਸ਼ ਕਰਨਾ ਹੁੰਦਾ। ਪਰ ਮੈਨੂੰ ਲੱਗਦਾ ਹੁੰਦਾ ਕਿ ਇੱਥੇ ਇਹਨਾਂ ਕਲਾਕਾਰਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸੋ ਰਣਜੀਤ ਬਾਵਾ ਹੋਰਾਂ ਦੇ ਉਸ ਗੀਤ ਦੀ ਇੱਥੇ ਸਿਫਤ ਕਰਨੀ ਜ਼ਰੂਰ ਬਣਦੀ ਹੈ ਜਿਹਦੇ ਵਿੱਚ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਸਾਡੇ ਬੱਚਿਆਂ ਨੂੰ ਜਿਹੜਾ ਅਸਲ ਇਤਿਹਾਸ ਆ ਉਹਦੇ ਤੋਂ ਦੂਰ ਕਰਕੇ ਹਨਾ, ਤੇ ਜਿਹੜੇ ਤੋੜ ਮਰੋੜ ਕੇ ਹੋਰ ਜਿਹੜੇ ਇਤਿਹਾਸ ਹੈ ਉਹਨਾਂ ਦੇ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਆ ਉਹ ਸਰਕਾਰਾਂ ਦੀ ਹਮੇਸ਼ਾ ਰਹੀ ਹੈ। ਔਰ ਇਸੇ ਕਾਰਨ ਸ਼ਾਇਦ ਸਾਡੇ ਬੱਚੇ ਜਿਹੜੇ ਆ ਉਹ ਨਾ ਤਾਂ 84 ਤੇ ਨਾ ਫਿਰ 47 ਨੂੰ ਇਸ ਵੇਲੇ ਸਮਝ ਪਾ ਰਹੇ, ਕਿਉਂਕਿ ਅਸੀਂ ਜੇ ਆਪਣੀ ਗੱਲ ਕਰੀਏ ਤਾਂ ਖੈਰ 47 ਦਾ ਜਿਹੜਾ ਅਸਰ ਹੈ ਉਹ ਅਸੀਂ ਇਸ ਕਰਕੇ ਕਬੂਲਦੇ ਹਾਂ ਕਿਉਂਕਿ ਸਾਡੇ ਜਿਹੜੇ ਪਰਿਵਾਰ ਆ ਜਿਹੜੇ ਪਹਿਲਾਂ ਜਿਨ੍ਹਾਂ ਨੇ ਉਹ ਸਾਰਾ ਕੁਛ ਹੰਢਾਇਆ ਸੀ ਹਨਾ, ਉਹਨਾਂ ਦੇ ਨਾਲ ਸਾਡਾ ਜਿਹੜਾ ਨੇੜਤਾ ਬਣੀ ਰਹੀ ਹੈ। ਜੇ ਅਸੀਂ ਆਪਣੇ ਨਾਨਕਿਆਂ ਦੀ ਗੱਲ ਕਰੀਏ ਜਾਂ ਅਸੀਂ ਆਪਣੇ ਦਾਦਕਿਆਂ ਦੀ ਗੱਲ ਕਰੀਏ, ਉਹਨਾਂ ਦੇ ਪਿਛੋਕੜ ਦੇ ਵਿੱਚ ਜਾਈਏ ਤਾਂ ਕਿਤੇ ਨਾ ਕਿਤੇ 47 ਦਾ ਜਿਹੜਾ ਦਰਦ ਹੈ, 47 ਦੀ ਜਿਹੜੀ ਪੀੜਾ ਉਹਨਾਂ ਨੇ ਹੰਢਾਈ ਹੋਈ ਆ। ਪਰ ਜੇ ਅਸੀਂ ਹੁਣ ਜਦੋਂ ਸਿਲੇਬਸ ਦੀ ਗੱਲ ਕਰਦੇ ਹਾਂ, ਜੀ ਜੀ ਦਿਲਬਰ ਸਾਹਿਬ
ਨਹੀਂ
ਦਿਲਬਰ ਸਾਹਿਬ ਤੁਸੀਂ ਕਰੋ ਕੰਟੀਨਿਊ ਜੀ।
ਮੈਂ ਗੱਲ ਕਰਨ ਲੱਗਾ ਸੀ, ਮੈਂ ਕਿਹਾ ਦੇਖੋ ਦੇਸ਼ ਦੀ ਆਜ਼ਾਦੀ ਬਦਲੇ 121 ਬੰਦੇ ਫਾਂਸੀਆਂ ਉੱਤੇ ਚੜੇ, ਇਹ ਸਰਕਾਰੀ ਰਿਕਾਰਡ ਹੈ ਹਿੰਦੁਸਤਾਨ ਦਾ
ਜੀ।
ਉਹਦੇ 121 ਦੇ ਵਿੱਚੋਂ 93 ਸਿੱਖ ਸੀ
ਜੀ।
ਦੇਖੋ ਦੇਸ਼ ਦੀ ਆਜ਼ਾਦੀ ਬਦਲੇ 1300 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ, ਇਹਨਾਂ ਵਿੱਚੋਂ 799 ਸਿੱਖ ਸਨ।
ਬਿਲਕੁਲ
ਬੱਜ ਬੱਜ ਘਾਟ ਦੇ ਸ਼ਹੀਦਾਂ ਦੀ ਕੁੱਲ ਗਿਣਤੀ ਜਿਹੜੀ ਹੈ ਉਹ ਕਹਿੰਦੇ ਆ ਵੀ 1300 ਕੁਛ ਦੱਸੀ ਜਾਂਦੀ ਹੈ
ਜੀ,
ਔਰ ਉਹ ਵੀ ਸਿੱਖ ਸਨ
ਜੀ।
ਔਰ ਦੇਸ਼ ਦੀ ਆਜ਼ਾਦੀ ਬਦਲੇ 91 ਬੰਦੇ ਤੋਪਾਂ ਅੱਗੇ ਰੱਖ ਕੇ ਉਡਾਏ ਗਏ, ਔਰ ਸਿੱਖ ਕੌਮ ਇਸ ਗੱਲ ਦਾ ਫਖਰ 91 ਦੇ 91 ਸਿੱਖ ਸਨ
ਜੀ। ਬਿਲਕੁਲ
ਜਿੰਨਾ ਸਿੱਖੀ ਨੇ ਸਿੱਖ ਕੌਮ ਨੇ ਇਸ ਦੇਸ਼ ਦੀ ਆਜ਼ਾਦੀ ਬਦਲੇ ਆਪਣੀਆਂ ਕੁਰਬਾਨੀਆਂ ਦਾ ਅਦਾ ਕੀਤੀਆਂ, ਸਾਡੀ ਉਹਦੇ ਮੁੱਲ ਨੀ ਪਾਇਆ ਗਿਆ।
ਬਿਲਕੁਲ
ਅੱਜ ਵੀ ਅਸੀਂ ਹਿੰਦੁਸਤਾਨ ਦੇ ਵਿੱਚ 2 ਨੰਬਰ ਦੇ ਸ਼ਹਿਰੀ ਬਣ ਕੇ ਰਹਿ ਰਹੇ
ਜੀ। ਬਿਲਕੁਲ ਬਿਲਕੁਲ ਸਹੀ ਹੈ ਤੁਹਾਡਾ ਇਹ ਕਹਿਣਾ। ਔਰ ਇਹ ਜਿਹੜੀ ਚਿੰਤਾ ਇਹ ਅੱਜ ਦੀ ਨਹੀਂ ਹੈ, ਇਹ ਦੇਖੋ ਅੱਜ ਤੋਂ ਜੇ ਅਸੀਂ 30 ਸਾਲ ਪਹਿਲਾਂ ਵੀ ਗੱਲ ਕਰੀਏ ਤਾਂ ਇਹੋ ਹੀ ਜਿਹੜਾ ਇੱਕ ਵਖਰੇਵਾ ਉਹ ਨਜ਼ਰ ਕਿਤੇ ਨਾ ਕਿਤੇ ਜ਼ਰੂਰ ਆਉਂਦਾ। ਔਰ ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ, ਖੈਰ ਸਾਡਾ ਜਿਵੇਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਿੱਧੇ ਰੂਪ ਦੇ ਵਿੱਚ ਉਹ ਅਸਰ ਕਬੂਲਦੇ ਆਏ ਹਾਂ, ਪਰ ਜਿਹੜੀਆਂ ਅੱਜ ਦੀਆਂ ਨਵੀਆਂ ਪੀੜ੍ਹੀਆਂ ਉਹਨਾਂ ਪੀੜ੍ਹੀਆਂ ਦੇ ਲਈ ਮੈਨੂੰ ਲੱਗਦਾ ਹੁਣ ਮੁਸ਼ਕਲ ਹੈ ਕਿ ਉਸ ਇਤਿਹਾਸ ਤੋਂ ਉਹ ਜਾਣੂ ਹੋ ਸਕਣ, ਕਿਉਂਕਿ ਜਦੋਂ ਤੀਸਰੀ ਚੌਥੀ ਪੀੜ੍ਹੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਦੇ ਲਈ ਉਹ ਜਾਣਨਾ ਜਿਹੜਾ ਆ ਉਹ ਜ਼ਰੂਰੀ ਹੁੰਦਾ ਕਿ ਪਿਛੋਕੜ ਦੇ ਵਿੱਚ ਕੀ ਵਾਪਰਿਆ ਔਰ ਕੀ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਆ ਉਹ ਰਿਹਾ ਉਹਨਾਂ ਦੇ ਪਰਿਵਾਰਾਂ ਦਾ, ਉਹਨਾਂ ਦੀਆਂ ਪਿਛਲੀਆਂ ਪੀੜ੍ਹੀਆਂ ਦਾ। ਪਰ ਜੋ ਮਾਹੌਲ ਜਿਹੜਾ ਆ ਉਹ ਸਿਰਜਿਆ ਗਿਆ ਪੰਜਾਬ ਦੇ ਵਿੱਚ ਉਹ ਉਸ ਤੋਂ ਬਿਲਕੁਲ ਵੱਖਰੀ ਆ, ਵੱਖਰੀ ਤਰ੍ਹਾਂ ਦਾ। ਜਦੋਂ ਅਸੀਂ ਇੱਥੋਂ ਦੇ ਬੱਚਿਆਂ ਦੀ ਗੱਲ ਕਰਦੇ ਨਾ ਦਿਲਬਰ ਸਾਹਿਬ, ਚਾਹੇ ਉਹ ਅਮਰੀਕਾ ਚਾਹੇ ਉਹ ਇੰਗਲੈਂਡ ਹੈ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਹੈ, ਇੱਥੋਂ ਦੇ ਜਿਹੜੇ ਬੱਚੇ ਆ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਕਿਸੇ ਇਤਿਹਾਸਕ ਘਟਨਾ ਦਾ ਜ਼ਿਕਰ ਕਰਦੇ ਆ ਤੇ ਬਹੁਤ ਜਲਦੀ ਸਰਚ ਕਰਨ ਵੱਲ ਵੱਧਦੇ ਆ, ਉਹ ਉਹਦੀ ਜਿਹੜੀ ਉਹਦਾ ਪਿਛੋਕੜ ਜਾਣਨਾ ਚਾਹੁੰਦੇ ਹੁੰਦੇ ਆ, ਉਹਦੇ ਉੱਤੇ ਪੂਰੀ ਜਿਹੜੀ ਸਰਚ ਆ ਉਹ ਕਰਕੇ ਦੇਖਣਾ ਚਾਹੁੰਦੇ ਹੁੰਦੇ ਆ ਕਿ ਕੀ ਅਸਲ ਦੇ ਵਿੱਚ ਹੋਇਆ ਕੀ ਸੀ ਉਦੋਂ ਹਨਾ। ਪਰ ਉੱਥੇ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਕੜਿਆ ਹੋਇਆ, ਕਿਉਂਕਿ ਉੱਥੇ ਦਾ ਜਿਹੜਾ ਪੜ੍ਹਾਈ ਦਾ ਸਿਸਟਮ ਹੈ ਉਹ ਵੀ ਬਹੁਤ ਵੱਖਰਾ, ਉੱਥੋਂ ਦਾ ਜਿਹੜਾ ਉਹ ਵਿਦਿਅਕ ਪ੍ਰਣਾਲੀ ਜਿਹੜੀ ਆ ਉਹ ਉਹਦੇ ਵਿੱਚ ਹੀ ਵਿਚਾਰੇ ਇੰਨੇ ਕੁ ਜਕੜੇ ਹੋਏ ਆ ਕਿ ਉਹਨਾਂ ਨੂੰ ਬਾਹਰਲੀਆਂ ਗੱਲਾਂ ਜਿਹੜੀਆਂ ਸੋਚਣ ਦੀ ਸੁਰਤ ਹੀ ਨਹੀਂ ਆ ਹਨਾ। ਤੇ ਦੂਸਰੀ ਚੀਜ਼ ਜਿਹੜੀ ਹੈ ਜੀ ਜੀ, ਤੇ ਜਿਹੜੇ ਆਮ ਲੋਕ ਆ ਉਹ ਵਿਚਾਰੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਹੀ ਚੱਕਰ ਦੇ ਵਿੱਚ ਉਸ ਚਿੰਤਾ ਦੇ ਵਿੱਚ ਹੀ ਇੰਨੇ ਉਲਝੇ ਹੋਏ ਆ ਕਿ ਉਹਨਾਂ ਨੂੰ ਬਾਹਰਲੀਆਂ ਜਿਹੜੀਆਂ ਚਿੰਤਾਵਾਂ ਆ ਜਾਂ ਬਾਹਰਲੇ ਜਿਹੜੇ ਸੋਚ ਵਿਚਾਰ ਕਰਨ ਵਾਲੇ ਜਿਹੜੇ ਵਿਸ਼ੇ ਆ ਉਹਨਾਂ ਦੇ ਲਈ ਉਹਨਾਂ ਕੋਲ ਸਮਾਂ ਹੀ ਨਹੀਂ ਆ, ਔਰ ਜਿਨ੍ਹਾਂ ਦੇ ਕੋਲ ਸਮਾਂ ਹੈ ਉਹਨਾਂ ਨੂੰ ਲੋੜ ਨਹੀਂ ਆ ਇਹਨਾਂ ਚਿੰਤਾਵਾਂ ਜਾਂ ਇਹਨਾਂ ਵਿਸ਼ਿਆਂ ਦੇ ਉੱਤੇ ਜਾਂ ਇਹਨਾਂ ਮੁੱਦਿਆਂ ਦੇ ਉੱਤੇ ਚਿੰਤਾ ਕਰਨ ਦੀ। ਸੋ ਇਸ ਕਰਕੇ ਮਾਹੌਲ ਜਿਹੜਾ ਵੱਖਰਾ ਸਿਰਜਿਆ ਗਿਆ, ਜੋ ਸੂਰਮਿਆਂ ਨੇ ਸੋਚਿਆ ਸੀ, ਜੋ ਇਹਨਾਂ ਸ਼ਹੀਦਾਂ ਨੇ ਜਿਸ ਤਰ੍ਹਾਂ ਦਾ ਜਿਹੜਾ ਪੰਜਾਬ ਸੀ ਸੋਚਿਆ ਸੀ, ਜਿਹਦੇ ਲਈ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਜਾਂ ਫਿਰ ਦੇਸ਼ ਨੂੰ ਜਿਸ ਤਰ੍ਹਾਂ ਮਜ਼ਬੂਤ ਬਣਾਉਣ ਦਾ ਜਿਹੜਾ ਦ੍ਰਿੜ ਇਰਾਦਾ ਲੈ ਕੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਜਿਹੜੀਆਂ ਉਹ ਦੇਣੀਆਂ ਆਰੰਭੀਆਂ ਸੀ, ਉਸ ਤੋਂ ਬਿਲਕੁਲ ਹੀ ਵੱਖਰੀ ਜਿਹੜੀ ਤਸਵੀਰ ਆ ਉਹ ਸਿਰਜੀ ਗਈ ਆ। ਸੋ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਅਸੀਂ ਵੀ ਸ਼ਰਧਾਂਜਲੀ ਦਿੰਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਤੋਂ, ਤੇ ਅਸੀਂ ਜ਼ਰੂਰ ਇਹੀ ਆਸ ਕਰਦੇ ਹਾਂ ਕਿ ਉਹਨਾਂ ਦੇ ਜੀਵਨ ਤੋਂ ਜਿਹੜੇ ਨੌਜਵਾਨ ਆ ਉਹ ਜ਼ਰੂਰ ਸੇਧ ਲੈਣ, ਤੇ ਅਸੀਂ ਚੰਗੀਆਂ ਜਿਹੜੀਆਂ ਕਦਰਾਂ ਕੀਮਤਾਂ, ਜੇ ਉਹਨਾਂ ਨੇ 18 ਸਾਲ ਦੀ ਉਮਰ ਦੇ ਵਿੱਚ ਆਪਣਾ ਇੱਕ ਆਪਣੀ ਕੁਰਬਾਨੀ ਦੇ ਕੇ ਜਾਂ ਫਿਰ ਇੱਕ ਦ੍ਰਿੜ ਇਰਾਦਾ ਜਿਹੜਾ ਆ ਉਹ ਕਾਇਮ ਕਰਕੇ ਦੇਸ਼ ਦੇ ਲਈ ਆਪਣੇ ਲੋਕਾਂ ਦੇ ਲਈ ਉਹਨਾਂ ਨੇ ਕੁਰਬਾਨ ਹੋਣਾ ਜਿਹੜਾ ਆ ਉਹ ਉਸ ਵੇਲੇ ਸਵੀਕਾਰ ਕੀਤਾ, ਤਾਂ ਫਿਰ ਅਸੀਂ ਆਪਣੇ ਆਪ ਦੇ ਵਿੱਚ ਸੁਧਾਰ ਕਰਕੇ ਆਪਣੇ ਦੇਸ਼, ਆਪਣੇ ਸੂਬੇ, ਆਪਣੇ ਲੋਕਾਂ ਦੇ ਲਈ ਜਿਹੜੇ ਕੰਮ ਆ ਉਹ ਕਿਉਂ ਨਹੀਂ ਕਰ ਸਕਦੇ। ਸੋ ਇਹਨਾਂ ਸ਼ਹੀਦਾਂ ਤੋਂ, ਇਹਨਾਂ ਸੂਰਮਿਆਂ ਤੋਂ ਸਬਕ ਲੈਣ ਦੀ ਜਿਹੜੀ ਆ ਉਹ ਇਸ ਵੇਲੇ ਵੱਡੀ ਲੋੜ ਹੈ। ਸੋ ਇੱਕ ਗੀਤ ਸੁਖਸ਼ਿੰਦਰ ਸ਼ਿੰਦਾ ਹੋਰਾਂ ਦੀ ਆਵਾਜ਼ ਚ ਸੁਣਦੇ ਹਾਂ, ਵਾਪਸ ਆਉਂਦੇ ਹਾਂ ਬਹੁਤ ਜਲਦੀ, ਤੇ ਉਸ ਤੋਂ ਬਾਅਦ ਅਗਲੇ ਸਿਲਸਿਲੇ ਚ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਨੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਬਾਰੇ ਚ, ਉਹਨਾਂ ਦੇ ਪਿਛੋਕੜ ਔਰ ਇਤਿਹਾਸ ਦੇ ਬਾਰੇ ਜਿਹੜੀ ਗੱਲ ਹੈ ਉਹ ਜ਼ਰੂਰ ਕਰਾਂਗੇ।
ਜਦ ਸੁਣਿਆ ਚੱਲ ਨਾ ਹੋਇਆ, ਮਰ ਜੇ ਸ਼ਾਲਾ ਉਮਰ ਨਾ ਪੋਗੇ, ਜਿਨੇ ਬੀਜ ਨਸ਼ੇ ਦਾ ਬੋਇਆ, ਲੱਗ ਗਈ ਨਜ਼ਰ ਪੰਜਾਬ ਮੇਰੇ ਨੂੰ, ਦੁੱਖ ਜਾਂਦਾ ਨਹੀਂ ਲਕੋਇਆ, ਲਾਲੀ ਅਠੌਲੀ ਵਾਲਾ ਸੁਣ ਕੇ ਹਾਏ ਵਿੱਚ ਪਰਦੇ ਸਾਰੋਇਆ, ਹਾਏ ਵਿੱਚ ਪਰਦੇ ਸਾਰੋਇਆ, ਮੋਮੀ ਸ਼ੇਰ ਕਦੇ ਨਾ ਦਹਾੜਦੇ, ਮੈਕਾਂ ਆਉਂਦੀਆਂ ਨਾ ਕਾਗਜ਼ੀ ਗੁਲਾਬ ਚੋਂ, ਨਸ਼ਿਆਂ ਨੂੰ ਨੱਥ ਪਾਲ ਹਾਕਮੋ, ਨਹੀਂ ਤੇ ਲੱਭਣੇ ਨੀ ਸੂਰਮੇ ਪੰਜਾਬ ਚੋਂ, ਨਸ਼ਿਆਂ ਨੂੰ ਨੱਥ ਪਾਲੋ ਹਾਕਮੋ, ਨਹੀਂ ਤੇ ਲੱਭਣੇ ਨੀ ਸੂਰਮੇ ਪੰਜਾਬ ਚੋਂ, ਨਸ਼ੇ ਨਾ ਪੰਜਾਬ ਚੋਂ ਜੇ ਬੰਦ ਹੋਣਗੇ, ਵੈਰੀਆਂ ਦੇ ਹੌਸਲੇ ਬੁਲੰਦ ਹੋਣਗੇ, ਉਹ ਨਸ਼ੇ ਨਾ ਪੰਜਾਬ ਚੋਂ ਜੇ ਬੰਦ ਹੋਣਗੇ, ਵੈਰੀਆਂ ਦੇ ਹੌਸਲੇ ਬੁਲੰਦ ਹੋਣਗੇ, ਮੱਛੀ ਗੰਦਾ ਕਰੇ ਜਿਹੜੀ ਪਾਣੀ ਨੂੰ, ਮੱਛੀ ਗੰਦਾ ਕਰੇ ਜਿਹੜੀ ਪਾਣੀ ਨੂੰ, ਸੁੱਟ ਦੇ ਉਹ ਕੱਢ ਕੇ ਤਲਾਬ ਚੋਂ, ਨਸ਼ਿਆਂ ਨੂੰ ਨੱਥ ਪਾਲੋ ਹਾਕਮੋ, ਨਹੀਂ ਤੇ ਲੱਭਣੇ ਨੀ ਸੂਰਮੇ ਪੰਜਾਬ ਚੋਂ, ਨਸ਼ਿਆਂ ਨੂੰ ਨੱਥ ਪਾਲੋ ਹਾਕਮੋ, ਨਹੀਂ ਤੇ ਲੱਭਣੇ ਨੀ ਸੂਰਮੇ ਪੰਜਾਬ ਚੋਂ,
ਲੋ ਜੀ ਇਹਨਾਂ ਸ਼ਹੀਦਾਂ ਤੋਂ, ਇਹਨਾਂ ਦੇ ਜੀਵਨ ਤੋਂ ਜੋ ਜਿਹੜੀ ਸੇਧ ਲੈਣੀ ਹੈ ਉਹ ਇਸ ਵੇਲੇ ਬਹੁਤ ਜ਼ਰੂਰੀ ਹੈ, ਪਰ ਦੂਜੇ ਪਾਸੇ ਚਿੰਤਾ ਇਹ ਵੀ ਸਤਾਉਂਦੀ ਹੈ ਹਮੇਸ਼ਾ ਕਿ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਉਸਾਰੂ ਕੰਮਾਂ ਵੱਲ ਪ੍ਰੇਰਿਤ ਕਰਨ ਦੀ ਵੀ ਵੱਡੀ ਲੋੜ ਹੈ, ਔਰ ਇਹਦੇ ਲਈ ਮੈਨੂੰ ਲੱਗਦਾ ਕਿ ਜਿਹੜੇ ਬੁੱਧੀਜੀਵੀ ਲੋਕ ਨੇ, ਵਿਦਵਾਨ ਲੋਕ ਨੇ, ਸਾਹਿਤਕਾਰ ਲੋਕ ਨੇ, ਉਹਨਾਂ ਦਾ ਵੀ ਇੱਕ ਬਹੁਤ ਵੱਡਾ ਫਰਜ਼ ਬਣਦਾ ਕਿ ਇਹੋ ਜਿਹੀਆਂ ਅਲਾਮਤਾਂ ਤੋਂ ਮੁਕਤ ਕਰਕੇ ਜਿਹੜੇ ਸਾਡੇ ਨੌਜਵਾਨ ਆ ਉਹਨਾਂ ਨੂੰ ਇਸ ਤਰ੍ਹਾਂ ਮੋਟੀਵੇਟ ਕੀਤਾ ਜਾਵੇ, ਉਤਸ਼ਾਹਿਤ ਕੀਤਾ ਜਾਵੇ, ਤਾਂ ਕਿ ਉਹਨਾਂ ਦੇ ਅੰਦਰ ਆਪਣੇ ਲੋਕਾਂ ਪ੍ਰਤੀ, ਆਪਣੀ ਕੌਮ ਪ੍ਰਤੀ, ਆਪਣੇ ਸੂਬੇ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਸੰਭਾਲਣ ਦਾ ਜਜ਼ਬਾ ਜਿਹੜਾ ਉਹ ਜ਼ਰੂਰ ਉਹਨਾਂ ਦੇ ਅੰਦਰ ਪੈਦਾ ਹੋਵੇ। ਪਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਸਾਡੇ ਨਾਲ ਇਸ ਵੇਲੇ ਇਸ ਸਿਲਸਿਲੇ ਦੇ ਵਿੱਚ ਕੁਲਜੀਤ ਸਿੰਘ ਦਿਲਬਰ ਹੁਰੀ ਹਾਜ਼ਰ ਨੇ। ਸੋ ਦਿਲਬਰ ਸਾਹਿਬ, ਕੁਛ ਦੋਸਤ ਵੀ ਇਸ ਵੇਲੇ ਪ੍ਰੋਗਰਾਮ ਚ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰ ਲਵਾਂ ਜੇ ਤੁਹਾਡੀ ਇਜਾਜ਼ਤ ਹੋਵੇ। ਜੀ, ਸਾਡੇ ਨਾਲ ਕੁਲਵਿੰਦਰ ਸਿੰਘ ਜਗਰਾਓ ਤੋਂ ਜੁੜੇ ਨੇ। ਕੁਲਵਿੰਦਰ ਸਿੰਘ ਜਗਰਾਓ ਹੋਰੀ ਜੁੜੇ ਨੇ, ਸਿਡਨੀ ਤੋਂ ਜੁੜਦੇ ਆ ਜੀ ਹਮੇਸ਼ਾ, ਔਰ ਅੱਜ ਬੜੇ ਦਿਨਾਂ ਦੇ ਬਾਅਦ ਇਹਨਾਂ ਨੇ ਪ੍ਰੋਗਰਾਮ ਚ ਆਉਣਾ ਕੀਤਾ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਕੁਲਵਿੰਦਰ ਸਿੰਘ ਜੀ ਤੁਹਾਡਾ। ਕਹਿੰਦੇ ਅਮਰਦੀਪ ਭੈਣ ਜੀ ਤੇ ਸਤਿਕਾਰਯੋਗ ਪਿਆਰੇ ਵੀਰ ਕੁਲਜੀਤ ਸਿੰਘ ਦਿਲਬਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,
ਗੁਰਫਤਿਹ ਵਾਹਿਗੁਰੂ ਜੀ ਕੀ ਫਤਿਹ
ਜੀ। ਤੇ ਕਹਿੰਦੇ ਜੀ ਬਹੁਤ ਚੰਗਾ,
ਸਿਡਨੀ ਸਾਡੀ ਬੜੀ ਸੇਵਾ ਕੀਤੀ ਸੀ।
ਠੀਕ, ਕਹਿੰਦੇ ਜੀ ਬਹੁਤ ਚੰਗਾ ਲੱਗਿਆ ਜੋ ਤੁਸੀਂ ਹਰਮਨ ਰੇਡੀਓ ਰਾਹੀਂ ਗਿਆਨ ਵੰਡ ਰਹੇ ਹੋ ਜੀ। ਦਿਲਬਰ ਸਾਹਿਬ ਜੀ ਤੇ ਬਹੁਤ ਬਹੁਤ ਧੰਨਵਾਦ।
ਵੈਸੇ ਬਹੁਤ ਢਾਡੀ ਕਲਾ ਦੇ ਨਾਲ ਬਹੁਤ ਪਿਆਰ ਕਰਦੇ ਆ ਸਰਦਾਰ ਕੁਲਵਿੰਦਰ ਸਿੰਘ ਜੀ, ਔਰ ਜਦੋਂ ਮੈਂ ਆਪਣੀ ਜਥੇ ਦੇ ਨਾਲ ਸਿਡਨੀ ਗਿਆ ਸੀ ਤਾਂ ਕੁਲਵਿੰਦਰ ਸਿੰਘ ਜੀ ਨੇ ਬਹੁਤ ਦਿਲ ਦੀ ਬੁੱਕਲ ਵਿਚੋਂ ਪਿਆਰ ਦਿੱਤਾ ਸੀ। ਸੋ ਧੰਨਵਾਦ ਇਹਨਾਂ ਦਾ। ਬਾਕੀ ਜਿੰਨੀ ਕੋਈ ਸਾਡੀ ਕੋਈ ਸੂਝੀ ਹੈ ਅਸੀਂ ਆਪਣਾ ਸੰਗਤ ਦੇ ਨਾਲ ਸਾਂਝਾ ਕਰਨ ਦਾ ਕੋਸ਼ਿਸ਼ ਕਰਦੇ ਹਾਂ
ਜੀ। ਜੀ ਬਿਲਕੁਲ। ਸੋ ਵਾਕਈ ਕੁਲਵਿੰਦਰ ਸਿੰਘ ਜਗਰਾਓ ਹੋਰੀ ਸਾਡਾ ਵੀ ਹੌਸਲਾ ਜਿਹੜਾ ਹਮੇਸ਼ਾ ਵਧਾਉਂਦੇ ਆ, ਜਦੋਂ ਇਹ ਪ੍ਰੋਗਰਾਮ ਚ ਨਹੀਂ ਆਉਂਦੇ ਤਾਂ ਸਾਨੂੰ ਵੀ ਅਧੂਰਾ ਅਧੂਰਾ ਜ਼ਰੂਰ ਲੱਗਦਾ। ਕੱਲ ਹੀ ਮੈਂ ਸੋਚ ਰਹੀ ਸੀ ਕਿ ਸਾਡੇ ਨਾਲ ਸਿਡਨੀ ਤੋਂ ਕੁਝ ਦੋਸਤ ਜਿਹੜੇ ਲਗਾਤਾਰ ਜੁੜਦੇ ਰਹਿੰਦੇ ਆ, ਪਰ ਇਨ੍ਹਾਂ ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਗੈਰ ਹਾਜ਼ਰੀ ਆ ਉਹ ਕਿਤੇ ਨਾ ਕਿਤੇ ਸਾਨੂੰ ਵੀ ਖਲਦੀ ਨਜ਼ਰ ਆਉਂਦੀ ਆ। ਸੋ ਕੁਲਵਿੰਦਰ ਸਿੰਘ ਜਗਰਾਓ ਹੋਰੀ ਅੱਜ ਹੀ ਪ੍ਰੋਗਰਾਮ ਚ ਆ ਗਏ, ਕੱਲ ਹੀ ਮੈਂ ਸੋਚਿਆ ਸੀ। ਸੋਹੀ ਸਾਹਿਬ ਤੇ ਕੁਲਵਿੰਦਰ ਸਿੰਘ ਜਗਰਾਓ ਜਿਹੜੇ ਹਮੇਸ਼ਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਾਨੂੰ ਹੌਸਲਾ ਦਿੰਦੇ ਆ, ਸਾਡਾ ਜਿਹੜਾ ਇੱਕ ਤਰ੍ਹਾਂ ਸਾਥ ਦਿੰਦੇ ਆ, ਔਰ ਸਾਨੂੰ ਸਾਥ ਦੀ ਬੜੀ ਜ਼ਰੂਰਤ ਹੁੰਦੀ ਹੈ ਜਦੋਂ ਅਸੀਂ ਰੇਡੀਓ ਤੇ ਪ੍ਰੋਗਰਾਮ ਕਰਦੇ ਹਾਂ। ਤੇ ਜਦੋਂ ਇਹਨਾਂ ਦਾ ਸਾਥ ਹੁੰਦਾ ਫੇਰ ਉਹੀ ਹੁੰਦਾ ਕਿ ਸਾਡੇ ਜਿਹੜੇ ਹੌਸਲੇ ਆ ਉਹ ਵੀ ਬੁਲੰਦ ਹੁੰਦੇ ਆ। ਸੋ ਬਹੁਤ ਬਹੁਤ ਧੰਨਵਾਦ ਜਗਰਾਓ ਤੋਂ, ਸਿਡਨੀ ਤੋਂ ਕੁਲਵਿੰਦਰ ਸਿੰਘ ਜਗਰਾਓ ਜੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਬਾਕੀ ਕਹਿੰਦੇ ਜੀ ਨਾਮ ਮੈਂ ਅਮਰਦੀਪ ਲਿਖਣਾ ਸੀ ਪਰ ਮੈਂ ਸਮਝ ਗਈ ਜੀ ਤੁਸੀਂ ਜਿਸ ਭਾਵਨਾ ਦੇ ਨਾਲ ਲਿਖਿਆ, ਤੇ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਜੁੜੇ ਰਹੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ। ਤੇ ਸਾਡੇ ਨਾਲ ਅਗਲੀ ਸਾਂਝ ਜਿਹੜੀ ਮੌਲੀ ਜੋਹਲ ਹੋਰਾਂ ਨੇ ਪਾਈ ਹੈ, ਐਡੀਲੁਡ ਰਿਵਰਲੈਂਡ ਤੋਂ ਸਾਡੇ ਨਾਲ ਜੁੜਦੇ ਨੇ, ਔਰ ਮੌਲੀ ਜੋਹਲ ਆਂਟੀ ਵੀ ਸਾਡੇ ਬੜੇ ਸਤਿਕਾਰਤ ਆਂਟੀ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਗੁੱਡ ਮਾਰਨਿੰਗ ਕਹਿੰਦੇ ਅਮਰਦੀਪ ਬੇਟਾ, ਤੇ ਟੂ ਆਲ ਅਵਰ ਹਰਮਨ ਰੇਡੀਓ ਫੈਮਿਲੀ ਇੰਜੋਇੰਗ ਯੂਰ ਸ਼ੋ ਦਿਸ ਮਾਰਨਿੰਗ, ਇਟਸ ਹਰਟ ਟਚਿੰਗ ਕੌਮ ਦੇ ਹੀਰੇ ਟੋਪਿਕ ਐਂਡ ਐਜੂਕੇਸ਼ਨਲ। ਬਹੁਤ ਬਹੁਤ ਧੰਨਵਾਦ, ਤੁਸੀਂ ਪਸੰਦ ਕਰ ਰਹੇ ਹੋ ਇਹ ਗੱਲਬਾਤ। ਤੇ ਸਾਡੇ ਨਾਲ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਇਸ ਵੇਲੇ ਸਿਆਟਲ ਤੋਂ, ਜਿਹੜੇ ਕਿ ਇਸ ਇਤਿਹਾਸ ਦੇ ਉੱਤੇ ਸਾਂਝ ਪਾਉਣ ਦੇ ਲਈ ਇਸ ਵੇਲੇ ਜੁੜੇ ਹੋਏ ਨੇ। ਤੇ ਅੱਗੇ ਰਵਿੰਦਰ ਸਿੰਘ ਧਨੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਵੱਲੋਂ ਸਾਨੂੰ ਵੀ ਔਰ ਸਾਡੇ ਵੱਲੋਂ ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਸਾਰੇ ਜੁੜੇ ਰਹੋ। ਤੇ ਅਗਲੀ ਜਿਹੜੀ ਅਸੀਂ ਗੱਲਬਾਤ ਹੈ ਉਹ ਅੱਜ ਕਰਨ ਜਾ ਰਹੇ ਹਾਂ, ਵਿਸ਼ੇਸ਼ ਤੌਰ ਤੇ ਸਾਡਾ ਬਹੁਤ ਹੀ ਵੱਡਾ ਇਤਿਹਾਸਿਕ ਦਿਹਾੜਾ ਜਿਹੜਾ ਉਹ ਨਿਕਲ ਕੇ ਗਿਆ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਕੱਲ 16 ਨਵੰਬਰ ਨੂੰ ਬਹੁਤ ਥਾਵਾਂ ਤੇ ਮਨਾਇਆ ਗਿਆ, ਪਰ ਇੱਕ ਗੱਲ ਜਿਹੜੀ ਇੱਥੇ ਦਿਲਬਰ ਸਾਹਿਬ ਉਹ ਨਜ਼ਰ ਆਉਂਦੀ ਹੈ ਉਹ ਇਹ ਹੈ ਕਿ ਤਰੀਕਾਂ ਦਾ ਜਿਹੜਾ ਰਲਗੱਡ ਹੈ ਉਹ ਬਹੁਤ ਵੱਡੇ ਪੱਧਰ ਤੇ ਹੋ ਚੁੱਕਿਆ। ਸੋ ਇਸ ਕਰਕੇ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਅਸਲ ਦਿਹਾੜਾ ਹੈ ਉਹ ਕਦੋਂ ਹੈ, ਹਨਾ। ਪਰ ਸਾਡਾ ਜਿਹੜਾ ਮਕਸਦ ਹੈ ਉਹ ਅਸਲ ਦੇ ਵਿੱਚ ਇਤਿਹਾਸ ਦੇ ਨਾਲ ਜੁੜਨਾ ਹੈ, ਪਿਛੋਕੜ ਦੇ ਬਾਰੇ ਜਾਣਨਾ ਹੈ। ਸੋ ਇਸ ਕਰਕੇ ਸਾਨੂੰ ਇਤਿਹਾਸ ਦੇ ਨਾਲ ਜਾਂ ਪਿਛੋਕੜ ਦੇ ਨਾਲ ਜੁੜੇ ਰਹਿਣ ਦੇ ਲਈ ਉਹਦੇ ਉੱਤੇ ਜ਼ਰੂਰ ਜਿਹੜੀ ਨਜ਼ਰ ਸਾਨੀ ਆ ਉਹ ਕਰਨੀ ਚਾਹੀਦੀ ਆ, ਔਰ ਜ਼ਰੂਰ ਉਹਦੇ ਨਾਲ ਆਪਣੀ ਸਾਂਝ ਬਣਾਈ ਰੱਖਣ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਤੁਹਾਡੇ ਵਰਗੇ ਸੁਹਿਰਦ ਸੱਜਣਾਂ ਤੋਂ ਅਸੀਂ ਇਹ ਜਿਹੜਾ ਇਤਿਹਾਸ ਹੈ ਉਹ ਜਾਣਦੇ ਰਹੀਏ। ਸੋ ਅੱਜ ਮੈਨੂੰ ਲੱਗਦਾ ਕਿ ਆਪਾਂ ਇੱਕ ਤਾਂ ਵਧਾਈ ਵੀ ਜ਼ਰੂਰ ਸਾਰੇ ਸੁਣਨ ਵਾਲਿਆਂ ਨੂੰ ਦਈਏ ਕਿ ਕੱਲ ਗੁਰਗੱਦੀ ਦਿਹਾੜਾ ਜਿਹੜਾ ਗੁਰਗੱਦੀ ਦਿਵਸ ਜਿਹੜਾ ਉਹ ਲੰਘ ਕੇ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਸੋ ਇਸ ਮੌਕੇ ਅਸੀਂ ਸਾਰੇ ਹੀ ਸੁਣਨ ਵਾਲਿਆਂ ਨੂੰ ਵਧਾਈ ਵੀ ਦਿੰਦੇ ਹਾਂ ਤੇ ਨਾਲ ਹੀ ਨਾਲ ਉਹਦੇ ਪਿਛੋਕੜ ਦੇ ਵਿੱਚ ਵੀ ਜ਼ਰੂਰ ਜਾਣਾ ਚਾਹਾਂਗੇ ਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਗੁਰਗੱਦੀ ਦਿਵਸ ਦਾ ਜਿਹੜਾ ਇਤਿਹਾਸਕ ਪਿਛੋਕੜ ਹੈ ਉਹ ਕੀ ਹੈ।
ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਪਹਿਲੇ ਪੋਥੀ ਕਿਹਾ ਜਾਂਦਾ ਸੀ, ਫਿਰ ਇਸ ਨੂੰ ਅਸੀਂ ਗ੍ਰੰਥ ਸਾਹਿਬ ਕਹਿਣ ਲੱਗੇ
ਜੀ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਂਦੇੜ ਦੀ ਧਰਤੀ ਤੇ ਇਹਨਾਂ ਨੂੰ ਗੁਰਤਾ ਦਿੱਤੀ, ਉਸ ਦਿਨ ਤੋਂ ਅਸੀਂ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗ ਪਏ
ਜੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਡੇ 6 ਗੁਰੂਆਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ ਦਰਜ ਕੀਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ 907 ਸ਼ਬਦ ਲਿਖੇ, ਗੁਰੂ ਅੰਗਦ ਦੇਵ ਮਹਾਰਾਜ ਨੇ 61 ਸ਼ਬਦ ਲਿਖੇ, ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ 973 ਸ਼ਬਦ ਲਿਖੇ, ਸ੍ਰੀ ਗੁਰੂ ਰਾਮਦਾਸ ਜੀ ਨੇ 679 ਸ਼ਬਦ ਲਿਖੇ ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ 2218 ਸ਼ਬਦ ਲਿਖੇ। ਔਰ ਮੈਂ ਇਹ ਵੀ ਸੰਗਤਾਂ ਨੂੰ ਸਰੋਤਿਆਂ ਨੂੰ ਦੱਸ ਦਿਆਂ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪਾਦ ਕੀਤੀ ਗਈ ਉਸ ਵੇਲੇ ਇਸ ਦੇ 974 ਪੰਨੇ ਸੀ। ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਬੋ ਕੀ ਤਲਵੰਡੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 69 ਸ਼ਬਦ 57 ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ 1430 ਪੰਨਿਆਂ ਦਾ ਗ੍ਰੰਥ ਸੰਪਾਦ ਕੀਤਾ, ਇਹ ਆਡਿਟ ਕੀਤਾ। ਔਰ ਮੈਂ ਇਹ ਵੀ ਸਰੋਤਿਆਂ ਨੂੰ ਦੱਸ ਦਿਆਂ ਕਿ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁੱਲ ਅੱਖਰ 92,224 ਹਨ। ਅੱਜ ਕੋਈ ਕਵੀ ਕਵਿਤਾ ਲਿਖ ਦੇਵੇ ਉਹਦੇ ਮਨ ਵਿਚ ਹੰਕਾਰ ਆ ਜਾਂਦਾ। ਜੋਹਨ ਮਿਲਟਨ ਨੇ ਕਿਹਾ ਸੀ ਵੀ ਮੈਂ ਇੱਕ ਐਸੀ ਕਵਿਤਾ ਲਿਖ ਚੱਲਿਆ ਜਿਹਨੂੰ ਕਦੀ ਸੰਸਾਰ ਭੁੱਲੇਗਾ ਨਹੀਂ। ਔਰ ਮੈਂ ਕਹਿੰਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਿਸ਼ਾਲ ਆਤਮਾ ਦਾ ਅੰਦਾਜ਼ਾ ਵੇਖੋ, ਐਡਾ ਵੱਡਾ ਗ੍ਰੰਥ ਲਿਖ ਕੇ ਉਹਨਾਂ ਨੇ ਅਖੀਰ ਵਿਚ ਇਹੀ ਆਖਿਆ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਧਰਤੀ ਹੋਏ। ਕਹਿੰਦੇ ਮੇਰੇ ਵਿਚ ਕੋਈ ਗੁਣ ਨਹੀਂ, ਮੈਂ ਉਸ ਅਕਾਲ ਪੁਰਖ ਨੇ ਮੇਰੇ ਉੱਤੇ ਤਰਸ ਕਰਕੇ ਇਹ ਸਾਰਾ ਕਾਰਜ ਸੰਪੂਰਨ ਕੀਤਾ। ਹੁਣ ਗੱਲ ਆਉਂਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਕਿਵੇਂ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ, ਦੀਨੇ ਕਾਂਗੜ ਪਿੰਡ ਦੇ ਵਿਚ ਭਾਈ ਦੇਸੂ ਦੇ ਚਬਾਰੇ ਵਿਚ ਬੈਠ ਕੇ ਮਹਾਰਾਜ ਨੇ ਔਰੰਗਜ਼ੇਬ ਨੇ ਇੱਕ ਜ਼ਫ਼ਰਨਾਮਾ ਲਿਖਿਆ। ਉਹਦੇ ਵਿਚ ਲਿਖਿਆ ਮਹਾਰਾਜ ਨੇ ਕਿ ਔਰੰਗਜ਼ੇਬ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਤੂੰ ਨੀਤੀਵਾਨ ਹੈ, ਤੂੰ ਘੋਸ਼ਵਾਰ ਹੈ, ਤੂੰ ਸੰਜਮੀ ਹੈ, ਤੂੰ ਦਾਨੀ ਹੈ। ਤੇ ਬਾਅਦ ਵਿਚ ਲਿਖ ਦਿੱਤਾ ਪਰ ਜਦੋਂ ਆਪਾਂ ਕੋਈ ਗੱਲ ਆ ਕੇ ਪਰ ਲੇਕਿਨ ਪਰੰਤੂ ਬਟ ਲਾ ਦਈਏ ਗੱਲ ਦਾ ਅਰਥ ਹੀ ਬਦਲ ਜਾਂਦਾ। ਤੇ ਮਹਾਰਾਜ ਨੇ ਕਿਹਾ ਪਰ ਔਰੰਗਜ਼ੇਬ ਤੂੰ ਬੇਈਮਾਨ ਹੈ, ਕੀ ਹੋਇਆ ਤੂੰ ਮੇਰੇ ਨਿੱਕੇ ਨਿੱਕੇ ਚਾਰ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ, ਅਜੇ ਤੇ ਵੱਡਾ ਨਾਗ ਕੁੰਡਲ ਮਾਰ ਕੇ ਬੈਠਾ। ਇਹ ਜ਼ਫ਼ਰਨਾਮਾ ਲਿਖ ਕੇ ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਕਿਹਾ ਜਾਓ ਔਰੰਗਜ਼ੇਬ ਦੇ ਹੱਥਾਂ ਅੱਗੇ ਦੇ ਕੇ ਆਓ। ਔਰੰਗਜ਼ੇਬ ਉਸ ਵੇਲੇ ਅਹਿਮਦਨਗਰ ਦੱਖਣ ਵਿਚ ਬੈਠਾ ਸੀ ਤੇ ਭਾਈ ਦਇਆ ਸਿੰਘ ਉੱਥੇ ਪਹੁੰਚੇ ਤਾਂ ਔਰੰਗਜ਼ੇਬ ਦੀ ਲੜਕੀ ਜ਼ੇਬਲ ਨਿਸਾ ਆਈ। ਭਾਈ ਦਇਆ ਸਿੰਘ ਕਹਿੰਦੇ ਵੀ ਅਸੀਂ ਔਰੰਗਜ਼ੇਬ ਨੂੰ ਮਿਲਣਾ ਤੇ ਜ਼ੇਬਲ ਨਿਸਾ ਨੇ ਜਾ ਕੇ ਆਪਣੇ ਪਿਓ ਨੂੰ ਕਿਹਾ, ਕਹਿਣ ਲੱਗੀ ਅੱਬਾ ਜਾਨ ਪੰਜਾਬ ਵਿਚ ਇੱਕ ਜਲਾਲ ਵਾਲੇ ਜਲਾਲੀ ਸਿੰਘ ਆਏ ਆ, ਜੇ ਹੁਕਮ ਹੋਵੇ ਤਾਂ ਪੇਸ਼ ਕਰਦੇ ਆ। ਉਹ ਕਹਿੰਦਾ ਹਾਂ। ਜਦੋਂ ਭਾਈ ਦਇਆ ਸਿੰਘ ਨੇ ਹਜ਼ੂਰ ਦਾ ਲਿਖਿਆ ਜ਼ਫ਼ਰਨਾਮਾ ਦਿੱਤਾ, ਕਹਿੰਦੇ ਨੇ ਜੋ ਜੋ ਪੜ੍ਹਦਾ ਗਿਆ ਉਹਦਾ ਦਮ ਖੁਸ਼ਕ ਹੁੰਦਾ ਗਿਆ। ਉਹਨੇ ਫਿਰ ਮਹਾਰਾਜ ਨੂੰ ਚਿੱਠੀ ਲਿਖੀ, ਕਹਿੰਦਾ ਮਹਾਰਾਜ ਮੈਨੂੰ ਤੁਸੀਂ ਦੱਖਣ ਵਿਚ ਆਣ ਕੇ ਮਿਲੋ। ਤੇ ਮਹਾਰਾਜ ਉਸ ਵੇਲੇ ਸਾਬੋ ਕੀ ਤਲਵੰਡੀ ਸੀ ਜਾਂ ਉਹਦੀ ਔਰੰਗਜ਼ੇਬ ਦੀ ਦੂਸਰੀ ਚਿੱਠੀ ਆ ਗਈ, ਕਹਿੰਦਾ ਮਹਾਰਾਜ ਵੀ ਮੈਂ ਪੰਜਾਬ ਨਹੀਂ ਆ ਸਕਦਾ, ਮੈਂ ਆਪਣੇ ਕੀਤੇ ਦਾ ਪਛਤਾਪ ਕਰਨਾ ਚਾਹੁੰਦਾ ਵੀ ਤੁਸੀਂ ਮੈਨੂੰ ਦੱਖਣ ਚ ਆਣ ਕੇ ਮਿਲੋ। ਮਹਾਰਾਜ ਨੇ ਇੱਕ ਸਿੰਘਾਂ ਨੂੰ ਕਿਹਾ ਵੀ ਚਲੋ ਦੱਖਣ ਦੀ ਤਿਆਰੀ ਸ਼ੁਰੂ ਕਰੋ। ਅਜੇ ਮਹਾਰਾਜ ਜਾ ਹੀ ਰਹੇ ਸੀ, ਅਜੇ ਮਹਾਰਾਜ ਰਾਜਸਥਾਨ ਦੇ ਵਿਚ ਸੀ ਜਾਂ 3 ਮਾਰਚ 1707 ਈਸਵੀ ਨੂੰ ਔਰੰਗਜ਼ੇਬ ਦੀ ਮੌਤ ਹੋ ਗਈ। ਮਹਾਰਾਜ ਦੀ ਮੁਲਾਕਾਤ ਹੋ ਨਾ ਸਕੀ। ਔਰੰਗਜ਼ੇਬ ਦੇ 3 ਲੜਕੇ ਸੀ, ਤਾਰਾ ਆਜ਼ਮ, ਬਹਾਦਰ ਸ਼ਾਹ ਤੇ ਕਾਮ ਬਖਸ਼। ਇਹਨਾਂ 3 ਦੀ ਤਖ਼ਤ ਬਦਲੇ ਲੜਾਈ ਹੋਈ। ਬਹਾਦਰ ਸ਼ਾਹ ਨੇ ਸੋਝੀ ਵਰਤੀ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਮਦਦ ਮੰਗੀ। ਕਹਿੰਦੇ ਨੇ ਆਗਰੇ ਦੇ ਕੋਲ ਧੌਲਪੁਰ ਦੇ ਦਰਮਿਆਨ ਜਾਜੂ ਦੇ ਮੈਦਾਨ ਵਿਚ ਇੱਕ ਬੜਾ ਗਹਿਗਟ ਜੰਗ ਹੋਇਆ। ਤਾਰਾ ਆਜ਼ਮ ਹਾਰ ਗਿਆ, ਬਹਾਦਰ ਸ਼ਾਹ ਜਿੱਤ ਗਿਆ ਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਦੀ ਖੁਸ਼ੀ ਵਿਚ ਆਗਰੇ ਦੇ ਕਿਲੇ ਵਿਚ ਸੱਦਿਆ ਤੇ ਮਹਾਰਾਜ ਫਿਰ ਆਗਰੇ ਦੇ ਕਿਲੇ ਵਿਚ ਆਏ ਤੇ ਉੱਥੇ ਮਹਾਰਾਜ ਦਾ ਬੜਾ ਹੀ ਨੇ ਅਦਬ ਕੀਤਾ, ਬੜਾ ਸਤਿਕਾਰ ਕੀਤਾ ਤੇ ਮਹਾਰਾਜ ਨੇ ਉੱਥੇ 3 ਗੱਲਾਂ ਕਹੀਆਂ। ਕਹਿੰਦੇ ਬਹਾਦਰ ਸ਼ਾਹ, ਬਾਦਸ਼ਾਹ ਦਾ ਪਹਿਲਾ ਫਰਜ਼ ਏ ਉਹ ਸਾਰੀ ਜਨਤਾ ਨੂੰ ਇੱਕ ਅੱਖ ਦੇ ਨਾਲ ਦੇਖੇ, ਬਾਦਸ਼ਾਹ ਦਾ ਦੂਸਰਾ ਫਰਜ਼ ਏ ਸਾਰੇ ਧਰਮਾਂ ਦਾ ਆਦਰ ਕਰੇ ਤੇ ਬਾਦਸ਼ਾਹ ਦਾ ਤੀਸਰਾ ਫਰਜ਼ ਹੈ ਜਿਨ੍ਹਾਂ ਜ਼ਾਲਮਾਂ ਨੇ ਜ਼ੁਲਮ ਕੀਤੇ ਨੇ ਉਹਨਾਂ ਨੂੰ ਫੜ ਕੇ ਸਜਾਵਾਂ ਦੇ ਦੇ। ਇਹ ਕਹਿੰਦਾ ਮਹਾਰਾਜ ਮੈਂ ਹੁਣੇ ਹੁਣੇ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਮੈਂ ਤੁਹਾਡੇ ਕਹਿਣ ਉੱਤੇ ਪੂਰਾ ਅਮਲ ਕਰਾਂਗਾ। ਅਜੇ ਗੱਲਾਂ ਚੱਲ ਹੀ ਰਹੀਆਂ ਸੀ, ਇਤਿਹਾਸਕਾਰ ਇਹ ਗੱਲ ਲਿਖਦੇ ਆ ਕਿ ਜੈਪੁਰ ਦੇ ਵਿੱਚ ਰਾਜਾ ਜੈ ਸਿੰਘ ਨੇ ਬਗਾਵਤ ਕਰ ਦਿੱਤੀ
ਜੀ।
ਇਹ ਕਹਿੰਦਾ ਮਹਾਰਾਜ ਜੀ ਮੈਨੂੰ ਤਾਂ ਹੁਣ ਜੈਪੁਰ ਜਾਣਾ ਪੈਣਾ ਹੈ। ਮਹਾਰਾਜ ਕਹਿੰਦੇ ਤੁਸੀਂ ਜਾ ਕੇ ਬਗਾਵਤ ਨੂੰ ਦਬਾਓ, ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਮਗਰ ਆਉਣੀ ਹੈ
ਜੀ।
ਇੱਧਰ ਜਿਹੜਾ ਵਜ਼ੀਰ ਖਾਂ ਸੀ ਉਹਦੇ ਪਾਪ ਕੰਮ ਉੱਥੇ, ਉਹਨੂੰ ਜਦੋਂ ਸੀ ਆਈ ਡੀ ਨੇ ਖਬਰ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਦਾ ਸੇਵਕ ਬਣ ਗਿਆ ਬਹਾਦਰ ਸ਼ਾਹ ਤੇ, ਇਹਨੇ ਕਿਹਾ ਵੀ ਹੁਣ ਮੇਰਾ ਅਸਰ ਬਹੁਤ ਮਾੜਾ ਹੋਵੇਗਾ, ਤੇ ਇਹਦੇ ਦਰਬਾਰੀਆਂ ਨੇ ਸਲਾਹ ਦੇ ਦਿੱਤੀ ਵੀ ਇਸ ਤੋਂ ਪਹਿਲੇ ਕਿ ਗੁਰੂ ਗੋਬਿੰਦ ਸਿੰਘ ਤੇਰੇ ਤੇ ਕੋਈ ਵਾਰ ਕਰੇ ਤੂੰ ਗੁਰੂ ਗੋਬਿੰਦ ਸਿੰਘ ਦਾ ਕਤਲ ਹੀ ਕਰਵਾ ਦੇ
ਜੀ।
ਇਹਦੇ ਫਿਰ ਉਸ ਵੇਲੇ ਦੋ ਪਠਾਨ ਮੁੰਡੇ ਸੱਦੇ, ਉਹਨਾਂ ਦੇ ਨਾਂ ਸੀ ਗੁਲ ਖਾਂ ਔਰ ਜਮਸ਼ੈਦ ਖਾਂ। ਕਈ ਇਤਿਹਾਸਕਾਰਾਂ ਨੇ ਜਮਸ਼ੈਦ ਖਾਂ ਦਾ ਨਾਂ ਅਤਾਉਲਾ ਖਾਂ ਵੀ ਲਿਖਿਆ, ਪਰ ਬਹੁਤ ਇਤਿਹਾਸਕਾਰ ਗੁਲ ਖਾਂ ਤੇ ਜਮਸ਼ੈਦ ਖਾਂ ਮੰਨਦੇ ਆ। ਇਹ ਪੈਸੇ ਦੇ ਕੇ ਇਹਨਾਂ ਨੂੰ ਪੇਸ਼ਗੀ ਦੇ ਕੇ ਇਹਨੂੰ ਗੁਰੂ ਗੋਬਿੰਦ ਸਿੰਘ ਨੂੰ ਕਤਲ ਕਰਨ ਵਾਸਤੇ ਭੇਜ ਦਿੱਤਾ। ਇਹ ਕਹਿੰਦੇ ਨੇ ਦੋਵੇਂ ਪਠਾਨ ਦਿੱਲੀ ਮਾਤਾ ਸੁੰਦਰੀ ਜੀ ਕੋਲ ਆਏ, ਮਾਤਾ ਸੁੰਦਰੀ ਜੀ ਦੇ ਕੋਲੋਂ ਸਾਰੀਆਂ ਖਬਰਾਂ ਲੈ ਕੇ ਇਹ ਨਦੇੜ ਪਹੁੰਚ ਗਏ
ਜੀ।
ਤੇ ਮਹਾਰਾਜ ਵੀ ਉਧਰ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਨਦੇੜ ਪਹੁੰਚ ਗਏ ਸੀ
ਜੀ।
ਤੇ ਇਤਿਹਾਸਕਾਰ ਇਸ ਗੱਲ ਕਹਿੰਦੇ ਆ ਵੀ ਇੱਕ ਦਿਨ ਮਹਾਰਾਜ ਦਰਿਆ ਗੋਦਾਵਰੀ ਦੇ ਕੰਢੇ ਉੱਤੇ ਸੈਰ ਕਰਦੇ ਪਏ ਸੀ ਤੇ ਬਹਾਦਰ ਸ਼ਾਹ ਮਿਲ ਗਿਆ
ਜੀ।
ਤੇ ਬਹਾਦਰ ਸ਼ਾਹ ਨੇ ਮਹਾਰਾਜ ਨੂੰ ਤਿੰਨ ਗੱਲਾਂ ਯਾਦ ਕਰਵਾਈਆਂ
ਜੀ।
ਇਹ ਫਿਰ ਥੋੜਾ ਜਿਹਾ ਟਾਲ ਮਟੋਲ ਕਰਨ ਲੱਗ ਪਿਆ ਤੇ ਮਹਾਰਾਜ ਸਮਝ ਗਏ ਵੀ ਹੁਣ ਇਹਨਾਂ ਤਿਲਾਂ ਵਿੱਚ ਤੇਲ ਨਹੀਂ। ਤੇ ਫਿਰ ਮਹਾਰਾਜ ਸੰਤ ਮਾਧੋ ਦਾਸ ਦੇ ਡੇਰੇ ਆ ਗਏ
ਜੀ।
ਉੱਥੇ ਫਿਰ ਸੰਤ ਮਾਧੋ ਦਾਸ ਨੂੰ ਅੰਮ੍ਰਿਤ ਪਾਨ ਕਰਵਾ ਕੇ ਬੰਦਾ ਸਿੰਘ ਬਣਾ ਕੇ, ਜੋ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਲ ਮਸ਼ਹੂਰ ਹੋਇਆ, ਮਹਾਰਾਜ ਨੇ ਉਹਨੂੰ ਅੰਮ੍ਰਿਤ ਪਾਨ ਕਰਵਾਇਆ, ਉਹਨੂੰ ਸਿੱਖਿਆ ਦੇ ਕੇ ਜ਼ਾਲਮਾਂ ਸੋਧਾ ਲਾਉਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਨੂੰ ਪੰਜਾਬ ਰਵਾਨਾ ਕੀਤਾ। ਇੱਥੇ ਆਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਜ਼ਾਲਮਾਂ ਨੂੰ ਸੋਧਾ ਲਾਇਆ, ਕਿਵੇਂ ਗੁਰਦਾਸ ਮੰਗਲ ਦੀ ਹਵੇਲੀ ਚੋਂ ਗ੍ਰਿਫ਼ਤਾਰ ਹੋਇਆ, ਕਿਵੇਂ ਇਹਨੂੰ ਸ਼ਹੀਦ ਕੀਤਾ ਗਿਆ। ਇੱਕ ਵੱਖਰਾ ਮਜ਼ਮੂਨ ਹੈ। ਪਰ ਕਹਿੰਦੇ ਵੀ ਮਹਾਰਾਜ ਉੱਥੇ ਨਦੇੜ ਦੀ ਧਰਤੀ ਦੇ ਉੱਤੇ ਰੋਜ਼ ਦੀਵਾਨ ਸਜਾਉਂਦੇ ਸੀ। ਇਹ ਜਿਹੜੀ ਜਮਸ਼ੈਦ ਖਾਂ ਤੇ ਗੁਲ ਖਾਂ ਸੀ ਇਹ ਵੀ ਉੱਥੇ ਆਣ ਕੇ ਦਰਬਾਰ ਵਿੱਚ ਹਾਜ਼ਰੀ ਭਰਨ ਲੱਗ ਪਏ
ਜੀ।
ਤੇ ਇੱਕ ਦਿਨ ਮਹਾਰਾਜ ਦੀਵਾਨ ਲਾ ਕੇ ਤੇ ਵਾਪਸ ਤੰਬੂ ਚ ਆ ਗਏ ਤੇ ਗੁਲ ਖਾਂ ਤੇ ਜਮਸ਼ੈਦ ਖਾਂ ਵੀ ਆਣ ਕੇ ਮਹਾਰਾਜ ਦੇ ਕੋਲ ਬਹਿ ਗਏ ਤੇ ਜਿਹੜਾ ਬਾਹਰ ਖੜਾ ਪਹਿਰੇਦਾਰ ਲੱਖਾ ਸਿੰਘ ਸੀ ਉਹਨੇ ਕਿਹਾ ਵੀ ਮਹਾਰਾਜ ਕੁਝ ਥਕਾਵਟ ਮਹਿਸੂਸ ਕਰ ਰਹੇ ਆ, ਤੁਸੀਂ ਆਪਣੇ ਘਰਾਂ ਨੂੰ ਜਾਓ ਸਾਰੇ। ਤੇ ਸਾਰੀਆਂ ਸੰਗਤਾਂ ਉੱਠ ਕੇ ਬਾਹਰ ਆ ਗਈਆਂ ਤੇ ਗੁਲ ਖਾਂ ਤੇ ਜਮਸ਼ੈਦ ਖਾਂ ਅੰਦਰ ਬੈਠੇ ਸੀ ਅਜੇ ਤੇ ਮਹਾਰਾਜ ਕੂਹਣੀ ਦਾ ਸਹਾਰਾ ਲੈ ਕੇ ਪਲੰਘ ਦੇ ਉੱਤੇ ਲੇਟੇ ਹੋਏ ਸੀ ਤੇ ਗੁਲ ਖਾਂ ਨੇ ਜਮਸ਼ੈਦ ਖਾਂ ਨੂੰ ਇਸ਼ਾਰਾ ਕੀਤਾ ਵੀ ਐਡੀ ਚੰਗਾ ਮੌਕਾ ਤਾਂ ਮਿਲਣਾ ਨੀ ਤੇ ਉੱਥੇ ਖੰਜਰ ਪਿਆ ਸੀ, ਮਹਾਰਾਜ ਦਾ ਹੀ ਖੰਜਰ ਸੀ, ਇਹਨੇ ਚੁੱਕਿਆ ਤੇ ਮਹਾਰਾਜ ਦੇ ਜਿਹੜਾ ਚੱਕ ਕੇ ਖੰਜਰ ਉਹਨੇ ਮਹਾਰਾਜ ਦੀ ਵੱਖੀ ਦੇ ਵਿੱਚ ਖੋਬ ਦਿੱਤਾ
ਜੀ।
ਤੇ ਸਾਰੇ ਰੌਲਾ ਪੈ ਗਿਆ ਵੀ ਮਹਾਰਾਜ ਜ਼ਖਮੀ ਹੋ ਗਏ, ਮਹਾਰਾਜ ਜ਼ਖਮੀ ਹੋ ਗਏ। ਤੇ ਬਾਅਦ ਵਿੱਚ ਗੁਲ ਖਾਂ ਤੇ ਜਮਸ਼ੈਦ ਖਾਂ ਤਾਂ ਸਿੰਘਾਂ ਨੇ ਫੜ ਲਿਆ, ਇਹਨਾਂ ਨੂੰ ਸੋਧਾ ਲਾ ਤਾ, ਇਹਨਾਂ ਦਾ ਉੱਥੇ ਹੀ ਕਤਲ ਕਰ ਦਿੱਤਾ ਸਿੰਘਾਂ ਨੇ। ਤੇ ਫਿਰ ਮਹਾਰਾਜ ਜ਼ਖਮੀ ਹੋ ਗਏ ਤੇ ਮਹਾਰਾਜ ਦਾ ਫਿਰ ਇਲਾਜ ਇੱਕ ਅੰਗਰੇਜ਼ ਡਾਕਟਰ ਮਿਸਟਰ ਕੌਲ ਨੇ ਕੀਤਾ। ਤੇ ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਾ ਸੀ ਤੇ ਬਹਾਦਰ ਸ਼ਾਹ ਨੇ ਫਿਰ ਮਹਾਰਾਜ ਦੀ ਇਲਾਜ ਵਾਸਤੇ ਇੱਕ ਅੰਗਰੇਜ਼ ਡਾਕਟਰ ਭੇਜਿਆ, ਡਾਕਟਰ ਕੌਲ
ਜੀ।
ਉਹਨੇ ਇੰਨੀ ਅੱਛੀ ਤਰ੍ਹਾਂ ਮਹਾਰਾਜ ਦਾ ਇਲਾਜ ਕੀਤਾ, ਮਹਾਰਾਜ ਨੇ ਦਸਾਂ ਦਿਨਾਂ ਦੇ ਵਿੱਚ ਇਸ਼ਨਾਨ ਕਰ ਲਿਆ
ਜੀ।
ਤੇ ਇੱਕ ਦਿਨ ਕਹਿੰਦੇ ਨੇ ਮਹਾਰਾਜ ਆਪਣੇ ਸ਼ਸਤਰਾਂ ਦੇ ਕੋਲ ਬੈਠੇ ਸੀ, ਇੱਕ ਵੱਡਾ ਤੀਰ ਪਿਆ, ਇੱਕ ਵੱਡੀ ਕਮਾਨ ਪਈ ਤੇ ਉਧਰੋਂ ਰਾਜਸਥਾਨ ਦਾ ਸ਼ਹਿਜ਼ਾਦਾ ਆ ਗਿਆ
ਜੀ।
ਮਹਾਰਾਜ ਨੂੰ ਕਹਿੰਦਾ ਵੀ ਮਹਾਰਾਜਾ ਕੋਈ ਤੀਰ ਚਲਾਉਂਦਾ ਵੀ ਹੈ ਕਿ ਐਵੇਂ ਦਰਸ਼ਨ ਲਈ ਹੈ? ਤੇ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਵੀ ਤੀਰ ਨੀ ਫੜਾਓ ਤੇ ਕਮਾਨ ਵੀ ਫੜਾਓ। ਤੇ ਮਹਾਰਾਜ ਨੇ ਜਦੋਂ ਤੀਰ ਤੇ ਕਮਾਨ ਤੇ ਚੜ ਕੇ ਤੀਰ ਛੱਡਿਆ
ਜੀ
ਤੇ ਤੀਰ ਤੇ ਕਹਿੰਦੇ ਨੇ ਕਿਤੇ 3 ਮੀਲ ਦੂਰ ਜਾ ਡਿੱਗਾ ਤੇ ਮਹਾਰਾਜ ਦੇ ਸਰੀਰ ਦੇ ਜਿਹੜੇ ਟਾਂਕੇ ਲੱਗੇ ਸੀ ਉਹ ਟੁੱਟ ਗਏ
ਜੀ
ਤੇ ਖੂਨ ਵਹਿਣਾ ਜਾਰੀ ਹੋ ਗਿਆ। ਤੇ ਮਹਾਰਾਜ ਨੇ ਕਿਹਾ ਵੀ ਹੁਣ ਸਾਨੂੰ ਆਖਰੀ ਅਕਾਲ ਪੁਰਖ ਦਾ ਸੱਦਾ ਆ ਗਿਆ, ਸਾਰੀਆਂ ਸੰਗਤਾਂ ਨੂੰ ਹੁਕਮ ਕਰਦੇ ਵੀ ਇਸ ਤਰੀਕ ਨੂੰ ਇੱਥੇ ਇਕੱਠੇ ਹੋਣ। ਤੇ ਉਹ ਫਿਰ ਸੰਗਤਾਂ ਇਕੱਠੀਆਂ ਹੋ ਗਈਆਂ ਤੇ ਮਹਾਰਾਜ ਨੇ ਕਿਹਾ ਵੀ ਸਾਡੇ ਸਤਖੰਡ ਵੱਲ ਤਿਆਰੀ ਹੈ, ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਤੇ ਸੱਚਖੰਡ ਚੱਲੇ ਜੇ, ਸਾਨੂੰ ਕਿੰਨਾ ਦੀ ਲੜ ਲਾ ਚੱਲੇ ਜੇ। ਤਾਂ ਫਿਰ ਮਹਾਰਾਜ ਨੇ ਕਿਹਾ ਵੀ ਗ੍ਰੰਥ ਸਾਹਿਬ ਲੈ ਕੇ ਆਓ। ਮਹਾਰਾਜ ਨੇ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਫਿਰ ਮਹਾਰਾਜ ਨੇ ਗ੍ਰੰਥ ਸਾਹਿਬ ਨੂੰ ਗੁਰਤਾ ਦਿੱਤੀ। ਉਸ ਦਿਨ ਤੋਂ ਹੁਕਮ ਕਰ ਦਿੱਤਾ ਗਿਆ, ਆਗੇ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿਣਾ, ਗੁਰੂ ਗ੍ਰੰਥ ਸਾਹਿਬ ਦੀ ਆਪਾਂ ਮੰਨਣਾ, ਆਪਾਂ ਨੇ ਕਿਸੇ ਵੀ ਦੇਹ ਧਾਰੀ ਨੂੰ ਗੁਰੂ ਨੀ ਮੰਨਣਾ। ਪਰ ਅੱਜ ਦੁੱਖ ਇਸ ਗੱਲ ਦਾ ਵੀ ਪੰਜਾਬ ਵਿਚ ਦੇਹ ਧਾਰੀਆਂ ਦਾ ਕੋਈ ਅੰਤ ਹੀ ਕੋਈ ਨੀ ਰਹਿ ਗਿਆ, ਤੇ ਮਹਾਰਾਜ ਦੇ ਹੁਕਮ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ। ਦੇਖੋ ਮੈਂ ਭੈਣ ਜੀ ਇੱਕ ਗੱਲ ਹੋਰ ਕਹਿਣੀ ਚਾਹਣਾ ਕਿ ਅਸੀਂ ਰੋਜ਼ ਇੱਕ ਦੋਹਰਾ ਪੜੀ ਜਾ ਰਹੇ ਹਾਂ ਗੁਰਦੁਆਰਿਆਂ ਵਿਚ ਵੀ ਆਮ ਵੀ ਜੋ ਪ੍ਰਭ ਕੋ ਮਿਲ ਖੋਜ ਹੈ ਖੋ ਸ਼ਬਦ, ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੇਲੇ ਬੋਚ ਹੈ। ਗੱਲ ਇਹ ਹੈ ਵੀ ਅਸੀਂ ਖੋਜਦੇ ਕੀ ਪਏ ਆ, ਖੋਜਣ ਦੀ ਸਾਨੂੰ ਲੋੜ ਹੈ, ਸਾਨੂੰ ਗੁਰਬਾਣੀ ਖੋਜਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਪਰ ਅੱਜ ਨਾ ਤੇ ਅਸੀਂ ਗੁਰਬਾਣੀ ਨੂੰ ਖੋਜ ਰਹੇ ਹਾਂ, ਬਸ ਦੋਹਰਾ ਰੋਜ਼ ਪੜੀ ਜਾ ਰਹੇ ਹਾਂ। ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਅਸੀਂ ਜਿੰਨਾ ਗੁਰਬਾਣੀ ਨੂੰ ਪੜਾਂਗੇ, ਜਿੰਨਾ ਇਸ ਨੂੰ ਬਾਚਾਂਗੇ, ਜਿੰਨਾ ਇਸ ਨੂੰ ਸਮਝਣ ਦਾ ਯਤਨ ਕਰਾਂਗੇ, ਓਨਾ ਹੀ ਸਾਡਾ ਜੀਵਨ ਸੁਖੀ ਤੇ ਸੁਖਾਲਾ ਹੋਏ।
ਬਿਲਕੁਲ, ਸੋ ਇਹ ਬਹੁਤ ਜ਼ਰੂਰੀ ਹੈ। ਔਰ ਇਹ ਸਮਝਣ ਦੀ ਲੋੜ ਜਿਹੜੀ ਹੈ ਉਹ ਸਾਨੂੰ ਇਸ ਵੇਲੇ ਵੀ ਹੈ ਬਹੁਤ, ਸ਼ੁਰੂ ਤੋਂ ਹੀ ਜਦੋਂ ਤੋਂ ਸਾਨੂੰ ਦੇਖੋ ਐਡਾ ਵੱਡਾ ਅਨਮੋਲ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ, ਔਰ ਅਸੀਂ ਉਸ ਨੂੰ ਪੜਨ ਦੇ ਉੱਤੇ ਤਾਂ ਜ਼ੋਰ ਦਿੰਨੇ ਆ, ਪਰ ਅਸੀਂ ਕਦੇ ਵੀ ਉਸ ਨੂੰ ਸਮਝਣ ਦੇ ਵਿੱਚ, ਅਸੀਂ ਉਸ ਨੂੰ ਅਮਲ ਦੇ ਵਿੱਚ ਲਿਆਉਣ ਦੇ ਵਿੱਚ, ਜਿਵੇਂ ਗੱਲ ਤੁਸੀਂ ਖੋਜਣ ਦੀ ਕੀਤੀ ਹੈ, ਖੋਜਣ ਦੇ ਉੱਤੇ ਜ਼ੋਰ ਜਿਹੜਾ ਉਹ ਕਦੇ ਵੀ ਨਹੀਂ ਗਿਆ ਸਾਡਾ। ਔਰ ਇਸੇ ਕਰਕੇ ਸ਼ਾਇਦ ਅਸੀਂ ਭਟਕੇ ਹੋਏ ਵੀ ਕਿਤੇ ਨਾ ਕਿਤੇ ਮਹਿਸੂਸ ਆਪਣੇ ਆਪ ਨੂੰ ਕਰ ਰਹੇ
ਹਾਂ। ਦੁੱਖ ਦੀ ਗੱਲ ਹੈ ਵੀ ਅਸੀਂ, ਇਹ ਵੀ ਦੁੱਖ ਦੀ ਗੱਲ ਹੈ, ਅਸੀਂ ਇਹਨਾਂ ਨੂੰ ਰੁਮਾਲਿਆਂ ਦੇ ਵਿੱਚ ਲਪੇਟ ਕੇ ਰੱਖ ਦਿੱਤਾ ਬਸ।
ਜੀ ਜੀ,
ਅਸੀਂ ਰੁਮਾਲਿਆਂ ਵਿੱਚ ਲਪੇਟ ਕੇ, ਮੈਂ ਕਹਿੰਦਾ ਹੁੰਦਾ ਪੀੜਾ ਕੋਈ ਗੁਰੂ ਨਹੀਂ, ਚੰਡੋਆ ਗੁਰੂ ਨਹੀਂ, ਚੌਸਾ ਗੁਰੂ ਨਹੀਂ, ਪਰ ਲੇਕਿਨ ਜਿਹੜੀ ਜੋ ਸਾਡਾ ਗੁਰੂ ਹੈ, ਗਿਆਨ ਹੈ, ਉਹਨੂੰ ਸਮਝਣ ਦਾ ਯਤਨ ਕਰੋ। ਵਹਿਮਾਂ ਭਰਮਾਂ ਵਿੱਚ ਪੈ ਕੇ ਅਸੀਂ ਆਪਣਾ ਜੀਵਨ ਬਰਬਾਦ ਨਾ ਕਰੀਏ, ਅਸੀਂ ਪਖੰਡੀਆਂ ਦੇ ਮਗਰ ਨਾ ਲੱਗੀਏ। ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋਈਏ।
ਜੀ ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਵਿਸਥਾਰ ਦੇ ਵਿੱਚ ਇਸ ਦੇ ਪਿਛੋਕੜ ਦੇ ਨਾਲ ਜੁੜੀ ਹੋਈ ਜਿਹੜੀ ਘਟਨਾ ਆ ਉਹਦਾ ਜ਼ਿਕਰ ਕੀਤਾ, ਔਰ ਸਾਡੇ ਨਾਲ ਇਹ ਜਿਹੜਾ ਗੁਰੂ ਇਤਿਹਾਸ ਹੈ ਉਹ ਸਾਂਝਾ ਕੀਤਾ, ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਦਿਲਬਰ ਸਾਹਿਬ। ਔਰ ਮੈਨੂੰ ਲੱਗਦਾ ਬਹੁਤ ਵਾਰ ਅਸੀਂ ਇਸ ਘਟਨਾ ਦੇ ਬਾਰੇ ਜਾਣੂ ਹੀ ਨਹੀਂ ਹੁੰਦੇ, ਹਨਾ। ਅਸੀਂ ਅਕਸਰ ਗੱਲਬਾਤ ਕਰਦੇ ਹੁੰਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਵੀ ਗੁਰੂ ਇਤਿਹਾਸ ਤੋਂ ਦੂਰ ਹੋ ਰਹੇ ਆ, ਅਸੀਂ ਖੁਦ ਵੀ ਗੁਰੂ ਇਤਿਹਾਸ ਤੋਂ ਦੂਰ ਹੈਗੇ ਆਪਣੇ ਆਪ ਨੂੰ, ਇਹ ਅਸੀਂ ਮੰਨਦੇ ਹਾਂ ਕਿ ਬਹੁਤ ਵਾਰ ਸਾਡੇ ਪਰਿਵਾਰਾਂ ਦੇ ਵਿੱਚ, ਪਹਿਲਾਂ ਤਾਂ ਪਹਿਲੇ ਸਮਿਆਂ ਦੇ ਵਿੱਚ ਦੇਖੋ ਭਾਵੇਂ ਲੋਕ ਬਹੁਤੇ ਪੜ੍ਹੇ ਨਹੀਂ ਸੀ ਹੁੰਦੇ, ਪਰ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ, ਦਾਦੇ ਦਾਦੀਆਂ, ਨਾਨੇ ਨਾਨੀਆਂ, ਹਨਾ, ਉਹਨਾਂ ਨੂੰ ਜਿਹੜਾ ਗੁਰੂ ਇਤਿਹਾਸ ਸੀਗਾ ਉਹ ਯਾਦ ਹੁੰਦਾ ਸੀ, ਔਰ ਉਹ ਅੱਗੇ ਆਪਣੀਆਂ ਪੀੜ੍ਹੀਆਂ ਤੱਕ ਉਹ ਇਤਿਹਾਸ ਜਿਹੜਾ ਸੀ ਉਹ ਪਹੁੰਚਾਉਂਦੇ ਸੀ, ਹਨਾ। ਔਰ ਅੱਜ ਦੀ ਇਹ ਬਹੁਤ ਵੱਡੀ ਇੱਕ ਘਾਟ ਆ ਅੱਜ ਦੇ ਸਮੇਂ ਦੀ ਕਿ ਜਿਹੜੇ ਹੁਣ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵੀ ਸ਼ਾਇਦ ਜਿਹੜਾ ਗੁਰੂ ਇਤਿਹਾਸ ਆ ਉਸ ਹੱਦ ਤੱਕ ਯਾਦ ਨਹੀਂ ਆ, ਜਾਂ ਫਿਰ ਉਹਨਾਂ ਦੀ ਉਹਨਾਂ ਦਾ ਜਿਹੜਾ ਸਮਾਂ ਆ ਜਾਂ ਇਸ ਤਰ੍ਹਾਂ ਨਹੀਂ ਬਣਦਾ ਅਗਲੀਆਂ ਪੀੜ੍ਹੀਆਂ ਦੇ ਨਾਲ, ਜਾਂ ਫਿਰ ਜਿਹੜੀਆਂ ਅਗਲੀਆਂ ਪੀੜ੍ਹੀਆਂ ਆ ਉਹਨਾਂ ਦੀ ਜਿਹੜੀ ਨੇੜਤਾ ਆ ਉਹ ਇੰਨੀ ਜ਼ਿਆਦਾ ਨਹੀਂ ਆ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਇਹ ਸਾਰਾ ਜਿਹੜਾ ਖਜ਼ਾਨਾ ਆ ਉਹ ਉਹਨਾਂ ਤੋਂ ਹਾਸਲ ਕਰ ਸਕੀਏ। ਸੋ ਬਹੁਤ ਵਾਰ ਮੈਂ ਸੋਚਦੀ ਹੁੰਦੀ ਹਾਂ ਕਿ ਇਸ ਘਟਨਾ ਦੇ ਬਾਰੇ ਜਾਣਨ ਦੀ ਬਜਾਏ ਅਸੀਂ ਬਹੁਤ ਵਾਰ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਉਸੇ ਸਮੇਂ ਨੂੰ ਸ਼ਾਇਦ ਗੁਰਗੱਦੀ ਦਿਵਸ ਮੰਨ ਲੈਂਦੇ ਹਾਂ ਕਈ ਵਾਰ। ਸੋ ਬਹੁਤ ਸੋਹਣੀ ਤਰ੍ਹਾਂ ਬਹੁਤ ਵਿਸਥਾਰ ਦੇ ਵਿੱਚ ਤੁਸੀਂ ਸਾਡੇ ਨਾਲ ਇਸ ਪਿਛੋਕੜ ਦੇ ਉੱਤੇ ਜਿਹੜੀ ਝਾਤ ਹੈ ਉਹ ਪਵਾਈ ਹੈ, ਔਰ ਇਸ ਦਾ ਜਿਹੜਾ ਚਾਨਣ ਹੈ ਉਹ ਸਾਡੇ ਨਾਲ ਵੰਡਿਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ।
ਬਾਬਾ ਜੀ ਨੂੰ ਉਹਨਾਂ ਦੀ ਸ਼ਹਾਦਤ ਉੱਤੇ ਸਲਾਮ ਕਰਦਾ ਕਰਦਾ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਤਾ ਦੇ ਉਸ ਦੀ ਸਾਰੀਆਂ ਹਰਮਾ ਰੇਡੀਓ ਸੁਣਦੇ ਸਰੋਤਿਆਂ ਨੂੰ।
ਜੀ ਆਵਾਜ਼ ਮੈਨੂੰ ਲੱਗਦਾ ਥੋੜੀ ਜਿਹੀ ਕੱਟੀ ਗਈ ਹੈ। ਸੋ ਦਿਲਬਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੇ ਸਮੇਂ ਦੇ ਲਈ, ਔਰ ਇੱਕ ਵਾਰ ਫੇਰ ਅਸੀਂ ਵੀ ਸਾਰਿਆਂ ਨੂੰ ਵਧਾਈ ਜਿਹੜੀ ਆ ਜ਼ਰੂਰ ਪੇਸ਼ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਉੱਤੇ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਲਓ ਜੀ ਦੋਸਤੋ, ਗੀਤ ਤੋਂ ਬਾਅਦ ਤੇ ਇੱਕ ਛੋਟੇ ਜਿਹੇ ਸੁਰੇਹੇ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਲਹਿਰਾਂ ਪ੍ਰੋਗਰਾਮ ਤੁਸੀਂ ਅੱਜ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ, ਤੇ ਮੈਂ ਤੁਹਾਡੇ ਨਾਲ ਮੈਲਬਨ ਤੋਂ ਜੁੜੀ ਹੋਈ ਹਾਂ। ਕੁਝ ਦੋਸਤ ਵੀ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦੇ ਮੈਸੇਜਸ ਜ਼ਰੂਰ ਸ਼ਾਮਲ ਕਰਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸਾਂਝ ਬਣਾਈ ਹੋਈ ਹੈ ਨਰਿੰਦਰ ਰਾਠੌਰ ਹੋਰਾਂ ਨੇ, ਤੇ ਨਰਿੰਦਰ ਰਾਠੌਰ ਕਹਿੰਦੇ ਜੀ, ਕਹਿੰਦੇ ਭੈਣ ਜੀ ਅਸੀਂ ਹੁਣ ਵੋਲੰਗੋਂਗ ਮੂਵ ਹੋ ਗਏ ਹਾਂ, ਹੁਣ ਤਾਂ ਲੱਗਦਾ ਇਲਾਜ ਹੋ ਜਾਵੇਗਾ, ਲਿਵਰ ਪੁੱਲ ਕੋਈ ਬਾਹਲਾ ਦੂਰ ਨਹੀਂ। ਠੀਕ ਹੈ ਜੀ, ਠੀਕ ਹੈ, ਜ਼ਰੂਰ ਇਲਾਜ ਜ਼ਰੂਰ ਕਰਵਾਓ ਤੁਸੀਂ। ਬਾਕੀ ਜੀ ਕਹਿੰਦੇ ਨਾਲੇ ਨਾ ਕਹਿੰਦੇ ਤੁਸੀਂ ਐਂਟੀ ਹਿਸਟੇਮਾਈਨ ਚੇਂਜ ਕਰਿਆ ਕਰੋ ਹਰ ਸੀਜ਼ਨ ਤੇ। ਬਿਲਕੁਲ ਕਹਿੰਦੇ ਸਹੀ ਕਿਹਾ, ਸਭ ਤੋਂ ਪਹਿਲਾਂ ਗਲੇ ਚ ਖੁਰਕ ਹੁੰਦੀ ਹੈ, ਤੇ ਮੇਰੇ ਜਿਹੜੇ ਸਿਮਟਮਸ ਜਾਂ ਲੱਛਣ ਆ ਜੀ ਉਹ ਹਰ ਵਾਰ ਵੱਖਰੇ ਹੁੰਦੇ ਆ। ਪਿਛਲੇ ਸੀਜ਼ਨ ਚ ਕੀ ਹੋਇਆ ਸੀ ਕਿ ਪੂਰੀ ਬਾਡੀ ਦੇ ਉੱਤੇ ਜਿਹੜੀ ਇਚਿੰਗ ਹੁੰਦੀ ਸੀ, ਯਾਨੀ ਕਿ ਜਿਹੜੀ ਖੁਰਕ ਸੀ ਸਾਰੇ ਬਾਡੀ ਦੇ ਉੱਤੇ ਹੁੰਦੀ ਸੀ, ਚਾਹੇ ਉਹ ਬਾਹਾਂ ਨੇ ਚਾਹੇ ਲੱਤਾਂ ਨੇ, ਹਨਾ। ਪਰ ਇਸ ਵਾਰ ਜਿਹੜੀ ਇਹ ਖੁਰਕ ਹੈ ਇਹ ਗਲੇ ਚ ਵੀ ਹੋ ਰਹੀ ਹੈ, ਮੂੰਹ ਦੇ ਅੰਦਰ ਵੀ ਹੋ ਰਹੀ ਹੈ, ਮੂੰਹ ਦੇ ਬਾਹਰ ਵੀ ਹੋ ਰਹੀ ਹੈ, ਔਰ ਨੱਕ ਤੇ ਅੱਖਾਂ ਦੇ ਵਿੱਚ ਹੁੰਦੀ ਹੈ। ਔਰ ਉਸ ਤੋਂ ਪਿਛਲੀ ਵਾਰ ਅੱਖਾਂ ਦੇ ਵਿੱਚ ਪਾਣੀ ਤੇ ਖੁਰਕ ਵਾਲਾ ਜਿਹੜਾ ਹਾਲ ਸੀ ਉਹ ਜ਼ਿਆਦਾ ਬੁਰਾ ਸੀਗਾ। ਸੋ ਹਰ ਵਾਰ ਜਿਹੜੇ ਸਿਮਟਮਸ ਆ ਵੱਖਰੇ ਹੁੰਦੇ ਆ। ਕੰਨਾਂ ਦੇ ਵਿੱਚ ਵੀ ਜਿਹੜੀ ਖੁਰਕ ਹੈ ਉਹ ਇਸ ਵਾਰ ਬਹੁਤ ਜ਼ਿਆਦਾ ਹੈ, ਔਰ ਕੰਨਾਂ 'ਚ ਖੁਰਕ ਹੋਣ ਤੋਂ ਬਾਅਦ ਇੱਕ ਜਿਹੜੀ ਤਿੱਖੀ ਜਿਹੀ ਦਰਦ ਆ ਉਹ ਵੀ ਮਹਿਸੂਸ ਹੁੰਦੀ ਹੈ। ਖੈਰ ਅੱਜ ਪ੍ਰੋਗਰਾਮ ਦੌਰਾਨ ਮੈਨੂੰ ਲੱਗਦਾ ਕਿ ਜਿਵੇਂ ਆਪਾਂ ਡਾਕਟਰ ਦੇ ਅੱਗੇ ਬੈਠ ਕੇ ਕੋਈ ਗੱਲ ਕਰ ਰਹੇ ਹੁੰਦੇ ਆ ਨਾ, ਉਸ ਤਰ੍ਹਾਂ ਮਹਿਸੂਸ ਹੁੰਦਾ। ਸੋ ਦੂਸਰੇ ਦੋਸਤ ਜਿਹੜੇ ਉਹ ਬੋਰ ਨਾ ਹੋਣ, ਇਸ ਲਈ ਮੈਂ ਆਪਣੇ ਲੱਛਣ ਹੁਣ ਬੰਦ ਕਰਦੀ ਹਾਂ, ਇੱਥੇ ਰੋਕਦੀ ਹਾਂ। ਬਾਕੀ ਕਹਿੰਦੇ ਆ ਕਿ ਮੈਨੂੰ ਕਹਿੰਦੇ 60% ਫਰਕ ਪਿਆ ਪਹਿਲਾਂ ਤੋਂ। ਕਹਿੰਦੇ ਪਹਿਲਾਂ ਹਰ ਮਹੀਨੇ ਰਿਐਕਸ਼ਨ ਹੁੰਦਾ ਸੀ, ਹੁਣ ਬਹੁਤ ਘੱਟ ਹੈ। ਤੇ ਗੋਲਡ ਕੋਸਟ ਦੇ ਵਿੱਚ ਕਹਿੰਦੇ ਪੋਲਨ ਜ਼ਿਆਦਾ ਸੀ, ਮੈਲਬਨ ਦੇ ਵਿੱਚ ਵੀ ਪੋਲਨ ਬਹੁਤ ਜ਼ਿਆਦਾ ਹੈ ਜੀ। ਬਾਕੀ ਤੁਸੀਂ ਜਿਹੜੀ ਇਹ ਦਵਾਈ ਭੇਜੀ ਹੈ ਮੈਂ ਜ਼ਰੂਰ ਉਹ ਕੋਸ਼ਿਸ਼ ਕਰਦੀ ਹਾਂ ਕਿ ਇੱਥੋਂ ਜੇ ਮਿਲ ਸਕੇ ਤਾਂ ਮੈਂ ਜ਼ਰੂਰ ਉਹ ਵੀ ਟਰਾਈ ਕਰੂੰਗੀ, ਕਿਉਂਕਿ ਮੇਰੇ ਲਈ ਵੀ ਇਹ ਜਿਹੜਾ ਸਮਾਂ ਬੜਾ ਔਖਾ ਹੋ ਜਾਂਦਾ ਲੰਘਾਉਣਾ। ਤੇ ਜੇਕਰ ਕੋਈ ਦਵਾਈ ਜਿਹੜੀ ਆ ਉਹ ਕਾਰਗਰ ਸਿੱਧ ਹੁੰਦੀ ਹੈ ਤਾਂ ਉਸਨੂੰ ਅਪਣਾ ਲੈਣਾ ਚਾਹੀਦਾ, ਹਨਾ। ਤੇ ਬਾਕੀ ਛੋਟੀਆਂ ਮੋਟੀਆਂ ਗੋਲੀਆਂ ਜਿਹੜੀਆਂ ਕਲੈਰਨਟਾਈਨ ਜਾਂ ਫਿਰ ਟੈਲਫਾਸਟ ਜਿਹੜੀਆਂ ਆ ਇਹ ਹੁਣ ਕੰਮ ਨਹੀਂ ਕਰ ਰਹੀਆਂ ਲਗਾਤਾਰ, ਕਿਉਂਕਿ ਲੈਂਦੇ ਆ ਰਹੇ ਹਾਂ ਆਪਾਂ। ਬਾਕੀ ਕਹਿੰਦੇ ਭੈਣ ਜੀ ਇਹ ਦਵਾਈ ਮੈਂ 1 ਸਾਲ ਲਈ ਹੈ, ਬਹੁਤ ਫਰਕ ਹੈ। ਮੈਂ ਇਹ ਦਵਾਈ 2-3 ਸਾਲ ਤੱਕ ਮੈਨੂੰ ਇਹ ਕਿਹਾ ਗਿਆ ਸੀ ਲੈਣ ਲਈ, ਪਰ ਕਹਿੰਦੇ ਮੈਂ 1 ਸਾਲ ਹੀ ਲਈ ਸੀਗੀ। ਖੈਰ ਜੇ ਇਹਦੇ ਨਾਲ ਫਰਕ ਪੈਂਦਾ ਤਾਂ ਜ਼ਰੂਰ ਲੈਣੀ ਚਾਹੀਦੀ ਹੈ। ਬਾਕੀ ਦਿਲਵਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤੁਹਾਡੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ, ਪੰਜਾਬ ਚੋਂ ਪੰਜਾਬੀ ਅਤੇ ਪੰਜਾਬੀਅਤ ਨੂੰ ਖਤਮ ਕਰਨ ਲਈ ਸਰਕਾਰਾਂ ਦੇ ਨਾਲ ਨਾਲ ਅਸੀਂ ਵੀ ਇਹਦੇ ਗੁਨਾਹਗਾਰ ਹਾਂ ਜੇ ਇਹਨਾਂ ਸਰਕਾਰ ਨੂੰ ਲਿਆਉਣ ਜੋ ਇਹਨਾਂ ਸਰਕਾਰਾਂ ਨੂੰ ਅਸੀਂ ਲਿਆਉਂਦੇ ਹਾਂ। ਬਿਲਕੁਲ ਪੰਜਾਬ ਦੇ ਲਈ ਕਹਿੰਦੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ 'ਚ ਵਜ਼ਾਰਤ ਭਾਵੇਂ ਇੱਕ ਸਿੱਖ ਦੇ ਹੱਥ ਹੈ, ਪਰ ਇਹ ਲੋਕ ਗੱਦੀ ਦੇ ਲਾਲਚ ਵਿੱਚ ਪੰਜਾਬ ਦੇ ਅਸਲੀ ਇਤਿਹਾਸ ਨੂੰ ਤੇ ਸਿੱਖੀ ਨੂੰ ਮਾਰਨ ਦੇ ਵਿੱਚ ਕੋਈ ਘੱਟ ਨਹੀਂ ਕਰ ਰਹੇ। ਬਿਲਕੁਲ ਸੋ ਇਹ ਜ਼ਿੰਮੇਵਾਰੀਆਂ ਜਿਹੜੀਆਂ ਨਾ ਇਹਨਾਂ ਤੋਂ ਮੁਨਕਰ ਹੋ ਗਈਆਂ ਸਾਡੀਆਂ ਸਰਕਾਰਾਂ, ਸਾਡੇ ਜਿਹੜੇ ਆਗੂ ਆ ਜਾਂ ਫਿਰ ਜਿਹੜੇ ਸਾਡੇ ਦੇਸ਼ ਨੂੰ ਚਲਾਉਣ ਵਾਲੇ ਜਿਹੜੇ ਰਾਜਨੀਤੀਵਾਨ ਹੈ, ਹਨਾ, ਉਹਨਾਂ ਨੇ ਜ਼ਰੂਰ ਕਿਤੇ ਨਾ ਕਿਤੇ ਜ਼ਿੰਮੇਵਾਰੀ ਤੋਂ ਜਿਹੜਾ ਮੂੰਹ ਆ ਉਹ ਫੇਰਿਆ। ਇਸੇ ਕਾਰਨ ਸਾਨੂੰ ਇਹ ਜਿਹੜੀਆਂ ਮੁਸ਼ਕਲਾਂ ਆ ਉਹ ਪੈਦਾ ਹੋਈਆਂ, ਇਹ ਸਮੱਸਿਆਵਾਂ ਜਿਹੜੀਆਂ ਉਹ ਆਈਆਂ, ਤੇ ਇਹ ਬਹੁਤ ਵੱਡਾ ਫਰਜ਼ ਹੈ। ਜੇ ਅੱਜ ਵੀ ਉਹ ਆਪਣੇ ਫਰਜ਼ ਪਛਾਣਨ ਤਾਂ ਜ਼ਰੂਰ ਪੰਜਾਬ ਦਾ ਜਿਹੜਾ ਸੁਧਾਰ ਹੈ ਉਹ ਸੰਭਵ ਹੋ ਸਕਦਾ ਹੈ। ਬਹੁਤ ਬਹੁਤ ਧੰਨਵਾਦ ਨਰਿੰਦਰ ਰਾਠੌਰ ਜੀ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਤੇ ਇਸੇ ਤਰ੍ਹਾਂ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਉਹ ਲਗਾਤਾਰ ਜੁੜੇ ਹੋਏ ਨੇ, ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਗੁਰਿੰਦਰ ਸਿੰਘ ਹੋਰੀ ਸਾਡੇ ਨਾਲ ਬਹੁਤ ਦੇਰ ਤੋਂ ਪਹਿਲਾਂ ਤੋਂ ਜੁੜੇ ਸੀਗੇ, ਸ਼ੁਰੂਆਤ ਉਹਨਾਂ ਨੇ ਪਸੰਦ ਕੀਤੀ ਸੀ, ਉਸ ਤੋਂ ਬਾਅਦ ਗੁਰਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਰਾਬਤਾ ਨਹੀਂ ਬਣਾਇਆ, ਉਮੀਦ ਕਰਦੀ ਹਾਂ ਪ੍ਰੋਗਰਾਮ ਜ਼ਰੂਰ ਸੁਣ ਰਹੇ ਹੋਵੋਗੇ। ਤੇ ਦੱਸਿਓ ਜ਼ਰੂਰ ਤੁਹਾਡੇ ਠੰਡ ਦਾ ਕੀ ਮੰਜ਼ਰ ਹੈ, ਕਿਉਂਕਿ ਠੰਡ ਜਿਹੜੀ ਉਹ ਭਾਰਤ ਦੇ ਵਿੱਚ ਵੱਧ ਗਈ, ਔਰ ਦੱਸਿਆ ਦਿਲਬਰ ਸਾਹਿਬ ਨੇ ਵੀ ਉੱਥੇ ਸਿਆਟਲ ਦੇ ਵਿੱਚ ਵੀ ਠੰਡ ਜਿਹੜੀ ਆ ਹੁਣ ਵਧਣੀ ਸ਼ੁਰੂ ਹੋ ਗਈ ਹੈ, ਤੇ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਦੱਸਿਓ, ਸਾਂਝ ਪਾਇਓ। ਤੇ ਹੁਣ ਇੱਕ ਕਹਾਣੀ ਵੀ ਮੈਂ ਤੁਹਾਨੂੰ ਸੁਣਾਉਣੀ ਹੈ, ਇਹ ਕਹਾਣੀ ਜਿਹੜੀ ਹੈ ਦਿਲਬਰ ਸਾਹਿਬ ਦੀ ਹੀ ਅਸਲ ਦੇ ਵਿੱਚ ਲਿਖੀ ਹੋਈ ਹੈ, ਜਿਹਦਾ ਨਾਮ ਹੈ ਅਹਿਸਾਸ। ਕਹਾਣੀ ਇਸ ਤਰ੍ਹਾਂ ਸ਼ਹਿਰ ਦੇ ਕਾਲਜ ਦੀ ਪ੍ਰਿੰਸੀਪਲ ਨੇ ਕਾਲਜ ਵਿਚ ਹੋਣ ਜਾ ਰਹੇ ਸਭਿਆਚਾਰਕ ਪ੍ਰੋਗਰਾਮ ਲਈ ਸੰਗੀਤ ਪ੍ਰੋਫੈਸਰ ਤ੍ਰਿਪਤਾ ਜੀ ਦੇ ਮੋਢੇ ਤੇ ਜ਼ਿੰਮੇਵਾਰੀ ਸੌਂਪਦਿਆਂ ਕਿਹਾ ਕਿ ਉਹ ਲੜਕੀਆਂ ਨੂੰ ਗੀਤ ਗਜ਼ਲ ਗਰੁੱਪ ਸੌਂਗ ਲੋਕ ਗੀਤ ਮਲਵਈ ਗਿੱਧਾ ਸ਼ਬਦ ਗਾਇਨ ਢਾਡੀ ਵਾਰਾਂ ਤੇ ਲੋਕ ਗਿੱਧਾ ਤਿਆਰ ਕਰਵਾਉਣ ਅਗਰ ਕਿਸੇ ਸੰਗੀਤ ਸਾਜ਼ ਦੀ ਬਾਹਰੋਂ ਮਦਦ ਲੈਣ ਦੀ ਲੋੜ ਪਵੇ ਤਾਂ ਉਹ ਬੇਝਿਜਕ ਲੈ ਸਕਦੇ ਨੇ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਇੱਕ ਮੰਤਰੀ ਕਰਨ ਆ ਰਹੇ ਨੇ ਪ੍ਰੋਗਰਾਮ ਤਿਆਰ ਕਰਨ ਲਈ ਦਿਨ ਰਾਤ ਇੱਕ ਕਰ ਦਿਓ ਸੰਗੀਤ ਅਧਿਆਪਕ ਤ੍ਰਿਪਤਾ ਨੇ ਕਿਹਾ ਕਿ ਉਹ ਕਿਸੇ ਚੰਗੇ ਤਬਲਾ ਵਾਦਕ ਦਾ ਇੰਤਜ਼ਾਮ ਕਰਕੇ ਦੇਣ ਮੈਂ ਕਲਾਸਾਂ ਚ ਜਾ ਕੇ ਦਿਲਚਸਪੀ ਰੱਖਣ ਵਾਲੀਆਂ ਲੜਕੀਆਂ ਦੀ ਚੋਣ ਕਰਦੀ ਹਾਂ ਪ੍ਰਿੰਸੀਪਲ ਨੇ ਸ਼ਹਿਰ ਦੇ ਮਸ਼ਹੂਰ ਤਬਲਾ ਵਾਦਕ ਮੁਨੀਸ਼ ਨੂੰ ਫੋਨ ਤੇ ਸੰਪਰਕ ਕਰਕੇ ਗੱਲਬਾਤ ਕਰ ਲਈ ਉਹਨੇ ਅਗਲੇ ਦਿਨ ਆਉਣ ਦਾ ਵਾਅਦਾ ਕਰਕੇ ਫੋਨ ਕੱਟ ਦਿੱਤਾ ਅਗਲੇ ਹੀ ਦਿਨ ਲੜਕੀਆਂ ਦੀ ਚੋਣ ਕਰਕੇ ਪ੍ਰੋਗਰਾਮ ਦੀ ਤਿਆਰੀ ਸ਼ੁਰੂ ਹੋ ਗਈ ਸੰਗੀਤ ਅਧਿਆਪਕ ਤ੍ਰਿਪਤਾ ਆਪ ਖੁਦ ਇੱਕ ਅੱਛੀ ਸਰੰਗੀ ਵਾਦਕ ਸੀ ਵਿਹਲੇ ਸਮੇਂ ਤ੍ਰਿਪਤਾ ਜੀ ਨੇ ਸਰੰਗੀ ਦੀਆਂ ਤਾਰਾਂ ਨੂੰ ਸੁਰ ਕਰਕੇ ਜਦੋਂ ਸਰੰਗੀ ਦੇ ਪੋਟਿਆਂ ਤੇ ਉਂਗਲੀਆਂ ਰੱਖਣੀਆਂ ਤਬਲਾ ਵਾਦਕ ਮੁਨੀਸ਼ ਨੇ ਤੇ ਲੜਕੀਆਂ ਨੇ ਅਸ਼ ਅਸ਼ ਕਰ ਉੱਠਣਾ ਸਮਾਗਮ ਵਾਲੇ ਦਿਨ ਪੰਡਾਲ ਦਰਸ਼ਕਾਂ ਨਾਲ ਭਰਿਆ ਪਿਆ ਸੀ ਪੰਜਾਬ ਸਰਕਾਰ ਦੇ ਵਜ਼ੀਰ ਦੀ ਹਾਜ਼ਰੀ ਵਿਚ ਪ੍ਰੋਗਰਾਮ ਸ਼ੁਰੂ ਹੋਇਆ ਕਾਲਜ ਦੀਆਂ ਲੜਕੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਸਟੇਜ ਤੇ ਹਰ ਲੜਕੀ ਦੀ ਪੇਸ਼ਕਾਰੀ ਕਾਬਲੇ ਤਾਰੀਫ ਰਹੀ ਪ੍ਰੋਗਰਾਮ ਦੀ ਆਖਰੀ ਪੇਸ਼ਕਾਰੀ ਪ੍ਰੋਫੈਸਰ ਤ੍ਰਿਪਤਾ ਜੀ ਨੇ ਸਰੰਗੀ ਤੇ ਪੇਸ਼ ਕੀਤੀ ਜਦੋਂ ਤ੍ਰਿਪਤਾ ਜੀ ਨੇ ਸਰੰਗੀ ਦੇ ਪੋਟਿਆਂ ਤੇ ਆਪਣੀਆਂ ਉਂਗਲਾਂ ਨਚਾ ਕੇ ਤੂੰ ਲੌਂਗ ਤੇ ਮੈਂ ਲਾਚੀ ਤੇਰੇ ਪਿੱਛੇ ਮੈਂ ਗਵਾਚੀ ਦੀ ਧੁਨ ਵਜਾਈ ਸਰੰਗੀ ਦੇ ਇੱਕ ਇੱਕ ਤਾਰ ਚੋਂ ਸੰਗੀਤਕ ਕੰਬਣੀ ਜਿਹੀ ਨਿਕਲ ਰਹੀ ਸੀ ਉਧਰ ਮਨੀਸ਼ ਨੇ ਤਬਲੇ ਉੱਤੇ ਉਂਗਲੀਆਂ ਦਾ ਉਹ ਨਾਚ ਕਰਾਇਆ ਕਿ ਸਾਹਮਣੇ ਬੈਠਾ ਹਰ ਬੰਦਾ ਵਾਹ ਉਸਤਾਦ ਵਾਹ ਕਹਿ ਉੱਠਿਆ ਇਸ ਸੰਗੀਤਕ ਜੁਗਲਬੰਦੀ ਨੇ ਮੁਨੀਸ਼ ਤੇ ਤ੍ਰਿਪਤਾ ਨੂੰ ਇੱਕ ਦੂਜੇ ਦੇ ਨੇੜੇ ਲੈ ਆਂਦਾ ਪ੍ਰੋਗਰਾਮ ਖਤਮ ਹੋ ਗਿਆ ਮੁਨੀਸ਼ ਤੇ ਤ੍ਰਿਪਤਾ ਦੀ ਹਸੀਨ ਜੋੜੀ ਵਿਆਹ ਦੇ ਬੰਧਨ ਵਿਚ ਵੱਜ ਗਈ ਮਨੀਸ਼ ਦੀ ਸੰਗੀਤਕ ਅਕੈਡਮੀ ਸੀ ਉਹ ਜਾਗਰਣ ਕਵਾਲਾਂ ਲੋਕ ਗਾਇਕਾਂ ਤੇ ਮਸ਼ਹੂਰ ਫਨਕਾਰਾਂ ਨਾਲ ਤਬਲਾ ਵਜਾਉਣ ਵੀ ਜਾਂਦਾ ਸੀ ਘਰ ਵਿਚ ਖੁਸ਼ੀ ਦੀਆਂ ਲਹਿਰਾਂ ਬਹਿਰਾਂ ਸਨ ਘਰ ਦੀ ਮਹਿਕਦੀ ਹੋਈ ਫੁਲਵਾੜੀ ਵਿਚ ਇਕ ਨੰਨੀ ਛਾਂ ਨੇ ਜਨਮ ਲਿਆ ਬੱਚੀ ਦਾ ਨਾਮ ਸੰਗੀਤ ਆਧਾਰਿਤ ਸੁਰਤਾਲ ਰੱਖਿਆ ਗਿਆ ਜ਼ਿੰਦਗੀ ਵਧੀਆ ਚੱਲ ਰਹੀ ਸੀ ਇੱਕ ਦਿਨ ਮੁਨੀਸ਼ ਦੀ ਮਾਂ ਦਿਲ ਦਾ ਦੌਰਾ ਪੈਣ ਨਾਲ ਰੱਬ ਨੂੰ ਪਿਆਰੀ ਹੋ ਗਈ ਮਨੀਸ਼ ਮਾਂ ਨੂੰ ਬੜਾ ਪਿਆਰ ਕਰਦਾ ਸੀ ਮਾਂ ਦੇ ਟੁਰ ਜਾਣ ਨਾਲ ਮਨੀਸ਼ ਉਦਾਸ ਜਿਹਾ ਰਹਿਣ ਲੱਗਾ ਉਹਦੇ ਪਿਤਾ ਨੇ ਦੂਸਰੀ ਸ਼ਾਦੀ ਕਰ ਲਈ ਸ਼ਹਿਰ ਵਿਚ ਇਕ ਵਧੀਆ ਕੋਠੀ ਖਰੀਦ ਲਈ ਮਨੀਸ਼ ਤੇ ਤ੍ਰਿਪਤਾ ਆਪਣੀ ਬੇਟੀ ਨਾਲ ਪਿਤਾ ਦੇ ਘਰ ਆਏ ਅੱਗੋਂ ਮਤਰੇਈ ਮਾਂ ਨੇ ਘਰ ਨਾ ਵੜਨ ਦਿੱਤਾ ਪਿਓ ਨੇ ਵੀ ਪੋਤਰੀ ਦਾ ਮੂੰਹ ਵੇਖਣ ਤੋਂ ਇਨਕਾਰ ਕਰ ਦਿੱਤਾ ਮਨੀਸ਼ ਟੁੱਟੇ ਦਿਲ ਨਾਲ ਘਰ ਵਾਪਸ ਆ ਗਿਆ ਆਉਂਦਾ ਪਿਤਾ ਨੂੰ ਕਹਿ ਆਇਆ ਜਿਉਂਦੇ ਜੀ ਤੇਰੇ ਘਰ ਦੀ ਚੌਖਟ ਤੇ ਪੈਰ ਨਹੀਂ ਧਰਾਂਗਾ ਇੱਕ ਦਿਨ ਤ੍ਰਿਪਤਾ ਨੇ ਸਰੰਗੀ ਤੇ ਪੁਰਾਣੇ ਪੰਜਾਬੀ ਗੀਤ ਦੀ ਧੁਨ ਵਜਾ ਕੇ ਸੋਸ਼ਲ ਮੀਡੀਆ ਫੇਸਬੁੱਕ ਤੇ ਅਪਲੋਡ ਕਰਕੇ ਪਾ ਦਿੱਤੀ ਸਵੇਰ ਤੱਕ ਸੈਂਕੜੇ ਕਮੈਂਟਸ ਨਾਲ ਫੇਸਬੁੱਕ ਭਰੀ ਪਈ ਸੀ ਇੱਕ ਪਰਦੇਸੀ ਪ੍ਰਮੋਟਰ ਨੇ ਫੋਨ ਕਰਕੇ ਕਿਹਾ ਮੈਂ ਤੁਹਾਡਾ ਟੇਲੈਂਟ ਦੁਨੀਆਂ ਚ ਪੇਸ਼ ਕਰਨਾ ਚਾਹੁੰਦਾ ਇੱਕ ਲੜਕੀਆਂ ਦਾ ਗਰੁੱਪ ਨਿਊਜ਼ੀਲੈਂਡ ਲਿਜਾ ਰਿਹਾ ਤੁਸੀਂ ਸਰੰਗੀ ਤੇ ਸਾਥ ਦਿਓਗੇ ਨਿਊਜ਼ੀਲੈਂਡ 5 ਸ਼ੋਅ ਹੋਣਗੇ ਤ੍ਰਿਪਤਾ ਨੇ ਕਿਹਾ ਮੈਂ ਆਪਣੇ ਪਤੀ ਨਾਲ ਗੱਲ ਕਰਕੇ ਦੱਸ ਸਕਦੀ ਹਾਂ ਅਗੋਂ ਪ੍ਰਮੋਟਰ ਨੇ ਕਿਹਾ ਮੈਡਮ ਬਾਰ ਬਾਰ ਇਹ ਮੌਕੇ ਨਹੀਂ ਮਿਲਦੇ ਸੋਚ ਲੈਣਾ ਤ੍ਰਿਪਤਾ ਨੇ ਮਨੀਸ਼ ਨਾਲ ਗੱਲ ਕੀਤੀ ਮਨੀਸ਼ ਨੇ ਸਾਫ਼ ਇਨਕਾਰ ਕਰ ਦਿੱਤਾ ਅਗਲੇ ਦਿਨ ਤ੍ਰਿਪਤਾ ਆਪਣੀ ਮਾਂ ਕੋਲ ਆ ਕੇ ਰੋਣ ਲੱਗੀ ਕਹਿੰਦੀ ਵਿਦੇਸ਼ ਚ ਮੈਨੂੰ ਆਪਣੇ ਫਨ ਦਾ ਮੁਜ਼ਾਹਰਾ ਕਰਨ ਦਾ ਮੌਕਾ ਮਿਲ ਰਿਹਾ ਮਨੀਸ਼ ਮੰਨ ਨਹੀਂ ਰਿਹਾ ਉਹਦੀ ਮਾਂ ਨੇ ਦਖਲ ਅੰਦਾਜ਼ੀ ਦਿੰਦਿਆਂ ਕਿਹਾ ਤੂੰ ਵਿਦੇਸ਼ ਜਾਣ ਦੀ ਤਿਆਰੀ ਕਰ ਦੋਤੀ ਨੂੰ ਮੈਂ ਸੰਭਾਲ ਲਵਾਂਗੀ ਤੂੰ ਮਨੀਸ਼ ਦੀ ਪਰਵਾਹ ਨਾ ਕਰ ਪ੍ਰਮੋਟਰ ਨੂੰ ਪਾਸਪੋਰਟ ਦੇ ਕੇ ਪ੍ਰਵਾਨਗੀ ਦੇ ਦਿੱਤੀ ਮਨੀਸ਼ ਦੀ ਸਹਿਮਤੀ ਜ਼ਰੂਰੀ ਨਾ ਸਮਝੀ ਗਈ ਤ੍ਰਿਪਤਾ ਲੜਕੀਆਂ ਦੇ ਗਰੁੱਪ ਨਾਲ ਨਿਊਜ਼ੀਲੈਂਡ ਰਵਾਨਾ ਹੋ ਗਈ ਮਨੀਸ਼ ਦਾ ਦਿਲ ਟੁੱਟ ਗਿਆ ਨਿਊਜ਼ੀਲੈਂਡ ਦੇ ਸ਼ੋਅ ਕਾਮਯਾਬ ਰਹੇ ਮਨੀਸ਼ ਸਾਰੀਆਂ ਗਤੀਵਿਧੀਆਂ ਫੇਸਬੁੱਕ ਤੇ ਦੇਖ ਪੜ ਰਿਹਾ ਸੀ ਦੋਸਤਾਂ ਮਿੱਤਰਾਂ ਅੱਗੇ ਸ਼ਰਮਸਾਰ ਹੋ ਰਿਹਾ ਸੀ ਤ੍ਰਿਪਤਾ ਵਿਦੇਸ਼ ਤੋਂ ਵਾਪਸ ਆ ਗਈ ਤ੍ਰਿਪਤਾ ਨੇ ਮਾਂ ਨੂੰ ਦੱਸਿਆ ਕਿ ਹੁਣ ਅਗਲਾ ਟੂਰ ਕੈਨੇਡਾ ਦਾ ਕਰਨ ਜਾ ਰਹੀ ਹੈ ਮਾਂ ਨੇ ਤ੍ਰਿਪਤਾ ਨੂੰ ਨਸੀਹਤ ਦਿੱਤੀ ਕਿ ਉਹ ਮਨੀਸ਼ ਤੋਂ ਤਲਾਕ ਲੈ ਲਵੇ ਕੋਰਟ ਵਿਚ ਤਲਾਕ ਦੇ ਕਾਗਜ਼ ਦਾਖਲ ਕਰ ਦੇਵੇ ਜਦੋਂ ਧੀ ਦੇ ਘਰ ਚ ਮਾਂ ਦੀ ਦਖਲ ਅੰਦਾਜ਼ੀ ਵੱਧ ਜਾਵੇ ਸਮਝੋ ਘਰ ਉਜੜਿਆ ਹੀ ਉਜੜਿਆ ਮਾਂ ਦੇ ਕਹਿਣ ਤੇ ਅਦਾਲਤ ਚ ਤਲਾਕ ਦਾਖਲ ਕਰ ਦਿੱਤਾ ਗਿਆ ਮਨੀਸ਼ ਕਿਸੇ ਵੀ ਹਾਲਤ ਚ ਤਲਾਕ ਨਹੀਂ ਸੀ ਚਾਹੁੰਦਾ ਉਹਨੂੰ ਬੇਟੀ ਸੁਰਤਾਲ ਨਾਲ ਬਹੁਤ ਪਿਆਰ ਸੀ ਉਹ ਚਾਹੁੰਦਾ ਸੀ ਪਿਆਰ ਨਾਲ ਗੱਲ ਮੁੱਕ ਜਾਵੇ ਪਰ ਤ੍ਰਿਪਤਾ ਦੀ ਮਾਂ ਤਲਾਕ ਤੇ ਅੜੀ ਹੋਈ ਸੀ। ਲੋਕ ਅਦਾਲਤ ਨੇ ਦੋਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਸਿੱਟਾ ਨਾ ਨਿਕਲਿਆ। ਲੋਕ ਅਦਾਲਤ ਨੇ ਦੋਹਾਂ ਨੂੰ ਨੇੜੇ ਹੋਣ ਦਾ ਮੌਕਾ ਦੇ ਕੇ ਤਰੀਕ ਅੱਗੇ ਪਾ ਦਿੱਤੀ। ਤ੍ਰਿਪਤਾ ਆਪਣੇ ਗਰੁੱਪ ਨਾਲ ਕੈਨੇਡਾ ਰਵਾਨਾ ਹੋ ਗਈ। ਸਾਰੇ ਸ਼ੋਅ ਕਾਮਯਾਬ ਰਹੇ। ਤ੍ਰਿਪਤਾ ਗਰੁੱਪ ਚੋਂ ਨਿਖੜ ਕੇ ਕੈਨੇਡਾ 'ਚ ਪੱਕੇ ਤੌਰ ਤੇ ਰਹਿਣ ਲਈ ਅਪਲਾਈ ਕਰ ਗਈ। ਤ੍ਰਿਪਤਾ ਪੀਜ਼ਾ ਹੱਟ ਤੇ ਕੰਮ ਕਰਨ ਲੱਗੀ ਪਰ ਘਰ ਆਣ ਕੇ ਇਕੱਲੀ ਨੂੰ ਰਹਿ ਕੇ ਅਹਿਸਾਸ ਹੋਣ ਲੱਗਾ। ਮਨੀਸ਼ ਦੀ ਯਾਦ ਆਉਣ ਲੱਗੀ। ਸੋਚਣ ਲੱਗੀ, ਮਨੀਸ਼ ਦਾ ਤਾਂ ਕੋਈ ਕਸੂਰ ਨਹੀਂ, ਮੈਂ ਉਹਨੂੰ ਕਿਸ ਗੱਲ ਦੀ ਸਜ਼ਾ ਦੇ ਰਹੀ ਹਾਂ? ਜਿਸ ਕਿਸੇ ਨਾਲ ਜ਼ਿੰਦਗੀ ਦੀ ਗੱਲ ਕਰਦੀ ਉਹ ਉਹਨੂੰ ਹੀ ਲਾਨਤਾਂ ਪਾਉਂਦਾ। ਤ੍ਰਿਪਤਾ ਉੱਚੀ ਉੱਚੀ ਪਾਗਲਾਂ ਵਾਂਗ ਰੋਣ ਲੱਗ ਪੈਂਦੀ। ਇੱਕ ਦਿਨ ਉਹਨੂੰ ਅਹਿਸਾਸ ਹੋਇਆ ਕਿ ਸ਼ੋਹਰਤ ਦੀ ਭੁੱਖ ਖਾਤਰ ਮੈਂ ਆਪਣੇ ਵਫ਼ਾਦਾਰ ਜੀਵਨ ਸਾਥੀ ਮਨੀਸ਼ ਨੂੰ ਕਿਸ ਗੱਲ ਦੀ ਸਜ਼ਾ ਦੇ ਰਹੀ ਹਾਂ? ਇੱਕ ਨਾਲ ਕੰਮ ਕਰਦੀ ਫਰੈਂਡ ਨੇ ਹੌਸਲਾ ਦਿੱਤਾ ਕਿ ਮੈਂ ਤੇਰੀ ਮਦਦ ਕਰਾਂਗੀ, ਮੈਂ ਸਪੌਂਸਰ ਕਰਕੇ ਸੱਦਾਂਗੀ, ਤੂੰ ਫੋਨ ਕਰਕੇ ਗਲਤੀ ਦਾ ਅਹਿਸਾਸ ਕਰ, ਤੈਨੂੰ ਮਾਂ ਦਾ ਖਹਿੜਾ ਛੱਡਣਾ ਪੈਣਾ। ਸੋ ਉਸ ਦੋਸਤ ਨੇ ਤ੍ਰਿਪਤਾ ਨੂੰ ਇਹ ਹੌਸਲਾ ਦਿੱਤਾ ਕਿ ਉਹ ਉਸਦੇ ਪਤੀ ਮਨੀਸ਼ ਤੇ ਉਸਦੀ ਬੇਟੀ ਸੁਰਤਾਲ ਨੂੰ ਬਹੁਤ ਜਲਦ ਸਪੌਂਸਰ ਕਰਕੇ ਉਸ ਦੇਸ਼ ਦੇ ਵਿੱਚ ਬੁਲਾ ਲਵੇਗੀ। ਖਰੀਆਂ ਖਰੀਆਂ ਗੱਲਾਂ ਨੇ ਤ੍ਰਿਪਤਾ ਦੀਆਂ ਅੱਖਾਂ ਖੋਲ ਦਿੱਤੀਆਂ। ਅੰਦਰੋਂ ਅੰਦਰੀ ਤ੍ਰਿਪਤਾ ਮਾਂ ਨੂੰ ਕੋਸ ਰਹੀ ਸੀ। ਤ੍ਰਿਪਤਾ ਨੇ ਰੋਂਦੇ ਰੋਂਦੇ ਮਨੀਸ਼ ਨੂੰ ਫੋਨ ਲਾਇਆ। ਹੈਲੋ ਦੀ ਆਵਾਜ਼ ਆਈ, ਤ੍ਰਿਪਤਾ ਤੋਂ ਗੱਲ ਨਾ ਹੋਈ। ਉਹਦੀ ਫਰੈਂਡ ਨੇ ਫੋਨ ਫੜ ਲਿਆ, ਮਨੀਸ਼ ਨਾਲ ਗੱਲ ਕੀਤੀ। ਤ੍ਰਿਪਤਾ ਨੂੰ ਕਿਹਾ ਉਹ ਮਨੀਸ਼ ਨਾਲ ਗੱਲ ਕਰੇ। ਦੋਹਾਂ 'ਚ ਚੁੱਪ ਛਾ ਗਈ। ਹੌਸਲਾ ਕਰਕੇ ਤ੍ਰਿਪਤਾ ਨੇ ਰੋ ਰੋ ਕੇ ਗਲਤੀ ਦਾ ਅਹਿਸਾਸ ਕਰਕੇ ਮਾਫ਼ੀ ਮੰਗੀ। ਫਰੈਂਡ ਨੇ ਮਨੀਸ਼ ਤੇ ਸੁਰਤਾਲ ਦਾ ਵੀਜ਼ਾ ਅਪਲਾਈ ਕਰ ਦਿੱਤਾ। ਪਿਓ ਧੀ ਨੂੰ ਵੀਜ਼ਾ ਮਿਲ ਗਿਆ। ਮਨੀਸ਼ ਤੇ ਸੁਰਤਾਲ ਕੈਨੇਡਾ ਪਹੁੰਚ ਗਏ। ਤ੍ਰਿਪਤਾ ਏਅਰਪੋਰਟ ਤੇ ਇੰਤਜ਼ਾਰ ਕਰ ਰਹੀ ਸੀ। ਮਨੀਸ਼ ਤੇ ਸੁਰਤਾਲ ਨੂੰ ਵੇਖ ਕੇ ਅੱਖਾਂ ਭਰ ਗਈਆਂ। ਬੇਟੀ ਨੂੰ ਵੇਖ ਕੇ ਮਾਂ ਦੀ ਮਮਤਾ ਬੇਟੀ ਨੂੰ ਚੁੰਮਦੀ ਰਹੀ। ਮਨੀਸ਼ ਨੂੰ ਵੇਖ ਕੇ ਅੱਖਾਂ 'ਚ ਸ਼ਰਮ ਸੀ। ਮਨੀਸ਼ ਨੇ ਤ੍ਰਿਪਤਾ ਨੂੰ ਕਲਾਵੇ 'ਚ ਲੈ ਲਿਆ ਤੇ ਸਾਰੇ ਏਅਰਪੋਰਟ ਤੋਂ ਬਾਹਰ ਆ ਗਏ। ਤੇ ਇਹ ਸੀ ਜੀ ਕਹਾਣੀ ਅਹਿਸਾਸ। ਤ੍ਰਿਪਤਾ ਨੂੰ ਤਾਂ ਇਹ ਅਹਿਸਾਸ ਬਹੁਤ ਜਲਦ ਹੋ ਗਿਆ ਜਦੋਂ ਜ਼ਿੰਦਗੀ ਦੀਆਂ ਔਕੜਾਂ ਦੇ ਨਾਲ ਉਹਦਾ ਵਾਹ ਵਾਸਤਾ ਪਿਆ। ਪਰ ਬਹੁਤ ਵਾਰ ਅਸੀਂ ਕਈ ਵਾਰ ਇਹ ਅਹਿਸਾਸ ਜਿਹੜੇ ਆ ਕਰਦਿਆਂ ਦੇਰੀ ਕਰ ਦਿੰਦੇ ਹਾਂ ਤੇ ਕਈ ਵਾਰ ਇਸੇ ਕਾਰਨ ਜਿਹੜੀ ਨਿੱਜੀ ਹਉਮੈ ਕਾਰਨ ਜਿਹੜੇ ਰਿਸ਼ਤੇ ਆ ਉਹ ਟੁੱਟ ਜਾਂਦੇ ਆ, ਉਹਨਾਂ ਦੇ ਵਿੱਚ ਦੂਰੀਆਂ ਬਣ ਜਾਂਦੀਆਂ। ਔਰ ਪਰਿਵਾਰ ਜਦੋਂ ਟੁੱਟਦੇ ਆ ਤਾਂ ਉਹਦਾ ਜਿਹੜਾ ਅਸਰ ਹੈ ਉਹ ਸਿਰਫ ਇੱਕ ਮਨੁੱਖ ਤੇ ਨਹੀਂ ਹੁੰਦਾ, ਸਗੋਂ ਉਸ ਪਰਿਵਾਰ ਦੇ ਨਾਲ ਜੁੜੇ ਉਹਨਾਂ ਜੀਆਂ ਤੇ ਵੀ ਹੁੰਦਾ, ਜਿਹੜੇ ਜੀ ਜਜ਼ਬਾਤੀ ਤੌਰ ਦੇ ਉੱਤੇ ਉਸ ਪਰਿਵਾਰ ਦਾ ਹਿੱਸਾ ਬਣੇ ਰਹਿੰਦੇ ਆ। ਸੋ ਇਹ ਕਹਾਣੀ ਜਿਹੜੀ ਆ ਇਹ ਵੀ ਅੱਜ ਇੱਕ ਸਵਾਲ ਜ਼ਰੂਰ ਕਿਤੇ ਨਾ ਕਿਤੇ ਛੱਡਦੀ ਨਜ਼ਰ ਆਉਂਦੀ ਹੈ ਕਿ ਜਿਹੜੀ ਤ੍ਰਿਪਤਾ ਹੈ ਉਹ ਸਿਰਫ ਇੱਕ ਆਪਣੀ ਜਿਹੜੀ ਰੁਚੀ ਹੈ ਜਾਂ ਫਿਰ ਜਿਹੜਾ ਇੱਕ ਉਸਨੂੰ ਵਿਦੇਸ਼ ਦੇ ਵਿੱਚ ਜਾਣ ਦੀ ਜਿਹੜੀ ਉਹਦੀ ਇੱਛਾ ਆ ਜਾਂ ਚਾਹ ਆ ਉਸ ਦੇ ਕਾਰਨ ਜਿਹੜੀ ਚੱਕਾ ਚਾਹੁੰਦੇ ਆ ਉਹਦੇ ਵਿੱਚ ਆ ਕੇ ਉਹ ਆਪਣੇ ਪਤੀ ਦੇ ਨਾਲੋਂ ਇੱਕ ਦੂਰੀ ਜਿਹੜੀ ਆ ਉਹ ਬਣਾਉਣ ਦੇ ਲਈ ਮਜਬੂਰ ਹੋ ਜਾਂਦੀ ਹੈ। ਪਰ ਦੂਜੇ ਪਾਸੇ ਜਿਹੜਾ ਸਵਾਲ ਆ ਉਹ ਵੀ ਪੈਦਾ ਹੁੰਦਾ ਕਿ ਜਿਹੜੀ ਲੜਕੀ ਹੈ ਉਸ ਦੀ ਰੀਝ ਜਾਂ ਫਿਰ ਉਸ ਦਾ ਜਿਹੜਾ ਜੀਵਨ ਦੇ ਵਿੱਚ ਕੁਛ ਬਣਨ ਦਾ ਜਿਹੜਾ ਸੁਪਨਾ ਹੈ ਕਿ ਉਸ ਨੂੰ ਉਹ ਜਿਹੜਾ ਸੁਪਨਾ ਚਕਨਾ ਚੂਰ ਕਰਕੇ ਆਪਣੇ ਪਰਿਵਾਰ ਨੂੰ ਪਹਿਲ ਦੇਣੀ ਚਾਹੀਦੀ ਹੈ ਜਾਂ ਫਿਰ ਇੱਥੇ ਦੋਵਾਂ ਜੀਆਂ ਦੇ ਵਿੱਚ ਇੱਕ ਦੂਸਰੇ ਦੇ ਜਜ਼ਬਾਤਾਂ ਨੂੰ ਸਮਝਣ ਦੀ ਜਿਹੜੀ ਇੱਕ ਸਮਰੱਥਾ ਆ ਉਹ ਹੋਣੀ ਜ਼ਰੂਰੀ ਹੈ। ਸੋ ਇਹ ਜਿਹੜੀ ਕਹਾਣੀ ਹੈ ਦੋਵੇਂ ਪੱਖ ਜਿਹੜੀ ਹੈ ਉਹ ਸਾਡੇ ਸਾਹਮਣੇ ਲਿਆਉਂਦੀ ਹੈ ਕਿਉਂਕਿ ਮਨੀਸ਼ ਵੱਲੋਂ ਉਸ ਨੂੰ ਉਸ ਦੇ ਉਸ ਚਾਹ ਤੋਂ ਉਸਦੀ ਉਸ ਰੀਝ ਤੋਂ ਜਾਂ ਫਿਰ ਉਹ ਜਿਹੜੀ ਵਿਦੇਸ਼ ਜਾਣ ਦੀ ਜਿਹੜੀ ਉਹਦੀ ਉਹ ਇੱਛਾ ਆ ਉਸ ਤੋਂ ਰੋਕਣਾ ਜਿਹੜਾ ਆ ਉਹ ਉਹਨਾਂ ਦੇ ਵਿੱਚ ਦੂਰੀ ਪੈਦਾ ਕਰਦਾ। ਪਰ ਇੱਕ ਹੋਰ ਜਿਹੜੀ ਇਸ ਕਹਾਣੀ ਦੇ ਵਿੱਚ ਟਵਿਸਟ ਹੈ ਉਹ ਇਹ ਹੈ ਕਿ ਜਿਹੜੀ ਮਾਂ ਆ ਉਸ ਦਾ ਰੋਲ ਜਿਹੜਾ ਆ ਉਹ ਬੜਾ ਨਾ ਪੱਖੀ ਹੈ। ਜਿਹੜੀ ਤ੍ਰਿਪਤਾ ਦੀ ਮਾਂ ਦਾ ਇੱਥੇ ਰੋਲ ਹੈ ਉਹ ਬੜਾ ਨਾ ਪੱਖੀ ਹੈ। ਔਰ ਬਹੁਤ ਵਾਰ ਅੱਜ ਜਦੋਂ ਅਸੀਂ ਰਿਸ਼ਤਿਆਂ ਦੇ ਵਿੱਚ ਤਰੇੜਾਂ ਆਉਣ ਦੀ ਗੱਲ ਕਰਦੇ ਹਾਂ ਤਾਂ ਉਹ ਕਈ ਵਾਰ ਤਰੇੜਾਂ ਜਿਹੜੀਆਂ ਉਹ अपने परिवारक जीआं दे अजिहे रोल जां अजिही भूमिका दे कारण ही आउंदियां। सो इस कहानी दे विच वी जिहड़ी तृप्ता दी मां आ ओ अपनी धी दे उस शौक नूं उस इच्छा नूं उस चाह नूं उस रीझ नूं पगाउण दे विच तां जरूर मदद करदी है, पर दूजे पासे ओ अपने धी दे परिवार नूं तोड़न दे विच वी इक ना पक्खी जिहड़ी भूमिका ओह अदा करदी है। जदों अपनी धी नूं उकसाउंदी है कि हुण ओहदे कोल धन है दौलत है ना और ओहदे कोल फेम है शोहरत जिहनूं असीं कहिंदे आ, सो धन दौलत ते शोहरत दे हुंदिआं उस नूं उकसाउंदी है कि ओह अपने पति तों हुण तलाक लै लवे क्योंकि जिहड़ा मनीष है ओह ओहदिआं इच्छावां दी कदर नहीं कर रिहा। पर इत्थे मैनू लगदा हुंदा कि मापे होण दे नाते मां होण दे नाते ओहदा वड्डा फर्ज जिहड़ा ओह इह बणदा है कि ओह अपने जवाई नूं बहुत सही तरीके दे नाल बहुत समझदारी दे नाल उस नूं समझाउण दे विच कामयाब हुंदी कि जो तृप्ता कदम चुक रही है ओह गलत नहीं है। परिवार दे विच उस दे बच्चे नूं जिहड़ी सांभण दी जिम्मेवारी है जे ओह लै लैंदी है तां फिर उहनां दोवां दे लई अजिहा कोई भी कदम जिहड़ा आ ओह परिवार नूं दूर नहीं कर सकदा। पर इत्थे मां दा जिहड़ा रोल है बड़ा नैगेटिव है ना पक्खी है और इसे कारण उस परिवार दे विच जिहड़ी त्रेड आ ओह वधणी शुरू हो जांदी आ। इहदा अहसास जिहड़ा आ ओह तृप्ता नूं सिर्फ उत्थे जाके हुंदा है, ओह वी उदों हुंदा है जदों ओह शोहरत तों परे हो के उत्थे पक्के तौर दे उत्ते वसण दे लई राजी हुंदी है और उत्थे पक्के तौर ते वसण वेले जिहड़ियां कठिनाइयां जिहड़ियां औकड़ां जिहड़ियां ओहनूं आउंदियां ਉਹਨਾਂ ਔਕੜਾਂ ਨੂੰ ਝੱਲਦਿਆਂ ਉਹਨੂੰ ਉਹ ਛੋਟੇ ਛੋਟੇ ਜਿਹੜੇ ਅਹਿਸਾਸ ਜਾਂ ਉਹ ਜਿਹੜੀਆਂ ਛੋਟੀਆਂ ਛੋਟੀਆਂ ਭਾਵਨਾਵਾਂ ਜਿਹੜੀਆਂ ਮਨੀਸ਼ ਦੇ ਦਿਲ ਦੇ ਵਿੱਚ ਉਹਦੇ ਪ੍ਰਤੀ ਸੀਗੀਆਂ ਉਹ ਉਹਦੇ ਅੰਦਰ ਜਾਗਦੀਆਂ ਔਰ ਉਹ ਭਾਵਨਾਵਾਂ ਉਸਦੇ ਅੰਦਰ ਜਦੋਂ ਜਾਗਦੀਆਂ ਤਾਂ ਫਿਰ ਉਹਦੇ ਲਈ ਮਨੀਸ਼ ਦੇ ਅੰਦਰ ਜਿਹੜਾ ਪਿਆਰ ਲੁਕਿਆ ਹੁੰਦਾ ਉਹ ਫਿਰ ਬਾਹਰ ਆਉਂਦਾ। ਅਸਲ ਦੇ ਵਿੱਚ ਮਨੀਸ਼ ਦੇ ਪ੍ਰਤੀ ਉਸਦੇ ਅੰਦਰ ਜਿਹੜਾ ਲੁਕਿਆ ਹੋਇਆ ਪਿਆਰ ਉਹ ਕਦੇ ਵੀ ਮੁੱਕਦਾ ਨਹੀਂ ਹੈ ਖਤਮ ਨਹੀਂ ਹੁੰਦਾ। ਪਰ ਕਿਤੇ ਨਾ ਕਿਤੇ ਉਸਦੀ ਮਾਂ ਦੀਆਂ ਜਿਹੜੀਆਂ ਕਈਆਂ ਗੱਲਾਂ ਆ ਉਹਨਾਂ ਦੇ ਵਿੱਚ ਆ ਕੇ ਉਹ ਆਪਣੇ ਪਤੀ ਤੋਂ ਜਿਹੜੀ ਦੂਰੀ ਆ ਉਹ ਬਣਾਉਣੀ ਸ਼ੁਰੂ ਕਰ ਦਿੰਦੀ ਹੈ ਔਰ ਇਸੇ ਹੀ ਕਾਰਨ ਬਹਿਕਾਵੇ ਦੇ ਵਿੱਚ ਆ ਕੇ ਉਸ ਦੇ ਨਾਲੋਂ ਜਿਹੜਾ ਉਹਦਾ ਨਾਤਾ ਆ ਉਹ ਟੁੱਟਦਾ ਨਜ਼ਰ ਆਉਂਦਾ। ਪਰ ਇਹੋ ਜਿਹੇ ਦੋਸਤਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਜਿਵੇਂ ਤ੍ਰਿਪਤਾ ਦੀ ਜਿਹੜੀ ਦੋਸਤ ਹੈ ਉਹ ਉਸਨੂੰ ਅਹਿਸਾਸ ਕਰਾਉਂਦੀ ਹੈ ਕਿ ਇੱਥੇ ਜਿਹੜੀਆਂ ਤੇਰੀਆਂ ਗੱਲਾਂ ਤੋਂ ਸੁਣ ਕੇ ਇਹ ਸਮਝ ਜ਼ਰੂਰ ਆਉਂਦਾ ਕਿ ਤੁਹਾਡੇ ਦੋਵਾਂ ਦੇ ਰਿਸ਼ਤੇ ਦੇ ਵਿੱਚ ਦੂਰੀ ਬਣੀ ਆ, ਪਰ ਜ਼ਿੰਮੇਵਾਰ ਜਿਹੜਾ ਇਹਦੇ ਲਈ ਇਸ ਰਿਸ਼ਤੇ ਨੂੰ ਤੋੜਨ ਦੇ ਵਿੱਚ ਉਹ ਕੋਈ ਹੋਰ ਨਹੀਂ ਆ, ਉਹ ਤੁਹਾਡੀ ਆਪਣੀ ਮਾਂ ਆ ਜਾਂ ਫਿਰ ਤੇਰਾ ਆਪਣਾ ਜਿਹੜਾ ਕਸੂਰ ਹੈ ਉਹਦੇ ਕਾਰਨ ਹੀ ਇਹ ਜਿਹੜਾ ਰਿਸ਼ਤਾ ਆ ਉਹ ਟੁੱਟਿਆ ਆ। ਸੋ ਇਸ ਕਰਕੇ ਉਹ ਜਿਹੜੀ ਦੋਸਤ ਆ ਬਹੁਤ ਸੋਹਣਾ ਰੋਲ ਜਿਹੜਾ ਆ ਹਾਂ ਪੱਖੀ ਜਿਹੜਾ ਇੱਕ ਰੋਲ ਆ ਹਾਂ ਪੱਖੀ ਜਿਹੜੀ ਭੂਮਿਕਾ ਆ ਉਹ ਅਦਾ ਕਰਦੀ ਹੈ। ਤੇ ਲਓ ਜੀ ਜਦੋਂ ਅਸੀਂ ਡਿਸਕਸ਼ਨ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਚਰਚਾ ਦੀ ਗੱਲ ਕਰਦੇ ਹਾਂ ਤਾਂ ਇੱਥੇ ਜਦੋਂ ਆਮ ਇਹ ਤਾਂ ਇੱਕ ਕਹਾਣੀ ਆ, ਕਹਾਣੀ ਦੇ ਵਿੱਚ ਵੱਖ ਵੱਖ ਪਾਤਰ ਨੇ ਔਰ ਉਹਨਾਂ ਪਾਤਰਾਂ ਦੇ ਰਾਹੀਂ ਕੁਝ ਜਿਹੜੇ ਅਹਿਸਾਸ ਹੈ ਉਹ ਪ੍ਰਗਟ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਹਾਣੀਕਾਰ ਨੇ ਕੀਤੀ ਹੈ। ਪਰ ਜਿਹੜੀ ਕਹਾਣੀ ਵੀ ਹੁੰਦੀ ਹੈ ਜਿਹੜਾ ਸਾਹਿਤ ਵੀ ਹੁੰਦਾ ਅਸਲ ਦੇ ਵਿੱਚ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਹੀ ਸਾਹਮਣੇ ਲਿਆਉਂਦਾ ਹੈ, ਚਾਹੇ ਉਹ ਕਹਾਣੀ ਹੈ ਚਾਹੇ ਉਹ ਨਾਵਲ ਹੈ, ਯਾਨੀ ਕਿ ਜਿਹੜੇ ਆਲੇ ਦੁਆਲੇ ਦੇ ਹੀ ਜੋ ਘਟਨਾਵਾਂ ਨੇ ਜੋ ਅਹਿਸਾਸ ਨੇ ਉਹਨਾਂ ਨੂੰ ਹੀ ਸਾਹਿਤ ਦੇ ਵਿੱਚ ਸ਼ਬਦਾਂ ਚ ਪਰੋ ਕੇ ਸ਼ਬਦਾਂ ਦਾ ਜਾਮਾ ਜਿਹੜਾ ਪਹਿਨਾ ਕੇ ਸਾਹਮਣੇ ਲਿਆਂਦਾ ਜਾਂਦਾ। ਸੋ ਇਹ ਕਹਾਣੀ ਵੀ ਕਿਤੇ ਨਾ ਕਿਤੇ ਜ਼ਰੂਰ ਸਾਡੇ ਆਪਣੇ ਆਲੇ ਦੁਆਲੇ ਦੇ ਪਰਿਵਾਰਾਂ ਦੇ ਨਾਲ ਜੁੜਦੀ ਹੋਈ ਜ਼ਰੂਰ ਨਜ਼ਰ ਆਉਂਦੀ ਹੈ। ਸੋ ਅੱਜ ਪਰਿਵਾਰਾਂ ਦੇ ਵਿੱਚ ਜਿਹੜੀ ਤਲਖੀ ਹੈ, ਅੱਜ ਪਰਿਵਾਰਾਂ ਦੇ ਵਿੱਚ ਜਿਹੜੀ ਅਸੀਂ ਕਹਿੰਦੇ ਹਾਂ ਕਿ ਤਰੇੜਾਂ ਆ ਰਹੀਆਂ ਆ, ਜਿਹੜੀਆਂ ਦੂਰੀਆਂ ਬਣ ਰਹੀਆਂ ਆ, ਜਿਹੜੀ ਉਥਲ ਪੁਥਲ ਹੋ ਰਹੀ ਹੈ, ਉਹ ਵੀ ਕਿਤੇ ਨਾ ਕਿਤੇ ਇਸ ਕਹਾਣੀ ਦੇ ਰਾਹੀਂ ਸਾਹਮਣੇ ਦਿਖਾਈ ਦਿੰਦੀ ਹੈ। ਔਰ ਕਈ ਵਾਰ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ, ਜਿਵੇਂ ਅਸੀਂ ਪਹਿਲਾਂ ਹਾਸੇ ਖੇਡੇ ਦੀ ਗੱਲ ਕਰਦੇ ਸੀ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਪ੍ਰੋਗਰਾਮ ਦੇ ਵਿੱਚ, ਕਿ ਬਹੁਤ ਵਾਰ ਕੀ ਹੁੰਦਾ ਆ ਕਿ ਨਾਰਾਜ਼ਗੀਆਂ ਜਾਂ ਫਿਰ ਜਿਹੜੇ ਗੁੱਸੇ ਗਿਲੇ ਆ ਹਨਾ, ਉਹ ਅਸਲ ਦੇ ਵਿੱਚ ਸਾਨੂੰ ਸਮਝਣੇ ਨਹੀਂ ਆਉਂਦੇ ਉਸ ਵੇਲੇ। ਉਸ ਵੇਲੇ ਅਸੀਂ ਆਪਣੇ ਆਪ ਨੂੰ ਉਸ ਸਥਿਤੀ ਦੇ ਵਿੱਚੋਂ ਕੱਢ ਨਹੀਂ ਪਾਉਂਦੇ ਹੁੰਦੇ। ਸੋ ਇਸੇ ਕਾਰਨ ਉਹ ਜਿਹੜੀਆਂ ਨਾਰਾਜ਼ਗੀਆਂ ਆ ਉਹ ਵੱਧਦੀਆਂ ਜਾਂਦੀਆਂ। ਸੋ ਉਸ ਸਥਿਤੀ ਦੇ ਵਿੱਚੋਂ ਕੱਢ ਕੇ ਇੱਕ ਵਾਰ ਦੁਬਾਰਾ ਸੋਚਣ ਦੀ ਜਿਹੜੀ ਲੋੜ ਹੈ ਉਹ ਬਹੁਤ ਵੱਡੀ ਲੋੜ ਹੁੰਦੀ ਹੈ। ਔਰ ਇਹ ਇੱਥੇ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਕਿਸੇ ਦਾ ਜਿਹੜਾ ਪ੍ਰਭਾਵ ਆ ਉਹ ਸਿੱਧੇ ਤੌਰ ਦੇ ਉੱਤੇ ਨਾ ਕਬੂਲਦੇ ਹੋਈਏ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ, ਕਿਉਂਕਿ ਇਹੋ ਜਿਹੇ ਫੈਸਲਿਆਂ ਦੇ ਉੱਤੇ ਕਈ ਵਾਰ ਸਾਡੀ ਆਪਣੀ ਇੱਛਾ ਉਨੀ ਨਹੀਂ ਹੁੰਦੀ ਜਿੰਨੀ ਅਸੀਂ ਦੂਸਰਿਆਂ ਦੀਆਂ ਇੱਛਾਵਾਂ ਦੇ ਅਨੁਸਾਰ ਕੰਮ ਕਰਦੇ ਹੋਏ ਨਜ਼ਰ ਆ ਰਹੇ ਹੁੰਦੇ ਹਾਂ। ਸੋ ਇਸ ਲਈ ਇਹ ਕਹਾਣੀ ਜਿਹੜੀ ਹੈ ਇੱਕ ਬਹੁਤ ਸੋਹਣਾ ਸੁਨੇਹਾ ਵੀ ਸਿਰਜਦੀ ਹੈ, ਅਖੀਰ ਦੇ ਵਿੱਚ ਸਵਾਲ ਵੀ ਖੜਾ ਕਰਦੀ ਹੈ, ਸੁਨੇਹਾ ਵੀ ਸਿਰਜਦੀ ਹੈ। ਸੁਨੇਹਾ ਇਹ ਕਹਾਣੀ ਇਹੀ ਦੇ ਰਹੀ ਹੈ ਇਸ ਵੇਲੇ ਕਿ ਅਹਿਸਾਸ ਆਪਣੀ ਗਲਤੀ ਦਾ ਜਿੰਨੀ ਜਲਦੀ ਸਾਨੂੰ ਹੋ ਜਾਵੇ ਅਸੀਂ ਓਨੀ ਹੀ ਜਲਦੀ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਬਚਾਉਣ ਦੇ ਯੋਗ ਹੋ ਸਕਦੇ ਹਾਂ। ਪਰ ਜਦੋਂ ਤੱਕ ਅਸੀਂ ਆਪਣੇ ਵੱਲੋਂ ਕੀਤੀ ਗਲਤੀ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ, ਜਦੋਂ ਤੱਕ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਜਿਹੜੇ ਸਾਡੇ ਆਪਣੇ ਆ ਉਹ ਵੀ ਕਈ ਵਾਰ ਸਾਡੇ ਆਪਣੇ ਹੀ ਤਬਾਹੀ ਦਾ ਕਾਰਨ ਬਣ ਜਾਂਦੇ ਆ, ਸੋ ਉਦੋਂ ਤੱਕ ਅਸੀਂ ਦੇਰ ਕਰ ਦਿੰਨੇ ਆ, ਸਾਡੇ ਰਿਸ਼ਤੇ ਟੁੱਟ ਜਾਂਦੇ ਆ, ਔਰ ਫਿਰ ਪਛਤਾਉਣ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਇੱਥੇ ਮੈਂ ਸਿਰਫ ਇੱਕ ਪੱਖੀ ਗੱਲ ਨਹੀਂ ਕਰ ਰਹੀ, ਮੈਂ ਦੋਵਾਂ ਦੇ ਪੱਖ ਦੀ ਗੱਲ ਕਰਦੀ ਹਾਂ, ਕਿਉਂਕਿ ਇੱਥੇ ਇਹ ਵੀ ਜ਼ਰੂਰੀ ਹੈ ਕਿ ਤ੍ਰਿਪਤਾ ਦੀਆਂ ਸਦਰਾਂ ਦਾ, ਉਹਦੀਆਂ ਰੀਝਾਂ ਦਾ, ਉਹਦੀਆਂ ਛਾਵਾਂ ਦਾ ਜਿਹੜਾ ਖਿਆਲ ਰੱਖਣਾ, ਉਹਨਾਂ ਦੀ ਕਦਰ ਕਰਨੀ ਜਿਹੜੀ ਉਹ ਮਨੀਸ਼ ਦੀ ਵੀ ਵੱਡੀ ਜ਼ਿੰਮੇਵਾਰੀ ਹੈ। ਸੋ ਇਸ ਕਰਕੇ ਦੋਵਾਂ ਜੀਆਂ ਨੂੰ ਇੱਕ ਦੂਸਰੇ ਦੀਆਂ ਸਦਰਾਂ ਦਾ, ਅਹਿਸਾਸਾਂ ਦਾ, ਰੀਝਾਂ ਦਾ, ਇੱਛਾਵਾਂ ਦਾ ਜਿਹੜਾ ਜ਼ਰੂਰ ਸਤਿਕਾਰ ਕਰਨਾ ਔਰ ਉਹਨਾਂ ਦੀ ਕਦਰ ਕਰਨੀ ਆਉਣੀ ਜ਼ਰੂਰ ਚਾਹੀਦੀ ਹੈ। ਤੇ ਲਓ ਜੀ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤ ਹੋ ਗਿਆ। ਕਹਾਣੀ ਤਾਂ ਖੈਰ ਕਦੋਂ ਦੀ ਸਮਾਪਤ ਹੋ ਗਈ ਹੈ, ਪਰ ਕਹਾਣੀ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਅੱਜ ਜ਼ਰੂਰ ਅਸੀਂ ਕਰਨੀ ਚਾਹੁੰਦੇ ਸਾਂ, ਪਰ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਨਹੀਂ ਬਚਿਆ। ਅਗਲੇ ਹਫ਼ਤੇ ਫਿਰ ਆਪਾਂ ਇਸ ਵਿਸ਼ੇ ਦੇ ਉੱਤੇ ਜ਼ਰੂਰ ਗੱਲ ਕਰਨੀ ਚਾਹਵਾਂਗੇ ਕਿ ਕਈ ਵਾਰ ਇਸ ਕਹਾਣੀ ਵਾਂਗ ਸਾਡੀ ਅਸਲ ਜ਼ਿੰਦਗੀ ਦੇ ਵਿੱਚ ਵੀ ਕੁਛ ਲੋਕਾਂ ਦੇ ਕਾਰਨ ਸਾਡੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਮੱਚ ਜਾਂਦੀ ਹੈ। ਸੋ ਉਹਨਾਂ ਲੋਕਾਂ ਨੂੰ ਅਸੀਂ ਜਿੰਨੀ ਜਲਦੀ ਸਮਝ ਆਈਏ ਓਨੀ ਜਲਦੀ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਉਸ ਤੂਫਾਨ ਤੋਂ, ਉਸ ਹਨੇਰੀ ਤੋਂ ਬਚ ਸਕਦੀ ਹੈ। ਚਲੋ ਜੀ, ਨਰਿੰਦਰ ਠੌਰ ਹੋਰੀ ਕਹਿੰਦੇ ਆ ਕਹਾਣੀ ਜਿਹੜੀ ਆ, ਕਹਿੰਦੇ ਜੀ ਸਕਾਰਾਤਮਕ ਆ ਕਹਾਣੀ, ਤੁਸੀਂ ਪਸੰਦ ਕੀਤੀ ਆ ਠੌਰ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਂ ਉਹ ਸਮਾਪਤ ਹੈ ਤੇ ਮੈਨੂੰ ਹੁਣ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਰੋਕਣਾ ਪੈਣਾ, ਪਰ ਹਰਮਨ ਰੇਡੀਓ ਤੇ ਹੋਰ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣੇ ਆ ਤੇ ਉਹਨਾਂ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਵੀ ਜ਼ਰੂਰ ਮਾਣਿਓ। ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਸਿਲਸਿਲੇ ਤੇ ਹੋਰ ਪ੍ਰੋਗਰਾਮ ਜਿਹੜੇ ਆ ਉਹ ਤੁਹਾਡੀ ਨਜ਼ਰ ਅਸੀਂ ਕਰਾਂਗੇ, ਪਰ ਫਿਲਹਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦਿਓ। ਪ੍ਰੋਗਰਾਮ ਦੌਰਾਨ ਹੋਈਆਂ ਭੁੱਲਾਂ ਦੇ ਲਈ ਹਿਮਾ, ਔਰ ਆਪਣੀ ਫੀਡਬੈਕ ਸਾਨੂੰ ਜ਼ਰੂਰ ਭੇਜਿਆ ਕਰੋ request@harmonradio.com ਤੇ। ਚਲੋ ਜੀ, ਲੈਣੀ ਆ ਮੈਂ ਇਜਾਜ਼ਤ। ਅੱਜ ਜਿੰਨੇ ਵੀ ਦੋਸਤ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਚਮ ਚਮੇ ਵਰਸਣ ਗਏ ਮੇਰੇ ਦੀਦ ਨੂੰ ਤਰਸਣ ਗਏ, ਚਮ ਚਮੇ ਵਰਸਣ ਗਏ ਮੇਰੇ ਦੀਦ ਨੂੰ ਤਰਸਣ ਗਏ, ਨੈਣ ਤੇਰੇ ਨਾਲ ਤਰਸੂਗਾ ਦਿਲ ਤੇਰਾ ਤੇਰਾ ਮੇਰਾ ਦੀਵਾਨਾ ਮੇਰਾ ਦੀਵਾਨਾ ਪਤੇ ਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਦਾ ਏ ਮੇਰਾ ਦੀਵਾਨਾ ਪਤੇ ਨੂੰ
ਜਿਤਨੇ ਨਾ ਬੇਬਸ ਕਰ ਦੇਣਾ ਆਪੇ ਸਾਡੇ ਕਦਮਾਂ ਦੇ ਵਿੱਚ ਦਿਲ ਤੂੰ ਕਰ ਦੇਣਾ ਇੱਕ ਦਿਨ ਤੈਨੂੰ ਜਿਤਨੇ ਨਾ ਬੇਬਸ ਕਰ ਦੇਣਾ ਛੜਕੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਆਪਾਂ ਇੱਕ ਵਿਅੰਗ ਕਾਫਿਲਾ ਸ਼ੁਰੂ ਕੀਤਾ ਡਾਕਟਰ ਗੁਰਨਾਮ ਸਿੰਘ ਤੀਰ ਹੁਣਾਂ ਦਾ ਚਾਚਾ ਚੰਡੀਗੜ੍ਹੀਆ
ਚਾਚਾ ਚੰਡੀਗੜ੍ਹੀਆ
ਜਿੰਦਾਬਾਦ
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ
ਊਲ ਜਲੂਲ ਖਰੜੇ
ਛਪਦੇ ਰਹਿਣ
ਚਾਚਾ ਚੰਡੀਗੜ੍ਹੀਆ
ਕੁਝ ਲੋਕ ਮੰਗਣ ਪਦਵੀਆਂ ਕੁਝ ਲੋਕ ਧੰਨ ਧੰਨ ਕਰਦੇ ਫਿਰਦੇ ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ ਮੈਂ ਮੰਗਦਾ ਹਾਂ ਸ਼ਨੀ ਦਾ ਤੇਲ ਐ ਸਾਕੀਆ ਸ਼ੁਕਰ ਹੈ ਅੱਜ 2 ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ ਮੇਰਾ ਜਾਰ ਸ਼ਰਾਬੀ ਨੀ ਮੇਰਾ ਜਾਰ ਸ਼ਰਾਬੀ ਨੀ ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ ਖੂਹ ਵਿੱਚ ਸੁੱਟ ਦਿਓ ਚਾਬੀ ਨੀ ਮੇਰਾ ਯਾਰ ਸ਼ਰਾਬੀ ਨੀ ਮੇਰਾ ਯਾਰ ਸ਼ਰਾਬੀ ਨੀ
ਚਾਚਾ ਕੀ ਗੱਲ ਸੂਬੇਦਾਰ ਬਣ ਗਿਆ
ਕਹਿਣ ਲੱਗਾ ਅਜੇ ਬਣੇ ਤਾਂ ਨਹੀਂ ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ
ਦਲਜੀਤ ਸਿੰਘ ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜ੍ਹੀਆ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ
ਸੱਜਣਾ ਏ ਨਾ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ ਕੀ ਸਮਝਾਈਏ ਸੱਜਣਾ ਏ ਨਾ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ इश्क कमाया डर दुनिया दा लाके मैं सजना तैनू लभ्या रब गवाके मैं इश्क कमाया डर दुनिया दा लाके मैं सजना तैनू लभ्या रब गवाके बेड़ी दा का तो कोई किनारा नहीं हुंदा की समझाइए सजना ए ना नैन कमलिया नू कहिंदे तेनू देखे बिना गुजारा नहीं हुंदा जग जान दे जिस नाल दिल तो लग जांदियां ने उस तो वध के कुछ भी होर प्यारा नहीं हुंदा ते लाइया ने तेरे करके नींदा असी गवाइया ने तू की जाने असी ता दिल ते लाइया ने तेरे करके नींदा असी गवाइया ने चेते करिए तैनू रातां नू भी उठ उठ के भरू गवाही सुता एक भी तारा नहीं हुंदा समझाइए सजना ए ना नैन कमलिया नू कहिंदे तैनू देखे बिना गुजारा नहीं हुंदा जग जान दे जिस नाल दिल तो लग जांदियां ने उस तो वध के कुछ भी होर प्यारा नहीं हुंदा प्यारा नहीं हुंदा जिस पल मेरी तू ना दसे निगाहानू उसे वेले रोक लवे रब सानू अखियां लागे निम्मिया नहीं कदे मुख नू मोड़ी दा इंज बिछड़िया दा फिर मेल दोबारा नहीं हुंदा की समझाइए सजना ए ना नैन कमलिया नू गुजारा नहीं हुंदा जग जान दे जिस नाल दिल तो लग जांदियां ने उस तो वध के कुछ भी होर प्यारा नहीं हुंदा प्यारा नहीं हुंदा
ओ सिर ते कड़ा टका के जट्टी आई खूह तो पानी भर के एक हाथ दे नाल फड़दी चुन्नी ओ जेड़ी मोटियों बिंद बिंद सरके तुड़ती सुलट दी कगरा सूप दा मन मन पाए गहने तौर पंजाबन
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਖਰੀਆ ਦੁੱਧ ਲੱਡ ਵਿੱਚ ਕੁੱਟ
ਕਹਿੰਦਾ ਟੱਲੀ ਵਾਂ